ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਥਿਤ ਹੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜੋ ਜਥੇ ਸੰਗਤ ਦੇ ਅੰਦਰ ਸੱਤਵੀਂ ਕਥਾ ਇਸ ਕਥਾ ਦੀ ਸੇਵਾ ਮਹਾਰਾਜ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਲੈ ਰਹੇ ਹੈ। ਇਹ ਆਪ ਸਾਰੀਆਂ ਸੰਗਤਾਂ ਨੇ ਪਿੱਛੇ ਆਨੰਦ ਮਾਣਿਆ। ਸੋਠ ਰਾਗ ਦੀ ਸਮਾਪਤੀ ਹੋ ਗਈ ਸੀ ਕੱਲ, ਧਨਾਸਰੀ ਰਾਗਣੀ ਜਿਹੜੀ ਹੈ ਇੱਥੋਂ ਵਿਚਾਰ ਆਰੰਭ ਹੁੰਦੀ ਹੈ, ਰਾਗ ਆਰੰਭ ਹੋਇਆ। ਪਹਿਲਾਂ ਕੁਛ ਰਾਗ ਪ੍ਰਤੀ ਬੇਨਤੀਆਂ ਨੇ ਕਿ ਜਿਹੜਾ ਰਾਗ ਧਨਾਸਰੀ ਹੈ ਸੰਸਕ੍ਰਿਤ ਦੇ ਵਿੱਚ ਇਸ ਨੂੰ ਧਨਾਸਰੀ ਰਾਗਣੀ ਦਾ ਨਾਮ ਦਿਆ ਗਿਆ, ਇਸ ਕਰਕੇ ਇਹ ਰਾਗਣੀ ਗੁਰਮਤ ਸੰਗੀਤ ਵਿੱਚ ਮਾਲ ਕੌਸ ਦੀ ਰਾਗਣੀ ਹੈ। ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ, ਰਾਗਮਾਲਾ ਦੇ ਵਿੱਚ ਐਸਾ ਕਥਨ ਕੀਤਾ। ਤੇ ਇਸ ਦਾ ਵਿਦਵਾਨਾਂ ਨੇ ਕੁਝ ਇਸ ਤਰ੍ਹਾਂ ਦੇ ਭੇਦ ਮੰਨੇ ਹੈ, ਅਸਾਵਰੀ ਤੇ ਮਾਲਵਾ ਮਿਲ ਕੇ ਮਾਲ ਕੌਸ ਦੀ ਛਾਇਆ ਸਮੇਤ ਹੈ, ਪਰ ਹੋਰਾਂ ਮਤਾਂ ਵਿੱਚ ਜਿਵੇਂ ਕਿ ਕਾਲੀਨਾਥ ਮਤ ਹੈ, ਕਾਲੀਨਾਥ ਮਤ ਵਿੱਚ ਮੇਘ ਰਾਗ ਦੀ ਰਾਗਣੀ ਕਹੀ ਹੈ। ਸੁਰਤਾਲ ਸਮੂਹ ਦੇ ਵਿੱਚ ਮਾਲ ਕੌਸ਼ਕ ਦੀ ਨੂੰਹ ਲਿਖੀ ਹੈ। ਨਾਦ ਵਿਨੋਦ ਦੀਪਕ ਦੀ ਰਾਗਣੀ ਲਿਖੀ ਹੈ। ਭੇਦ ਆਪਸ ਵਿੱਚ ਰਾਗਾਂ ਦੀਆਂ ਜੋ ਪਦਤੀਆਂ ਹੋਰ ਜਿਹੜੀ ਮੁਲਤਾਨੀ ਧਨਾਸਰੀ ਪਹਾੜੀ ਸੰਕੀਰਨ ਦੇ ਮੇਲ ਕਰਕੇ ਹੁੰਦੀ ਹੈ। ਆਸਾ ਮਾਰੂ ਮਿਲੇ ਤਾਂ ਜੈਸਰੀ ਟੰਕਾਰ, ਧਨਾਸਰੀ ਗੁਰਮਤ ਸੰਗੀਤ ਦੇ ਵਿੱਚ ਧਨਾਸਰੀ ਗੁਰਮਤ ਸੰਗੀਤ ਪਰੰਪਰਾ ਦਾ ਵਿਸ਼ੇਸ਼ ਲੋਕ ਪ੍ਰਿਆ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ, ਗੁਰੂ ਰਾਮਦਾਸ ਮਹਾਰਾਜ ਦੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਆਏਗੀ। ਭਗਤਾਂ ਵਿੱਚੋਂ ਕਬੀਰ ਸਾਹਿਬ ਜੀ ਦੀ, ਨਾਮਦੇਵ ਜੀ ਦੀ, ਰਵਿਦਾਸ ਜੀ ਦੀ, ਤਰਲੋਚਨ ਜੀ ਦੀ, ਸੈਣ ਜੀ ਦੀ, ਪੀਪਾ ਜੀ ਦੀ, ਧੰਨਾ ਜੀ ਦੀ, ਇਹ ਬਾਣੀਆਂ ਇਹਨਾਂ ਭਗਤਾਂ ਦੀਆਂ ਆਉਣਗੀਆਂ। ਇਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਆਉਣਗੇ। ਇਸ ਰਾਗ ਬਾਰੇ ਸਤਿਗੁਰਾਂ ਦਾ ਫਰਮਾਨ ਹੈ, ਧਨਾਸਰੀ ਧਨਵੰਤੀ ਜਾਣੀਐ ਭਾਈ ਸਤਿਗੁਰੂ ਕੀ ਕਾਰ ਕਮਾਏ। ਧਨਾਸਰੀ ਉੱਤਰੀ ਭਾਰਤੀ ਲੋਕ ਸੰਗੀਤ ਵਿਸ਼ੇਸ਼ ਕਰਕੇ ਪੰਜਾਬੀ ਲੋਕ ਸੰਗੀਤ ਪਰੰਪਰਾ ਵਿੱਚੋਂ ਇਹ ਵਿਕਸਿਤ ਇੱਕ ਮਧੁਰ ਰਾਗ ਹੈ, ਬੜਾ ਮਿੱਠਾ ਪਿਆਰਾ ਰਾਗ ਹੈ ਜਿਹਦਾ ਪ੍ਰਚਲਨ ਵਰਤਮਾਨ ਸ਼ਾਸਤਰੀ ਸੰਗੀਤ ਵਿੱਚ ਵਿਸ਼ੇਸ਼ ਰਾਗ ਵਜੋਂ ਹੈ। ਭਾਰਤੀ ਸੰਗੀਤ ਦੇ ਕੁਝ ਪੁਰਾਣੇ ਕਲਾਕਾਰ ਧਨਾਸਰੀ ਤੋਂ ਭਾਵ ਪੂਰਬੀ ਥਾਟ ਦੀ ਪੂਰਬੀ ਧਨਾਸਰੀ ਤੋਂ ਹੀ ਲੈਂਦੇ ਹੈ, ਪਰ ਗੁਰਮਤਿ ਸੰਗੀਤ ਵਿੱਚ ਧਨਾਸਰੀ ਦਾ ਇਹੋ ਰੂਪ ਪ੍ਰਚਾਰ ਹੈ ਅਤੇ ਇਸ ਰਾਗ ਵਿੱਚ ਗੰਧਾਰ ਨਿਸ਼ਾਦ ਕੋਮਲ ਹਨ ਅਤੇ ਅਰੋਹ ਵਿੱਚ ਰਿਸ਼ਵ ਅਤੇ ਤੈਵਤ ਵਰਜਿਤ ਹਨ। ਇਹ ਦਾ ਬਾਦੀ ਪੰਚਮ ਸੰਵਾਦੀ ਸੜਜ ਥਾਟ ਕਾਫੀ ਸਮਾਂ ਦਿੰਦਾ ਤੀਸਰਾ ਪਹਿਰ ਜਾਤੀ ਔੜ ਸੰਪੂਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨਾਸਰੀ ਰਾਗ ਦਾ ਪਿੱਛੇ ਨੌਂ ਰਾਗ ਸਮਾਪਤ ਹੋ ਗਏ, ਦਸਵਾਂ ਥਾਂ ਹੈ, ਦਸਵੇਂ ਥਾਂ ਤੇ ਧਨਾਸਰੀ ਰਾਗ ਹੈ। ਬਾਦੀ ਥਾਟ ਕਾਫੀ ਸਭਾ ਦਿਨ ਦਾ ਤੀਸਰਾ ਪਹਿਰ ਕਿਹਾ, ਸਮਾਧੀ ਸਾਹ ਜਾਤੀ ਓੜ ਸੰਪੂਰਨ ਵਿਸ਼ੇਸ਼ ਪਾਗ ਆਦਿ ਸੁਰ ਸੰਗਤੀ ਹੈ ਤੇ ਇਹਦੇ ਵਿੱਚ ਅਰੋਹੋ ਅਵਰੋਹੋ ਇਹਦੇ ਜਿਹੜੇ ਭੇਦ ਹਨ, ਅਰੋਹ ਅਵਰੋਹ ਕਾਫੀ ਥਾਟ ਸਾ ਗਾ ਮਾ ਪਾ ਨੋ ਸਾ ਸਾ ਨੋ ਦਹਾ ਪਾ ਮਾ ਗੋ ਰਾ ਸਾ ਤੇ ਅਵਰੋਹ ਵਿੱਚ ਭੈਰਵੀ ਥਾਟ ਸਾ ਗਾ ਮਾ ਪਾ ਨੋ ਸਾ ਸਾ ਨੋ ਦੋ ਬੋ ਤੇ ਮਾ ਗੋ ਰੋ ਸਾ ਐਸੇ ਦੇ ਸੁਰ ਹਨ। ਪਕੜੇ ਦੀਆ ਸਾ ਨੂੰ ਪਕੜ ਦੇ ਵਿੱਚ ਸਾ ਨੋ ਸਾ ਗੋ ਮਾ ਪਾ ਨਾ ਦਹਾ ਪਾ ਗਾ ਪਾ ਗੋ ਰਾ ਸਾ ਨੋ ਸਾ ਐਸੇ ਦੇ ਰਾਗ ਦੇ ਸੰਗੀਤ ਦੇ ਕੁਝ ਭੇਦ ਹਨ। जिस प्रकार सतगुरु कृपा कर दिया सुनना करो जी।
चंदासरी महला पहला कर पहला चौपदे।
चंदासरी रागनी दे अंदर श्री गुरु नानक देव जी दी चार पदियां वाला शब्द उचार दे। ए उस वेले उचारण कीता है श्री गुरु नानक देव जी दुनिया नूं तारदे होए विचरदे होए पखो के रंधावे अपने सहुरे पिंड आए। अजीता रंधावा चरण सेवक बनिया होया सी, ब्रह्म ग्यान प्राप्त कीता सी महाराज साहिब जी तो। ते जदों पता लग्या अजीते रंधावे दे खूह दे उत्ते महाराज बैठे, सस सहुरा दोने आए गुस्से दे भरे होए। दोनों ने बड़े बोल कबोल बोले, अलांभे देण लगे, सारी जिंदगी होगी तैनूं तुरदे फिरदे नूं साडी धी रोल दित्ती, साडे दो त्रे रोल दित्ते। महाराज चुप्पे रहे, इह बड़ियां दे अगे बोलना योग नहीं। ਇਹਨੇ ਨੂੰ ਅਜੀਤਾ ਰੰਧਾਵਾ ਆਇਆ, ਉਸ ਨੇ ਵਰਜਿਆ ਤੇ ਫਿਰ ਮੂਲ ਚੰਦ ਰੋਣ ਲੱਗ ਗਿਆ। ਕਹਿੰਦਾ ਚੌਧਰੀ ਜੀ, ਤੁਸੀਂ ਸਾਰੇ ਇਲਾਕੇ ਦੇ ਪ੍ਰਮੁੱਖ ਹੋ, ਚਲੋ ਮੈਂ ਇੱਥੇ ਦਾ ਪਟਵਾਰੀ ਹਾਂ, ਪਰ ਇਹ ਦੱਸੋ ਤੁਸੀਂ ਮੈਂ ਕਰਾਂ ਕੀ? ਮੈਂ ਆਪਣੇ ਪਰਿਵਾਰ ਦਾ ਖਰਚ ਤੋਰਾਂ ਕਿ ਜਾਂ ਹੁਣ ਧੀ ਦਾ ਵੀ ਤੋਰਾਂ? ਉਹ ਕਹਿਣ ਲੱਗੇ, ਅੱਜ ਤੋਂ ਬਾਅਦ ਇਹ ਸਾਰਾ ਖਰਚਾ ਮੈਂ ਦੇਊਂਗਾ। ਮਾਤਾ ਸੁਲੱਖਣੀ ਜੀ ਆ ਗਈ ਬੱਚੇ ਲੈ ਕੇ, ਮਹਾਰਾਜ ਦੇ ਚੁੱਪ ਰਹੇ। ਮਾਤਾ ਸੁਲੱਖਣੀ ਨੇ ਮੱਥਾ ਟੇਕਿਆ ਪਤੀ ਪਰਮੇਸ਼ਵਰ ਦੇ ਚਰਨਾਂ ਚ, ਬੱਚਿਆਂ ਨੇ ਮੱਥੇ ਟੇਕੇ ਸ੍ਰੀ ਚੰਦ ਤੇ ਲਕਸ਼ਮੀ ਦਾਸ। ਤਾਂ ਉਸ ਵੇਲੇ ਕਹਿਣ ਲੱਗੇ, ਅਜੀਤਾ ਰੰਧਾਵਾ ਭੈਣ, ਮੈਂ ਤੈਨੂੰ ਸਕੀ ਭੈਣ ਤੋਂ ਵੱਧ ਰੱਖਾਂਗਾ ਇਸ ਕਰਕੇ, ਪਰ ਮੈਂ ਇਹਨਾਂ ਦੇ ਕਿਸੇ ਕੰਮ ਚ ਦਖਲ ਨਹੀਂ ਦੇ ਸਕਦਾ। ਤੇ ਉਹ ਕਹਿਣ ਲੱਗੀ, ਭਰਾ ਦੀ ਗੱਲ ਇਸ ਤਰ੍ਹਾਂ ਹੈ, ਪਦਾਰਥਾਂ ਦੀ ਗੱਲ ਨਹੀਂ ਹੁੰਦੀ, ਮੈਂ ਹੁਣ ਇਹਨਾਂ ਤੋਂ ਹੋਰ ਵਿਛੜ ਕੇ ਨਹੀਂ ਰਹਿਣਾ ਚਾਹੁੰਦੀ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਦੇਖਿਆ ਕਿ ਜਿੱਥੇ ਮੈਂ ਆਪਣੇ ਮਾਤਾ ਪਿਤਾ ਨੂੰ ਬ੍ਰਹਮ ਗਿਆਨ ਦਿੱਤਾ ਹੈ, ਸੱਸ ਸਹੁਰਾ ਵੀ ਮਾਤਾ ਪਿਤਾ ਨੇ, ਇਹਨਾਂ ਦੀ ਕਲਪਨਾ ਇਉਂ ਨਹੀਂ ਮਿਟਣੀ ਹੈ। ਤੇ ਜਿੱਤੇ ਰੰਧਾਵੇ ਦੇ ਕਹਿਣ ਤੋਂ ਕੁਛ ਉਹਨਾਂ ਦੀ ਅਕਲ ਟਿਕਾਣੇ ਆਈ, ਕੁਛ ਉਹਨਾਂ ਦੀ ਧੀ ਮਾਤਾ ਸੁਲੱਖਣੀ ਨੇ ਕਿਹਾ, ਫਿਰ ਉਹ ਥੋੜ੍ਹਾ ਜਿਹਾ ਜਦੋਂ ਗਿਆਨ ਦੇ ਅਧਿਕਾਰੀ ਦੇਖੇ ਮਹਾਰਾਜ ਨੇ, ਫਿਰ ਕਿਰਪਾ ਕਰਕੇ ਸੱਸ ਸਹੁਰੇ ਨੂੰ ਬ੍ਰਹਮ ਗਿਆਨ ਕਰਾ ਦਿੱਤਾ। ਬ੍ਰਹਮ ਗਿਆਨ ਹੋਣ ਤੋਂ ਕਹਿੰਦੇ, ਉਹ ਅਸੀਂ ਤਾਂ ਭੁੱਲ ਹੀ ਰਹੇ, ਤੁਸੀਂ ਤਾਂ ਆਪ ਹੀ ਪਰਮੇਸ਼ਵਰ ਹੋ, ਨਿਰੰਕਾਰ ਹੋ। ਤੇ ਉਸ ਵੇਲੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਵੀ ਮੈਂ ਹੁਣ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦੀ ਹਾਂ। ਮਹਾਰਾਜ ਕਹਿੰਦੇ, ਮੈਂ ਵੀ ਜਿੰਨਾ ਫਿਰਨਾ ਤੁਰਨਾ ਸੀ ਫਿਰ ਤੁਰ ਲਿਆ, ਕੋਈ ਬਾਤ ਨਹੀਂ, ਜੋ ਨਿਰੰਕਾਰ ਦਾ ਹੁਕਮ ਸੀ ਹੋਇਆ। ਉਸ ਵੇਲੇ ਮਹਾਰਾਜ ਸਾਹਿਬ ਜੀ ਕਰਤਾਰਪੁਰ ਜਿਹੜੀ ਜਗ੍ਹਾ ਮਹਾਰਾਜ ਸਾਹਿਬ ਨੇ ਦਰਿਆ ਰਾਵੀ ਦੇ ਕਿਨਾਰੇ ਜਗ੍ਹਾ ਵਸਾਈ ਹੈ, ਕਰੋੜੀ ਮੱਲ ਖੱਤਰੀ ਸੀ ਪਹਿਲਾਂ ਉਠਾਉਣ ਵਾਸਤੇ ਆਇਆ ਸੀ, ਅੱਖਾਂ ਤੋਂ ਉਹਨਾਂ ਹੋਇਆ, ਲੱਤ ਟੁੱਟੀ, ਬੜੇ ਪ੍ਰਸੰਗ ਲੰਮੇ, ਚਰਨ ਸੇਵਕ ਬਣਿਆ। ਫਿਰ ਇਹ ਸਾਰੀ ਜ਼ਮੀਨ ਕਰਤਾਰਪੁਰ ਦੀ ਉਹਨੇ ਗੁਰੂ ਸਾਹਿਬ ਦੇ ਨਾਂ ਲਵਾ ਦਿੱਤੀ, ਕਰਤਾਰ ਦੇ ਨਾਂ 'ਤੇ ਕਰਤਾਰਪੁਰ ਰੱਖਿਆ। ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਉੱਥੇ ਮਹਾਰਾਜ ਸਾਹਿਬ ਜੀ ਨੇ ਫਿਰ ਬੜੀ ਕਿਰਪਾ ਕੀਤੀ, ਸੁਬਹਾ ਤੋਂ ਲੈ ਕੇ ਸ਼ਾਮ ਤੱਕ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਆਰੰਭ ਹੁੰਦਾ, ਪਹਿਰ ਰਾਤ ਜਦੋਂ ਚਲੀ ਜਾਵੇ ਉਦੋਂ ਤੱਕ ਕੀਰਤਨ ਹੁੰਦਾ ਰਹਿੰਦਾ। ਛੇ ਪਹਿਰ ਵਿਚਾਲੇ ਮਤਲਬ ਇਹ ਜਿਹੜਾ ਸਮਾਂ ਸੀ, ਦੋ ਪਹਿਰ ਬੰਦ ਹੁੰਦਾ ਸੀ, ਅੱਠ ਪਹਿਰਾਂ ਦੇ ਵਿੱਚ ਉਵੇਂ ਵੰਡਿਆ ਹੋਇਆ ਸੀ, ਛੇ ਪਹਿਰ ਲਗਾਤਾਰ ਕੀਰਤਨ ਹੁੰਦਾ। ਉਸ ਵੇਲੇ ਇੱਕ ਦਿਨ ਸਿੱਖਾਂ ਦੀ ਮਾਤਾ ਜੀ ਨੇ ਫਿਰ ਸੇਵਾ ਲੰਗਰ ਦੀ ਬਹੁਤ ਕੀਤੀ ਮਾਤਾ ਸੁਲੱਖਣੀ ਨੇ, ਅਤੇ ਸੇਵਾ ਦੇ ਨਾਲ ਮਨ ਹੋਰ ਵੀ ਜ਼ਿਆਦਾ ਨਿਰਮਲ ਹੋ ਗਿਆ। ਫਿਰ ਇੱਕ ਦਿਨ ਇਹਨਾਂ ਨੇ ਮਾਤਾ ਸੁਲੱਖਣੀ ਨੇ ਜਗਿਆਸਾ ਭਾਗ ਬੇਨਤੀ ਕੀਤੀ, ਕਹਿੰਦੀ, ਹੇ ਗੁਰੂ ਪਤੀ, ਮੇਰੀ ਬੇਨਤੀ ਹੈ, ਜਿਵੇਂ ਸਿੱਖਾਂ ਦੀ ਕਲਿਆਣ ਕਰਦੇ ਹੋ ਮੇਰੇ 'ਤੇ ਵੀ ਕਿਰਪਾ ਕਰੋ। ਕਹਿਣ ਲੱਗੇ, ਕੀ ਚਾਹੁੰਦੇ ਹੋ? ਅਤੇ ਮਾਤਾ ਸੁਲੱਖਣੀ ਕਹਿਣ ਲੱਗੀ, ਜੀ ਮੈਂ ਪਰਲੋਕ ਦੇ ਭੈ ਤੋਂ ਬੜੀ ਡਰਦੀ ਹਾਂ, ਇਸ ਕਰਕੇ ਮੇਰੀ ਕਲਿਆਣ ਕਰੋ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਦ ਤੋਂ ਤੇਰਾ ਪਤਨੀ ਰੂਪ 'ਚ ਸਾਡੇ ਨਾਲ ਨਾਤਾ ਜੁੜਿਆ, ਤੇਰੀ ਤਾਂ ਕਲਿਆਣ ਉਦੋਂ ਹੀ ਹੋ ਗਈ, ਤੈਂ ਬੱਚੇ ਸੰਭਾਲੇ ਮੇਰੇ, ਵੀ ਤੂੰ ਕਲਿਆਣ ਬਾਰੇ ਕਿਉਂ ਸੀ? ਕਹਿੰਦੀ, ਨਹੀਂ ਜੀ, ਫਿਰ ਵੀ ਪਰਲੋਕ ਦਾ ਭੈ ਬੜਾ ਬਤੀਤ ਹੁੰਦਾ, ਮੈਨੂੰ ਸਿੱਖਿਆ ਦਿਓ, ਮੇਰੇ 'ਤੇ ਕਿਰਪਾ ਕਰੋ। ਇਹ ਸ਼ਬਦ ਫਿਰ ਮਾਤਾ ਸੁਲੱਖਣੀ ਦੇ ਪ੍ਰਸੰਗ ਉਚਾਰਨ ਕੀਤਾ ਮਹਾਰਾਜ ਨੇ। ਇਸੇ ਸ਼ਬਦ ਜੋ ਦੂਸਰਾ ਭਾਵ ਜਗਿਆਸੂ ਪ੍ਰਤੀ ਹੈ, ਹੋਰ ਜਗਿਆਸੂ ਵੀ ਤਾਂ ਬੈਠੇ, ਇਕੱਲਾ ਮਾਤਾ ਹੀ ਥੋੜ੍ਹੀ ਬੈਠੀ ਸੀ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਹੈ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਤਨਾਸਰੀ ਰਗਨੀ ਦੁਆਰੇ ਬੋਲਦੇ ਜੀ ਉੱਥੇ।
ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ।
ਤਨਾਸਰੀ ਰਾਗਨੀ ਦੇ ਅੰਦਰ ਪਹਿਲੇ ਸੁਰਤਾਲ ਵਿੱਚ ਚਾਰ ਪਦਿਆਂ ਵਾਲਾ ਸ਼ਬਦ ਮੰਗਲ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਪਹਿਲਾਂ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਹੈ, ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ।
ਸਤਨਾਮ,
ਤੇ ਸਤਨਾਮ ਜਿਹੜਾ ਪਦ ਇਕੱਠਾ ਇਹ ਉਚਾਰਨ ਵਾਸਤੇ ਸਤਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ। ਐਸਾ ਪਰਮੇਸ਼ਰ ਵਾਹਿਗੁਰੂ ਹੈ,
ਕਰਤਾ ਪੁਰਖ,
ਕਰਤਾ ਸ੍ਰਿਸ਼ਟੀ ਦਾ ਰਚਣ ਵਾਲਾ, ਪੁਰਖ ਵਿਆਪਕ ਹੈ,
ਨਿਰਭਉ ਨਿਰਵੈਰ,
ਡਰ ਤੋਂ ਰਹਿਤ ਹੈ, ਬੈਰ ਤੋਂ ਰਹਿਤ ਹੈ, ਜਿਸ ਦਾ ਜਿਸ ਪਰਮੇਸ਼ਰ ਵਾਹਿਗੁਰੂ ਦਾ ਇਹ ਸਰੂਪ ਹੈ,
ਅਕਾਲ ਮੂਰਤ,
ਜਿਸ ਦਾ ਜਿਹੜਾ ਸਰੂਪ ਹੈ ਕਾਲ ਤੋਂ ਰਹਿਤ, ਮੂਰਤ ਸਰੂਪ, ਉਹਦਾ ਸਰੂਪ ਹੋਂਦ ਐਸੀ ਹੈ ਜਿਹਦੇ ਤੇ ਕਾਲ ਨਹੀਂ ਹੈ। ਤੇ ਇਸ ਕਰਕੇ ਤੂੰ ਅਕਾਲ ਪੁਰਖ ਨਾਹੀਂ ਸਿਰਕਾਲਾ, ਕਾਲ ਤੋਂ ਰਹਿਤ ਹਸਤੀ। ਅਜੂਨੀ ਜੂਨਾਂ ਤੇ ਅੱਗੇ ਦੱਸਦੇ ਹਨ,
ਅਜੂਨੀ ਸੈਭੰਗ,
ਜੂਨਾਂ ਤੋਂ ਰਹਿਤ ਸੈਭੰਗ ਸੁਤੇ ਪ੍ਰਕਾਸ਼, ਤੇ ਐਸਾ ਤੁਹਾਡਾ ਸਰੂਪ ਹੈ
ਗੁਰ ਪ੍ਰਸਾਦ,
ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਵਾਹਿਗੁਰੂ ਦੇ ਵਿਸ਼ੇਸ਼ਣ ਦਿੱਤੇ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮਾਤਾ ਸੁਲੱਖਣੀ ਵੱਲੋਂ ਜੋ ਬੇਨਤੀ ਹੈ ਉਹਨੂੰ ਸ਼ਬਦ ਰੂਪ ਦੇ ਕਰਕੇ ਮਹਾਰਾਜ ਇਉਂ ਉਚਾਰਨ ਕਰਦੇ ਹਨ। ਇਹ ਜਗਿਆਸੂ ਵੱਲੋਂ ਜਾਂ ਮਾਤਾ ਸੁਲੱਖਣੀ ਵੱਲੋਂ ਸਮਝਣਾ ਜੀ ਭਾਵ,
ਜੀਉ ਡਰਤ ਹੈ ਆਪਣਾ।
ਹੁਣ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ, ਮਾਤਾ ਸੁਲੱਖਣੀ ਕਿਹਾ ਜਾਂ ਜਗਿਆਸੂ ਕਹਿੰਦਾ, ਮੇਰਾ ਆਪਣਾ ਜੀਉ ਜੀਵ ਆਤਮਾ ਪਰਲੋਕ ਵਿੱਚ ਜਮਪੁਰੀ ਦੀ ਹਾਲਤ ਨੂੰ ਵੇਖ ਕਰਕੇ ਡਰਤ ਡਰ ਰਿਹਾ, ਭੈ ਭੀਤ ਹੋ ਰਿਹਾ ਹੈ।
ਕੈਸਿਓ ਕਰੀ ਪੁਕਾਰ,
ਆਪ ਜੀ ਤੋਂ ਬਿਨਾਂ ਹੋਰ ਕਿਸ ਦੇ ਕੋਲ ਜਾ ਕੇ, ਸਿਉ ਨਾਲ ਇਹ ਜਾ ਕੇ ਕਿਹਦੇ ਕੋਲ ਪੁਕਾਰ ਕਰੀਏ। ਜਗਿਆਸੂ ਬੇਨਤੀ ਕਰਦਾ, ਸਤਿਗੁਰੂ ਜੀ ਮੈਂ ਜੀਵ ਆਤਮਾ ਤੇ ਮਨ ਜਿਹੜਾ ਕਾਲ ਦੇ ਭੈ ਕਰਕੇ ਜੀਉ ਡਰਤ ਹੈ ਆਪਣਾ, ਮੇਰਾ ਆਪਣਾ ਜੀਉ ਜੀਵ ਆਤਮਾ ਡਰਦਾ ਹੈ ਪਰਲੋਕ ਜਮਪੁਰੀ ਦੀ ਹਾਲਤਾਂ ਨੂੰ ਵੇਖ ਕਰਕੇ, ਤੇ ਇਸ ਕਰਕੇ ਮੈਂ ਡਰ ਰਿਹਾ ਹਾਂ, ਹੋਰ ਕਿਹਦੇ ਕੋਲ ਜਾ ਕੇ ਫਰਿਆਦ ਕਰਾਂ।
ਦੁੱਖ ਸਾਰਨ ਸੀਵਿਆ,
ਇਹ ਸਤਿਗੁਰੂ ਜੀ ਆਪ ਜੀ ਦੁੱਖ ਦੁੱਖਾਂ ਨੂੰ ਵਿਸਾਰਨ ਵਿਸਰਜਨ ਜਾਣੀ ਦੂਰ ਕਰਨ ਵਾਲੇ ਹੋ, ਇਸ ਕਰਕੇ ਦੁੱਖ ਵਿਸਾਰਨ ਸੇਵਿਆ, ਆਪ ਜੀ ਦਾ ਹੀ ਸੇਵਾ ਸੇਵਨ ਕੀਤਾ ਹੈ ਅਸਾਂ ਨੇ।
ਸਦਾ ਸਦਾ ਦਾਤਾਰ,
ਕਿਉਂਕਿ ਆਪ ਜੀ ਚੌਹਾਂ ਯੁੱਗਾਂ ਵਿੱਚ ਸਦਾ ਸਦਾ ਹਮੇਸ਼ਾ ਹਮੇਸ਼ਾ ਵਿੱਚ ਤੇ ਜੀਵਾਂ ਨੂੰ ਬ੍ਰਹਮ ਗਿਆਨ ਦੀਆਂ ਮੁਕਤੀ ਦੀਆਂ ਦਾਤਾਰ ਦਾਤਾਂ ਦੇਣ ਵਾਲੇ ਰੂਪ ਹੋ ਜੇ।
ਸਾਹਿਬ ਮੇਰਾ ਨੀਤ ਨਵਾ,
ਮੇਰਾ ਮੇਰੇ ਸਾਹਿਬ ਮਾਲਕ ਵਾਹਿਗੁਰੂ ਜੀ ਆਪ ਜੀ ਨੀਤ ਨਿਤ ਨਵਾ ਨਵੀਨ ਸਰੂਪ ਹੋ। ਸਾਹਿਬ ਮੇਰਾ ਨੀਤ ਨਵਾ, ਹਮੇਸ਼ਾ ਨਿਤ ਸਰੂਪ ਰਹਿਣ ਵਾਲੇ ਹੋ, ਕਦੇ ਪੁਰਾਣਾ ਨਹੀਂ ਹੁੰਦਾ ਹੈ। ਇਸ ਕਰਕੇ
ਸਦਾ ਸਦਾ ਦਾਤਾਰ,
ਸਦਾ ਸਦਾ ਹਮੇਸ਼ਾ ਹਮੇਸ਼ਾ ਦਾਤਾਰ ਦਾਤਾ ਰੂਪ ਹੋ, ਚਾਰੇ ਖਾਣੀਆਂ ਦੇ ਜੀਵਾਂ ਦੀ ਕਲਿਆਣ ਕਰਨ ਵਾਲੇ ਹੋ, ਤੇ ਇਸ ਪ੍ਰਕਾਰ ਕਹਿ ਰਹੇ ਹਨ।
ਰਹਾਉ
ਰਹਾਉ ਅਸਤਾਈ ਦੇ ਕੇ ਕਹਿੰਦੇ ਨੇ, ਇਹ ਸ਼ਬਦ ਚਾਰ ਰਹਾਂ ਆਉਣਗੀਆਂ, ਪਹਿਲੀ ਆਈ ਹੈ। ਇਉਂ ਬੇਨਤੀ ਸੁਣ ਕੇ ਸਤਿਗੁਰੂ ਜੀ ਫਿਰ ਜੋ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਸੀ ਉਹਨੂੰ ਵੀ ਬਾਣੀ ਰੂਪ ਦੇ ਕਰਕੇ ਫਰਮਾਨ ਕਰਦੇ ਹਨ।
ਅਨਦਿਨ ਸਾਹਿਬ ਸੀ,
ਇਹ ਸਾਰੀਆਂ ਦੋਨੇ ਕੁਦਾ ਇਕੱਠੀਆਂ ਬੋਲ ਦੋ ਜੀ।
ਅਨਦਿਨ ਸਾਹਿਬ ਸੀਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਰ ਉਤਾਰਾ ਹੋਏ।
ਇਹਦੀ ਅੰਨ ਮੇਰੀ ਤੁਨ ਸਾਰਾ ਅਰਥ ਹੈ, ਸੁਣ ਸੁਣ ਮੇਰੀ ਕਾਮਣੀ, ਹੇ ਮੇਰੀ ਸਾਡੀ ਕਾਮਣੀ ਇਸਤਰੀ ਧਰਮ ਸੁਪਤਨੀ ਸੁਲੱਖਣੀ, ਜਾਂ ਹੇ ਜਗਿਆਸੂ ਰੂਪ ਇਸਤਰੀ ਤੂੰ ਸਾਡੀ ਸਿੱਖਿਆ ਨੂੰ ਕੰਨਾਂ ਦੁਆਰਾ ਸੁਣ, ਸੁਣ ਕੇ ਫਿਰ ਜੇ ਸੁਣ ਸੁਣੇਗੀ ਤਾਂ ਤੇਰਾ ਸੰਸਾਰ ਵਿੱਚ ਪਾਰ ਉਤਾਰਾ ਹੋਵੇ, ਤੇਰਾ ਪਾਰ ਉਤਾਰਾ ਹੋ ਜਾਏਗਾ। ਜਾਂ ਹੇ ਮੇਰੀ ਬੁੱਧੀ ਰੂਪ ਕਾਮਣੀ ਇਸਤਰੀ, ਜਗਿਆਸੂ ਰੂਪ ਇਸਤਰੀ, ਤੂੰ ਸਾਡੀ ਸਿੱਖਿਆ ਨੂੰ ਸਤ ਸ਼ਾਸਤਰ ਦੁਆਰਾ, ਤੇ ਸੁਣਨਾ ਕਿਵੇਂ ਹੈ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ, ਸੁਣਨਾ ਕਰ, ਜੇ ਸੁਣ ਸੁਣੇਗੀ ਤੇਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਏਗਾ, ਮੁਕਤੀ ਰੂਪੀ ਪਰਲੇ ਕਿਨਾਰੇ ਤੇ ਉਤਾਰਾ ਉਤਰਨਾ ਹੋਵੇਗਾ, ਪਾਪ ਕੀ ਪਾਰ ਲੰਘ ਜਾਏਗੀ। ਅਣਦਿਨ ਸੇਵੀਆ ਅੰਤ ਛਡਾਏ ਸੋਏ, ਇਸ ਕਰਕੇ ਅਣਦਿਨ ਰਾਤ ਦਿਨ ਉਹ ਸਹਿਬ ਮਾਲਕ ਨੂੰ ਸੇਵੀਏ, ਸੇਵਨਾ ਕਰ, ਸੋਏ ਉਹੀ ਅੰਤ ਅਖੀਰ ਨੂੰ ਛਡਾਏ ਛਡਾਉਣ ਵਾਲਾ ਹੈ। ਉਹ ਹੁਣ ਮਾਤਾ ਸੁਲੱਖਣੀ ਜਾਂ ਜਗਿਆਸੂ ਵੱਲੋਂ ਸਤਿਗੁਰੂ ਅੱਗੇ ਬੇਨਤੀ ਹੈ, ਉਹ ਜਗਿਆਸੂ ਮੁਖ ਦੁਆਰਾ ਫਰਮਾਨ ਕਰਦੇ ਹਨ ਜੀ।
ਦਇਆਲ ਤੇਰੇ ਨਾਮ ਤਰਾ,
ਹੇ ਦਇਆਲ, ਦਇਆ ਦੇ ਘਰ ਸਤਿਗੁਰੂ ਜੀ, ਤੇਰੇ ਤੁਹਾਡੇ ਨਾਮ ਨੂੰ ਜਪ ਕਰਕੇ ਸੰਸਾਰ ਸਮੁੰਦਰ ਤੋਂ ਤਰਾਂ ਤਰਨਾ ਹੁੰਦਾ ਹੈ।
ਸਦ ਕੁਰਬਾਨ ਜਾਓ,
ਇਸ ਲਈ ਮੈਂ ਤੁਹਾਤੋਂ ਨਾਮ ਤੋਂ ਤੁਹਾਡੇ ਨਾਮ ਤੋਂ ਸਦ ਹਮੇਸ਼ਾ ਕੁਰਬਾਨ ਬਲਿਹਾਰ ਜਾਵਾਂ ਜਾਂਦੇ ਹਾਂ। ਇਸ ਕਰਕੇ ਮਾਤਾ ਸੁਲੱਖਣੀ ਜੀ ਨੇ ਪੂਰੀ ਸ਼ਰਧਾ ਦੇ ਵਿੱਚ ਆ ਕੇ ਇਹ ਬਚਨ ਕਹੇ, ਜਗਿਆਸੂ ਨੇ ਕਹੇ
ਰਹਾਉ,
ਅੱਗੇ ਫਿਰ ਸਤਾਈ ਦਿੱਤੀ ਹੈ ਜੀ।
ਸਰਬੰ ਸਾਚਾ ਏਕ ਹੈ,
ਮਹਾਰਾਜ ਕਹਿੰਦੇ ਹੇ ਸੁਲੱਖਣੀ ਜਾਂ ਹੇ ਜਗਿਆਸੂ ਰੂਪ ਇਸਤਰੀ ਸੁਣ, ਸਰਬੰ ਸਾਚਾ ਏਕ ਹੈ, ਸਰਬੰ ਸਾਰਿਆਂ ਵਿੱਚ ਏਕ ਇੱਕ, ਸਾਚਾ ਸੱਚਾ ਅਕਾਲ ਪੁਰਖ ਵਿਆਪਕ ਹੈ, ਉਸ ਤੋਂ ਬਿਨਾਂ ਦੂਜਾ ਦੂਸਰਾ ਕਿਸੇ ਵੀ ਸਥਾਨ ਵਿੱਚ ਕੋਈ ਕੋਈ ਨਹੀਂ ਹੈ, ਸਾਰੀ ਜਗ੍ਹਾ ਵਾਹਿਗੁਰੂ ਹੀ ਹੈ,
ਦੂਜਾ ਨਾਹੀਂ ਕੋਈ,
ਤੇ ਦੂਸਰਾ ਹੋਰ ਕੋਈ ਵੀ ਨਹੀਂ ਹੈ, ਕੇਵਲ ਵਾਹਿਗੁਰੂ ਹੀ ਸਾਰੀ ਜਗ੍ਹਾ ਵਿਆਪਕ ਹੈ।
ਤਾਂ ਕੀ ਸੇਵਾ ਸੋ ਕਰੇ,
ਤਾਂ ਉਸ ਦੀ ਕੀ ਭਗਤੀ ਰੂਪ ਸੇਵਾ ਟਹਿਲ, ਤਾਂ ਕੀ ਸੇਵਾ ਸੋ ਕਰੇ, ਉਸ ਵਾਹਿਗੁਰੂ ਦੀ ਭਗਤੀ ਰੂਪ ਸੇਵਾ ਟਹਿਲ ਸੋ ਉਹੀ ਕਰੇ ਕਰਦਾ ਹੈ।
ਜਾ ਕੋ ਨਦਰ ਕਰੇ,
ਉੱਤੇ ਵਾਹਿਗੁਰੂ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ, ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦਾ ਹੈ, ਤੇ ਉਸ ਅੱਗੇ ਉਹ ਬੇਨਤੀ ਕਰੋ। ਮਹਾਰਾਜ ਫਰਮਾਉਂਦੇ ਹੈ,
ਤੁਧ ਵਾਜ ਪਿਆਰੇ ਕੇਵ ਰਹਾ,
ਹੇ ਮੇਰੇ ਪਿਆਰੇ ਵਾਹਿਗੁਰੂ, ਤੁਧ ਤੇਰੀ ਪ੍ਰਾਪਤੀ ਤੋਂ ਬਾਅਦ ਬਿਨਾਂ ਮੈਂ ਕੇਵ ਕਿਵੇਂ ਜੀਵਤ ਰਹਾਂ, ਜਿਉਂਦਾ ਕਿਵੇਂ ਰਹਾਂ, ਇਸ ਕਰਕੇ ਤੁਧ ਵਾਜ ਪਿਆਰੇ ਕੇਵ ਰਹਾਂ। ਅੱਗੇ ਦੱਸਦੇ ਹਨ,
ਸਾ ਵਡਿਆਈ ਦੇਹ,
ਮੈਨੂੰ ਤਾਂ ਸਾ ਉਹ ਵਡਿਆਈ ਉੱਚਤਾ ਦੇਹ ਦੇਣਾ ਕਰੋ ਜੇ,
ਜਿਤ ਨਾਮ ਤੇਰੇ ਲਾਗ ਰਹਾਂ,
ਜਿਤ ਜਿਸ ਕਰਕੇ ਤੇਰੇ ਤੁਹਾਡੇ ਨਾਮ ਦੇ ਵਿੱਚ ਲਾਗ ਰਹਾਂ, ਲੱਗਾ ਰਹਾਂ ਮੈਂ ਹਰ ਵੇਲੇ,
ਦੂਜਾ ਨਾਹੀਂ ਕੋਈ,
ਹੇ ਪਿਆਰੇ ਵਾਹਿਗੁਰੂ, ਮੈਂ ਸਾਰੀ ਤੋਂ ਕੱਠੀ ਬੋਲਦੇ ਹੀ ਰਹੋ,
ਦੂਜਾ ਨਾਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾ,
ਹੇ ਪਿਆਰੇ ਵਾਹਿਗੁਰੂ, ਮੈਂ ਕਿਸ ਦੇ ਅੱਗੇ ਅੱਗੇ ਜਾ ਕੇ ਬੇਨਤੀ ਕਹਾਂ ਆਖਾਂ, ਕਿਉਂਕਿ ਆਪ ਜੀ ਤੋਂ ਬਗੈਰ ਹੋਰ ਕੋਈ ਵੀ ਦੂਜਾ ਦੂਸਰਾ ਨਜ਼ਰੇ ਨਹੀਂ ਆਉਂਦਾ ਹੈ, ਕਿਹਨੂੰ ਕਹਾਂ ਜਾ ਕੇ ਬੇਨਤੀ
ਰਹਾ,
ਸਤਾਈ ਦੇ ਕੇ ਫਰਮਾਉਂਦੇ ਆ ਜੀ,
ਸੇਵੀ ਸਾਹਿਬ ਆਪਣਾ,
ਇਸ ਲਈ ਹੇ ਸੁਲੱਖਣੀ ਜਾਂ ਹੇ ਜਗਿਆਸੂ ਰੂਪ ਇਸਤਰੀਏ, ਤੇ ਆਪਣੇ ਸਾਰਿਆਂ ਦੇ ਜਿਹੜੇ ਸਾਹਿਬ ਮਾਲਕ ਪਰਮੇਸ਼ਰ ਦਾ, ਤੇ ਕੀ ਕਰਨਾ, ਸੇਵੀ ਸੇਵਨਾ ਕਰੋ, ਇਸ ਕਰਕੇ
ਅਵਰ ਨਾ ਜਾਚੋ ਕੋਈ,
ਅਵਰ ਹੋਰ ਕਿਸੇ ਪਾਸੋਂ ਕੋਈ ਵੀ ਵਸਤੂ ਨਾ ਜਾਚੋ, ਮੰਗੋ ਨਾ, ਉਹਦਾ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਨਾ ਜਾਚੋ, ਨਾਮ ਤੋਂ ਬਿਨਾਂ ਨਾ ਜਾਚਨਾ ਕਰੀਏ, ਕੋਈ ਵੀ ਚੀਜ਼ ਨਾ ਮੰਗੀਏ, ਕਿਸ ਹੋਂ ਜਾਚੀ ਕਿਸ ਆਰਾਧੇ, ਜਾਂ ਸਭ ਕੋ ਕੀਤਾ ਹੋ ਸੀ, ਹੇ ਪਰਮੇਸ਼ਰ ਤੂੰ ਹੀ ਆ ਸਾਰੀ ਜਗ੍ਹਾ, ਕੀ ਹੋਰ ਮੰਗਣਾ ਹੈ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਨਾਮ ਹੀ ਮੰਗੀਏ।
ਨਾਨਕ ਤਾ ਕਾ ਦਾਸ ਹੈ,
ਸਤਿਗੁਰੂ ਜੀ ਕਸਨ ਕਰਦੇ, ਮੈਂ ਉਸ ਪਰਮੇਸ਼ਰ ਦਾ ਦਾਸ ਸੇਵਕ ਹਾਂ, ਤੇ ਅਸੀਂ ਪਰਮੇਸ਼ਰ ਦੇ ਉਪਰੋਂ
ਬਿੰਦ ਬਿੰਦ ਚੁੱਖ ਚੁੱਖ ਹੋਏ,
ਬਿੰਦ ਬਿੰਦ ਕਾਲ ਚੁੱਕ ਚੁੱਕ ਟੁਕੜੇ ਟੁਕੜੇ ਹੋਏ ਹੋ ਕੇ ਬਲਿਹਾਰ ਜਾਈਏ, ਚੁੱਖ ਦਾ ਟੁਕੜਾ ਵੀ ਹੁੰਦਾ, ਥੋੜੇ ਮਾਤਰ ਹੁੰਦਾ, ਤੇ ਅਸੀਂ ਬਿੰਦ ਗਿਆਤ ਸਰੂਪ, ਬਿੰਦ ਦਾ ਬਿੰਦ ਜਾਣਨਾ ਹੁੰਦਾ, ਬਿੰਦ ਗਿਆਤ ਸਰੂਪ ਪਰਮੇਸ਼ਰ ਦੇ ਸਰੂਪ ਨੂੰ ਬਿੰਦ ਜਾਣਨ ਵਾਸਤੇ ਆਪਣੇ ਚਾਰੇ ਅੰਤਹਕਰਨ ਨੂੰ ਮਨ ਬੁੱਧ ਚਿੱਤ ਹੰਕਾਰ ਨੂੰ ਟੁਕੜੇ ਟੁਕੜੇ ਕਰਕੇ ਕੁਰਬਾਨ ਹੋ ਜਾਈਏ, ਤੇ ਜਾਂ ਫਿਰ ਜੋ ਉਸ ਪਰਮੇਸ਼ਰ ਦਾ ਦਾਸ ਸੇਵਕ ਹੈ, ਅਸੀਂ ਉਸਦੇ ਉੱਪਰੋਂ ਬਿੰਦ ਬਿੰਦ ਕਾਲ ਵਿੱਚ ਚੁੱਕ ਚੁੱਕ ਰੱਤੀ ਰੱਤੀ ਹੋ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਈਏ, ਬਲਿਹਾਰ ਜਾਈਏ, ਬਾਰ ਬਾਰ ਉਸਤਤ ਕਰੀਏ ਉਸਦੇ,
ਸਾਹਿਬ ਤੇਰੇ ਨਾਮ ਵਿੱਟ ਹੋ,
ਹੇ ਮੇਰੇ ਸਾਹਿਬ ਮਾਲਕ ਪਰਮੇਸ਼ਰ ਜੀ, ਤੁਹਾਡੇ ਬੇਟੋਂ ਉੱਪਰੋਂ ਮੈਂ ਹਮੇਸ਼ਾ ਹੀ,
ਸਾਹਿਬ ਤੇਰੇ ਨਾਮ ਵਿੱਟ ਹੋ,
ਹੇ ਮੇਰੇ ਸਾਹਿਬ ਮਾਲਕ ਪਰਮੇਸ਼ਰ ਜੀ, ਤੇਰੇ ਤੁਹਾਡੇ ਨਾਮ ਦੇ ਬਿੱਟੋਂ ਉੱਪਰੋਂ, ਬਿੱਟੋਂ ਉੱਪਰੋਂ ਬਿੰਦ ਬਿੰਦ ਕਾਲ ਦੇ ਵਿੱਚ ਮਹਾਰਾਜ,
ਬਿੰਦ ਬਿੰਦ ਚੁੱਖ ਚੁੱਖ ਹੋਏ,
ਬਿੰਦ ਬਿੰਦ ਕਾਲ ਵਿੱਚ ਚੁੱਕ ਚੁੱਕ ਟੁਕੜੇ ਟੁਕੜੇ ਹੋ ਕੇ ਕੁਰਬਾਨ ਹੋ ਜਾਈਏ। ਇਹ ਸਭ ਤੋਂ ਘੱਟ ਸਮੇਂ ਦਾ ਮਹਾਰਾਜ ਸਾਹਿਬ ਜੀ ਨੇ ਇੱਥੇ ਜਿਹੜੀ ਮਿਣਤੀ ਕੀਤੀ ਹੈ, ਮਹਾਰਾਜ ਦਾ ਪੈਮਾਨਾ ਬਹੁਤ ਬਰੀਕ ਹੈ, ਸਾਇੰਸਦਾਨਾਂ ਦੇ ਨਾਲੋਂ ਵੀ ਕਿਤੇ ਬਰੀਕ ਹੈ, ਸਭ ਤੋਂ ਘੱਟ ਸਮਾਂ ਜਿਹੜਾ ਹੈ ਉਹ ਬਿੰਦ ਹੁੰਦਾ ਹੈ। ਇਹਦੀ ਵਿਚਾਰ ਇਸ ਤਰ੍ਹਾਂ ਹੈ ਵੀ ਜਿਹੜਾ ਖਿਨ ਹੈ ਇਹਨੂੰ ਨਿਮੇਕ ਅੱਖਾਂ ਦੀ ਪਲਕਾਂ ਲੱਗਦੀਆਂ ਨੇ, ਇਹਨੂੰ ਨਿਮਕ ਕਹਿੰਦੇ ਨੇ, ਨਿਮੇਕ ਅੱਖਾਂ ਦਾ ਨਾਮ ਹੈ, ਇਹ ਤੋਂ ਨਿਮਕ ਪਦ ਬਣਿਆ ਹੈ, ਇਸੇ ਨੂੰ ਖਿਨ ਕਹਿੰਦੇ ਆ। ਤੇ ਖਿਨ ਦੇ ਬਾਰੇ ਸ਼ਾਸਤਰਕਾਰਾਂ ਨੇ ਜਿਹੜੀਆਂ ਆਪਣੀਆਂ ਰਾਇ ਦਿੱਤੀਆਂ ਉਹਦੇ ਵਿੱਚ ਐਸਾ ਹੈ ਵੀ ਵੇਦਾਂਤ ਵਾਲੇ ਕਹਿੰਦੇ ਘੱਟ ਸ਼ਬਦ ਕਹਿਣ ਦੇ ਨਾਲ ਦੋ ਖਿਨ ਬਤੀਤ ਹੋ ਜਾਂਦੇ ਨੇ, ਘੱਗਾ ਤੇ ਟੈਂਕਾ ਦੋ ਹੀ ਪਦ ਨੇ ਘੱਟ ਕਹਿੰਦੇ ਦੋ ਕਸ਼ਣ ਬਤੀਤ ਹੋ ਗਏ। ਜਿਹੜੇ ਨਿਆਇਕ ਵਾਲੇ ਨੇ ਨਿਆਇ ਸ਼ਾਸਤਰ ਵਾਲੇ ਉਹ ਕਹਿੰਦੇ ਅੱਕ ਢੱਕ ਦਾ ਸੁੱਕਾ ਪੱਤਾ ਹੋਵੇ ਉਹਦੇ ਸੂਈ ਲੰਘਾਉਣ ਲੱਗਿਆਂ ਜਿਹੜੀ ਉਹ ਸਮਾਂ ਹੈ ਉਨ੍ਹਾਂ ਕੋਲ ਟਿੱਕ ਦੀ ਆਵਾਜ਼ ਆਉਂਦੀ ਉਹਦੇ ਚਾਰ ਖਿੰਨ ਬਤੀਤ ਹੋ ਜਾਂਦੇ ਨੇ। ਤੇ ਹੁਣ ਇਹਦੇ ਵਿੱਚੋਂ ਫਿਰ ਜਿਹੜਾ ਖਿੰਨ ਹੈ ਖਿੰਨ ਦੇ ਛੇਵੇਂ ਹਿੱਸੇ ਦਾ ਨਾਮ ਚੁੱਕ ਹੈ, ਛੇ ਹਿੱਸੇ ਉਹਦੇ ਕਰ ਲਈਏ ਇੱਕ ਹਿੱਸੇ ਦਾ ਚੁੱਕ ਹੋ ਗਿਆ, ਚੁੱਕ ਦੇ ਫਿਰ ਛੇ ਹਿੱਸੇ ਕਰ ਲਈਏ ਇੱਕ ਬਿੰਦ ਬਣਿਆ। ਇੰਨਾ ਘੱਟ ਬਰੀਕ ਸਮਾਂ ਹੈ, ਇਸ ਕਰਕੇ ਸਾਹਿਬ ਤੇਰੇ ਨਾਂ ਬਿਠੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਹੋਰ ਘੜੀਆਂ ਪਹਿਰੇ ਸਾਰੇ ਤਾਂ ਆਉਂਦੇ ਰਹਿੰਦੇ ਹੈ, ਇਹ ਬਰੀਕ ਸਮੇਂ ਦੀ ਬਾਤ ਹੈ, ਪਿੱਛੇ ਕਈ ਵਾਰ ਖੁੱਲ੍ਹਿਆ, ਇਸ ਕਰਕੇ ਆਪਾਂ ਸਾਰੇ ਫਿਰ ਵਿਸਵੇ ਚਸੇ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ, ਉਹ ਫਿਰ ਲੰਮੀ ਗੱਲ ਆਪਾਂ ਛੱਡ ਦਿੱਤੀ ਹੈ। ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜੇ
ਰਹਾਓ
ਅਸਥਾਈ ਦੇ ਕੇ ਸਾਹ ਸਿੰਘ, ਕਿਉਂਕਿ ਚਾਰ ਰਹਾਓ ਸੀ, ਸੰਗੀਤਕਾਰ ਦੀ ਮਰਜ਼ੀ ਹੈ ਰਾਗ ਅਲਾਪਣ ਵਾਲੇ ਜਿਹੜੀ ਮਰਜ਼ੀ ਤੁਕ ਨੂੰ ਰਹਾਓ ਬਣਾ ਲੈਣ, ਚਾਰ ਰਹਾਓ ਕਥਨ ਕੀਤੇ ਇਹਦੇ ਵਿੱਚ।
ਧਨਾਸਰੀ ਮਹੱਲਾ ਪਹਿਲਾ,
ਧਨਾਸਰੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਸ਼ਬਦ ਉਚਾਰਨ ਕੀਤਾ। ਇੱਕ ਵਾਰੀ ਫਕੀਰ ਰੱਬ ਦੇ ਪਿਆਰੇ ਆਏ ਤੇ ਸਾਰੇ ਕੁਝ ਸ਼ਾਹੂਕਾਰ ਵੀ ਆਏ ਦਰਸ਼ਨ ਕਰਨ ਵਾਸਤੇ, ਤੇ ਮਹਾਰਾਜ ਸਾਹਿਬ ਦੇ ਕੋਲ ਸੰਗਤ ਬੈਠੀ ਹੈ, ਤੇ ਉਸ ਵੇਲੇ ਕਹਿਣ ਲੱਗੇ ਮਹਾਰਾਜ ਵੀ ਤੁਹਾਡੇ ਦਰਸ਼ਨ ਕਰਨ ਆਇਆ, ਕੋਈ ਉਪਦੇਸ਼ ਦਿਓ, ਪਤਾ ਨਹੀਂ ਤਿੰਨ ਘੜੀਆਂ ਜਿਉਣਾ ਜਾਂ ਨਹੀਂ ਜਿਉਣਾ। ਇਹ ਕਹਿਣ ਲੱਗੇ ਮਹਾਰਾਜ ਸਾਹਿਬ ਕਹਿੰਦੇ ਵੱਡੀ ਉਮੀਦ ਰੱਖੀ ਹੈ। ਕੋਲ ਬੈਠੇ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਤੂੰ ਦੱਸ। ਮਰਦਾਨਾ ਕਹਿੰਦਾ ਜੀ ਕੀ ਪਤਾ ਹੈ ਕਾਹਦੀਆਂ ਉਮੀਦਾਂ ਰੱਖਣੀਆਂ। ਕਹਿੰਦਾ ਇੱਕ ਘੜੀ ਜਿਉਣਾ ਜਾਂ ਨਹੀਂ ਜਿਉਣਾ। ਭਾਈ ਬਾਲੇ ਨੂੰ ਪਿੱਛਾ ਕਹਿੰਦਾ ਜੀ ਇੱਕ ਘੜੀ ਤਾਂ ਜਾਲੀਆ, ਹੋ ਸਕਦਾ ਅੱਧੀ ਘੜੀਏ ਨੂੰ ਅੱਧੀ ਘੜੀ ਨੂੰ ਪ੍ਰਾਣ ਨਿਕਲ ਜਾਣ। ਤੇ ਕੁਝ ਲੌਕਿਕ ਪ੍ਰਮਾਣਾਂ ਵਿੱਚ ਐਸਾ ਇਹ ਹੈ ਕਿ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ ਦਸ ਮਰਦਾਨਿਆਂ ਕਿੰਨੀ ਕੁ ਆਪਣੀ ਜ਼ਿੰਦਗੀ ਤੇ ਵਿਸ਼ਵਾਸ ਰੱਖਦੇ। ਕਹਿੰਦਾ ਜੀ ਪਤਾ ਵੀ ਕੱਲ੍ਹ ਦਾ ਸੂਰਜ ਦੇਖਣਾ ਜਾਂ ਨਹੀਂ। ਮਹਾਰਾਜ ਕਹਿੰਦੇ ਬੜੀ ਲੰਮੀ ਉਮਿਆਦ ਰੱਖੀ ਹੈ। ਬਾਲਿਆ ਤੂੰ, ਕਹਿੰਦਾ ਜੀ ਮੈਂ ਕੱਲ੍ਹ 'ਤੇ ਵਿਸ਼ਵਾਸ ਨਹੀਂ ਕਰਦਾ, ਅੱਜ ਦਾ ਸੂਰਜ ਛਿਪਦਿਆਂ ਕੀ ਪਤਾ ਜ਼ਿੰਦਗੀ ਦਾ ਸੂਰਜ ਛਿਪ ਜਾਏ। ਮਹਾਰਾਜ ਚੁੱਪ ਕਰਕੇ ਕਹਿੰਦੇ ਮਹਾਰਾਜ ਤੁਸੀਂ ਦੱਸੋ। ਕਹਿੰਦੇ ਭਾਈ ਮੈਂ ਨਹੀਂ ਵਿਸ਼ਵਾਸ ਕਰਦਾ, ਇਹ ਸਾਨੂੰ ਸਿੱਖਿਆ ਦੇਣ ਵਾਸਤੇ ਹੈ, ਉਹਨਾਂ ਸੰਤ ਜਨਾਂ ਨੂੰ ਜਗਿਆਸੂਆਂ ਨੂੰ ਭਾਈ ਬਾਲੇ ਮਰਦਾਨੇ ਨੂੰ ਸਾਂਝੀ ਸਿੱਖਿਆ ਦੇਣ ਵਾਸਤੇ ਕਹਿੰਦੇ ਹਨ।
ਹਮ ਆਦਮੀ ਹਾਂ ਇੱਕਦਮੀ,
ਆਦਮੀ ਤਾਂ ਆਦਮ ਦੀ ਅਣਸ ਹੋਣ ਕਰਕੇ ਇਹਨੂੰ ਆਦਮੀ ਕਹਿਣ ਲੱਗੇ ਹੈ, ਤੇ ਇਸ ਕਰਕੇ ਹਿੰਦੂ ਮਤ ਵਾਲੇ ਉਸ ਨੂੰ ਮਨ ਦੀ ਔਲਾਦ ਹੋਣ ਕਰਕੇ ਮਨੁੱਖ ਕਹਿੰਦੇ ਹੈ। ਹਮ ਆਦਮੀ ਹਾਂ ਇੱਕਦਮੀ, ਇਹ ਭਾਈ ਹਮ ਅਸੀਂ, ਹਮ ਫਾਰਸੀ ਦਾ ਸ਼ਬਦ ਹੈ ਤਮਾਮ, ਤਮਾਮ ਜਿੰਨੇ ਵੀ ਪੁਰਸ਼ ਹਨ ਆਦਮੀ ਹਨ ਮਨੁੱਖ ਹਨ, ਇਹ ਸਾਰੇ ਹਮ ਆਦਮੀ ਹਾਂ ਇੱਕਦਮੀ। ਇੱਕਦਮੀ ਦਾ ਮਤਲਬ ਹੈ ਇੱਕਦਮ ਦੇ ਮਾਲਕ ਹਾਂ, ਸਾਹ ਜੇ ਬਾਹਰ ਗਿਆ ਵਾਪਸ ਨਾ ਆਵੇ, ਉਦੋਂ ਬਾਅਦ ਫਿਰ ਆਦਮੀ ਤਾਂ ਰਿਹਾ ਹੀ ਨਾ, ਮੁਰਦਾ ਹੋ ਗਿਆ। ਸਾਹ ਆ ਗਿਆ ਤਾਂ ਜਿਉਂਦੇ ਹਾਂ, ਤਾਂ ਆਦਮੀ ਜੇ ਨਾ ਆਇਆ ਤਾਂ ਮੁਰਦਾ। ਹਮ ਆਦਮੀ ਹਾਂ ਇੱਕਦਮੀ, ਤੇ ਨਹੀਂ ਤਾਂ ਮੁਰਦੇ ਦੀ ਸ਼ਕਲ ਹੋ ਜਾਏ। ਇਸ ਕਰਕੇ
ਮੋਹਲਤ ਮੋਹਤ ਨਾ ਜਾਣਾ,
ਮੈਂ ਇਸ ਦੀ ਮੋਹਤ ਅੱਧੀ ਕੜੀ ਵੀ ਆਪਣੀ ਜ਼ਿੰਦਗੀ ਜਿਉਣ ਦੀ ਮੋਹਲਤ ਸਮਾਂ ਨਾ ਨਹੀਂ ਜਾਣਾ ਜਾਣਦਾ ਹਾਂ, ਇਹਦੀ ਕੋਈ ਮਿਆਦ ਨਹੀਂ ਹੈ। ਪਾਣੀ ਦੇ ਬੁਲਬਲੇ ਦੀ ਕਾਹਦੀ ਮਿਆਦ ਹੁੰਦੀ ਹੈ।
ਨਾਨਕ ਵਿਨਵੈ ਤਿਸੈ ਸਰੇ ਵਹੁ,
ਸਤਿਗੁਰੂ ਜੀ ਬਿਨਵੈ ਬੇਨਤੀ ਪੂਰਵਕ ਕਥਨ ਕਰਦੇ ਹੈ, ਹੇ ਭਾਈ ਤਿਸੈ ਉਸ ਪਰਮੇਸ਼ਰ ਦਾ ਸਰੇ ਵਹੁ ਸਿਮਰਨ ਕਰੋ, ਜਾਂ ਜਿਸ ਪਰਮੇਸ਼ਰ ਵਾਹਿਗੁਰੂ ਦੇ ਸਭ ਕੁਝ ਦਿੱਤਾ ਹੋਇਆ,
ਜਾ ਕੇ ਜੀ ਪ੍ਰਾਣਾ,
ਜਿਸ ਦੇ ਸਾਰਿਆਂ ਜੀਵਾਂ ਨੂੰ ਪ੍ਰਾਣਾ ਪ੍ਰਾਣ ਸਵਾਸ ਦਿੱਤੇ ਹੋਏ, ਜਿਸ ਪ੍ਰਾਣਾ ਰੂਪੀ ਘੋੜੇ ਤੇ ਚੜ੍ਹ ਕੇ ਜੀਵ ਪਰਲੋਕ ਨੂੰ ਜਾਂਦੇ ਹੈ, ਜਿਸ ਵਾਹਿਗੁਰੂ ਨੇ ਜੀਵਾਂ ਦੇ ਤਾਂ ਹੀ ਚੇਤਨ ਸੱਤਾ ਪਾਈ ਹੋਈ ਹੈ, ਉਹਨਾਂ ਨੂੰ ਪ੍ਰਾਣਾ ਪਛਾਣਨਾ ਕਰੋ। ਐਸਾ ਵੀ ਅਰਥ ਹੈ,
ਅੰਧੇ ਜੀਵਨਾ ਵਿਚਾਰ,
ਇਹ ਅਗਿਆਨੀ ਹੇ ਅਗਿਆਨ ਕਰਕੇ ਅੰਧੇ ਬੇਸਮਝੇ ਅੰਨੇ ਜੀਵ ਆਪਣੇ ਬੈਰਾਗ ਵਿਵੇਕ ਦੇ ਨੇਤਰਾਂ ਤੋਂ ਹੀਣਿਆ ਆਪਣੀ ਜੀਵਨਾ ਜ਼ਿੰਦਗੀ ਦੀ ਆਪਣੀ ਇਹਦੇ ਜ਼ਿੰਦਗੀ ਬਾਰੇ ਸੋਚ ਵਿਚਾਰ ਕਰ, ਇਹਦੇ ਬਾਰੇ ਦੇਖ ਕੀ ਦੇਖਣਾ ਹੈ ਇਹ ਸੰਸਾਰ ਦੇ ਵਿੱਚ।
ਦੇਖ ਕੇਤੇ ਕੇ ਦਿਨਾ,
ਦੇਖ ਵੇਖ ਲੈ ਸੰਸਾਰ ਚ ਕਿੰਨੇ ਕੁ ਦਿਨ ਜਿਉਣਾ ਹੈ, ਕੀ ਪਤਾ ਕਦੋਂ ਮੌਤ ਆ ਜਾਵੇ। ਅੰਧੇ ਜੀਵ ਨਾ ਵਿਚਾਰ, ਹੇ ਅਗਿਆਨੀ ਜੀਵ ਤੋਂ ਤੇ ਵਿਚਾਰ ਕਰਕੇ ਨਹੀਂ ਦੇਖਦਾ ਵੀ ਕਿੰਨੇ ਕੁ ਦਿਨ ਜਿਉਣਾ ਹੈ, ਇਹ ਮਹਾਰਾਜ ਸਾਹਿਬ ਜੀ ਮੌਤ ਯਾਦ ਕਰਾਉਂਦੇ ਨੇ ਸਤਿਗੁਰੂ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਸਾਸ ਮਾਸ ਸਭ ਜੀਉ ਤੁਮਾਰਾ
ਤੇ ਹੇ ਭਾਈ ਅਸੀਂ ਤਾਂ ਅਕਾਲ ਪੁਰਖ ਦੇ ਅੱਗੇ ਨਾ ਇਉਂ ਬੇਨਤੀ ਕਰਦੇ ਆ ਤੁਸੀਂ ਵੀ ਕਰੋ ਕਿ ਸਾਸ ਮਾਸ ਸਭ ਜੀਉ ਤੁਮਾਰਾ ਹੇ ਪਰਮੇਸ਼ਰ ਸਾਸ ਸਵਾਸ ਮਾਸ ਅਸਥੂਲ ਸਰੀਰ ਜਿਹੜਾ ਮਾਸ ਦਾ ਬਣਿਆ ਤੇ ਜੀਉ ਜੀਵ ਆਤਮਾ ਇਹ ਸਭ ਕੁਝ ਤੁਹਾਰਾ ਤੁਹਾਡਾ ਹੀ ਦਿੱਤਾ ਹੋਇਆ ਮਹਾਰਾਜ ਇਹ ਕਿਸੇ ਮਨੁੱਖ ਦਾ ਥੋੜੀ ਬਣਾਇਆ ਹੋਇਆ ਤੁਹਾਡਾ ਪੈਦਾ ਕੀਤਾ
ਤੂੰ ਮੈਂ ਖਰਾ ਪਿਆਰਾ
ਇਸ ਕਰਕੇ ਤੂੰ ਤੁਸੀਂ ਮੈਨੂੰ ਖਰਾ ਚੰਗਾ ਬਹੁਤ ਹੀ ਪਿਆਰਾ ਲੱਗਦੇ ਹੋ ਮਹਾਰਾਜ
ਨਾਨਕ ਸਾਇਰ ਈਵ ਕਹਿਤ ਹੈ
ਸਤਿਗੁਰੂ ਜੀ ਕਥਨ ਕਰਦੇ ਆ ਸਿੱਧਾ ਬਾਣੀ ਦੀ ਸਾਇਰ ਕਾਵ ਵਿੱਚ ਈਵ ਇਸ ਪ੍ਰਕਾਰ ਕਹਿਤ ਉਚਾਰਨ ਕਰਦੇ ਹਾਂ ਕਿ ਹੇ ਸੱਚੇ ਪਰਮੇਸ਼ਰ
ਸੱਚੇ ਪਰਵਤਗਾਰਾ
ਹੇ ਸੱਚੇ ਵਾਹਿਗੁਰੂ ਤੂੰ ਹੀ ਸਾਰਿਆਂ ਦੇ ਜੀਵਾਂ ਦੀ ਪਰਵਤਗਾਰਾ ਪਾਲਣ ਕਰਨ ਵਾਲਾ ਪਾਲਣਾ ਕਰਨ ਵਾਲਾ ਹੈ ਸਤਿਗੁਰੂ ਜੀ ਕਥਨ ਕਰਦੇ ਨਾਨਕ ਸਾਇਰ ਏਵ ਕਹਿਤ ਹੈ ਸਤਿਗੁਰੂ ਜੀ ਕਥਨ ਕਰਦੇ ਨੇ ਅਸੀਂ ਏਵ ਇਸ ਪ੍ਰਕਾਰ ਕਹਿਤ ਕਥਨ ਕਰਦੇ ਹਾਂ ਕਿ ਹੇ ਵਾਹਿਗੁਰੂ ਤੁਸੀਂ ਸਾਇਰ ਸਮੁੰਦਰ ਦੀ ਨਿਆਈ ਹੋ ਅਤੇ ਸੰਸਾਰ ਜੀਵਾਂ ਦੀ ਇਹ ਸੰਸਾਰ ਜਿਹੜੇ ਜੀਵ ਇਹ ਲਹਿਰਾਂ ਦੀ ਨਿਆਈ ਨੇ ਤੇਰੇ ਸਮੁੰਦਰ ਵਿੱਚ ਸੱਚੇ ਪਰਵਤਗਾਰ ਤੁਸੀਂ ਸੱਚੇ ਪਾਤਸ਼ਾਹ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ ਇਸ ਕਰਕੇ ਨਾਨਕ ਸਾਇਰ ਏਵ ਕਹਿਤ ਹੈ ਮੈਂ ਕਵੀ ਇਸ ਪ੍ਰਕਾਰ ਮਹਾਰਾਜ ਆਪਣੇ ਆਪ ਨੂੰ ਕਾਵਿ ਰਚਨਾ ਦੇ ਵਿੱਚ ਬਾਣੀ ਹੈ ਇਸ ਕਰਕੇ ਤੁਰਕੀ ਬਾਣੀ ਕਾਵਿ ਨਿਜਮਾਂ ਦੇ ਅਨੁਸਾਰ ਇਸ ਕਰਕੇ ਕਹਿੰਦੇ ਵਿਆਸ ਹੈ ਵਿਸ਼ਿਸ਼ਟ ਹੈ ਵਾਲਮੀਕ ਹੈ ਇਹ ਸਾਇਰ ਕਵੀ ਏਵ ਇਸ ਪ੍ਰਕਾਰ ਕਹਿਤ ਕਥਨ ਕਰਦੇ ਨੇ ਨਾਨਕ ਸਾਹਿਬ ਏਵ ਕਹਿਤ ਹੈ ਇਹ ਵੀ ਉਹ ਹੀ ਕਥਨ ਕਰਦੇ ਨੇ ਕਿ ਸੱਚੇ ਪਰਵਤਗਾਰ ਕਿ ਸੱਚਾ ਪਰਮੇਸ਼ਰ ਤੁਸੀਂ ਆਪ ਹੀ ਸਾਰੇ ਜੀਵਾਂ ਦੀ ਪਰਵਤਗਾਰਾ ਪਾਲਣਾ ਕਰਨ ਵਾਲੇ ਹੋ ਜੇ
ਤੂੰ ਕਿਸੈ ਨਾ ਦੀਹੀ ਮੇਰੇ ਸਾਹਿਬਾ
ਇਹ ਮੇਰੇ ਸਾਹਿਬਾ ਮਾਲਕ ਪਰਮੇਸ਼ਰ ਜੀ ਜੇਕਰ ਤੂੰ ਕਿਸੇ ਵੀ ਜੀਵ ਨੂੰ ਨਾਮ ਦੀ ਦਾਤ ਨਾ ਦੇਵੇਂ ਜਾਂ ਗਿਆਨ ਦੀ ਦਾਤ ਨਾ ਦੇਹੀ ਦੇਵੇ ਤਾਂ ਫਿਰ ਉਹ ਜੀਵ ਤੇਰੇ ਕੋਲੋਂ
ਕਿਆ ਕੋ ਕੱਢੈ ਗਹਿਣਾ
ਤਾਂ ਉਹ ਜੀਵ ਤੇਰੇ ਕੋਲੋਂ ਕੀ ਕੋਈ ਜ਼ਮੀਨ ਆਦਿ ਗਹਿਣੇ ਰੱਖ ਕੇ ਗਿਰਵੀ ਰੱਖ ਕੇ ਕੱਢੇ ਕੱਢ ਭਾਵ ਰੱਖ ਕੇ ਲੈ ਸਕਦਾ ਭਾਵ ਤੇਰੇ ਨਾਮ ਗਿਆਨ ਦੀ ਦਾਤ ਧਨ ਪਦਾਰਥ ਆਦਿ ਦੇ ਵੱਟੇ ਨਹੀਂ ਮਿਲਦੀ ਕੰਚਨ ਸੁਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਬੋਲ ਐਸਾ ਹੈ ਇਸਦਾ
ਨਾਨਕ ਬਿਨਵੈ ਸੋ ਕਿਛ ਪਾਈਐ
ਸਤਿਗੁਰੂ ਜੀ ਬਿਨਵੈ ਬੇਨਤੀ ਪੂਰਵ ਕਥਨ ਕਰਦੇ ਨੇ ਇਸ ਲਈ ਹੇ ਭਾਈ ਸੋ ਉਹ ਕਿਛ ਥੋੜੇ ਮਾਤਰ ਕੁਝ ਪਦਾਰਥ ਤੇ ਕਹਿੰਦੇ ਪਾਈਐ ਪਾਈਦਾ ਹੈ
ਪੁਰਬ ਲਿਖੇ ਕਾ ਲਹਿਣਾ
ਹਾਂ ਜੇ ਪੁਰਬ ਲਿਖੇ ਕਾ ਪੂਰਵਲੇ ਕਰਮਾਂ ਅਨੁਸਾਰ ਪਦਾਰਥ ਲੈਣਾ ਲੈਣ ਦਾ ਲੇਖ ਲਿਖਿਆ ਹੋਵੇ ਧੁਰਾਂ ਤੋਂ ਮਸਤਕ ਤੇ
ਨਾਮ ਖਸਮ ਕਾ ਚਿਤ ਨਾ ਕੀਆ
ਖਸਮ ਮਾਲਕ ਪਰਮੇਸ਼ਰ ਦਾ ਨਾਮ ਜੀਵ ਨੇ ਚਿਤ ਚੇਤੇ ਨਹੀਂ ਕੀਆ ਕੀਤਾ ਸਭੋ ਇਹ ਤਾਂ ਅੱਗੇ
ਕਪਟੀ ਕਪਟ ਕਮਾਣਾ
ਕਪਟੀ ਛਲੀਆ ਹੋ ਕੇ ਕਪਟ ਛਲ ਫਰੇਬ ਦੀਆਂ ਗੱਲਾਂ ਨੂੰ ਕਮਾਣਾ ਕਮਾਉਂਦਾ ਰਹਿੰਦਾ ਪਾਪ ਪਾਪ ਹੀ ਕਰਮ ਕਰਦਾ ਰਹਿੰਦਾ ਹੈ
ਜਮ ਦੁਆਰ ਜਾਂ ਪਕੜ ਚਲਾਇਆ
ਜਦੋਂ ਸਾਹ ਮੁੱਕ ਗਏ ਨਾ ਅਖੀਰ ਵੇਲੇ ਪਰਮੇਸ਼ਰ ਦੇ ਭਾਣੇ ਅਨੁਸਾਰ ਇਹ ਜੀਵ ਸੂਖਮ ਸਰੀਰ ਨੂੰ ਤੇ ਜਿਹਨਾਂ ਨੂੰ ਪਕੜ ਫੜ ਕੇ ਜਮਾਂ ਨੇ ਫੜ ਲਿਆ ਤੇ ਫੜ ਕੇ ਫਿਰ ਇਹਨੂੰ ਚਲਾਉਣਾ ਕੀਤਾ ਜਮਾਂ ਦੇ ਦੁਆਰ ਦਰਵਾਜ਼ੇ ਵੱਲ ਨੂੰ ਵੀ ਚੱਲ ਉੱਧਰ ਧਰਮਰਾਜ ਦੀ ਕਚਹਿਰੀ ਨੂੰ ਤੈਨੂੰ ਹੁਣੇ ਜਾਣਾ ਪਏਗਾ ਚਲੋ ਸਤਾਵ ਦੀਵਾਨ ਬੁਲਾਇਆ ਜਦੋਂ ਤੋਰਿਆ ਗਿਆ
ਤਾਂ ਚੱਲਦਾ ਪਛਤਾਣਾ
ਇਹ ਪਰਲੋਕ ਨੂੰ ਧਾਹਾਂ ਮਾਰਦਾ ਜਾਂਦਾ ਹੈ ਰੋਂਦਾ ਹੀ ਜਾਂਦਾ ਕਹਿੰਦਾ ਓਹੋ ਮਨੁੱਖਾ ਸਰੀਰ ਮਿਲਿਆ ਸੀ ਐਵੇਂ ਖਤਮ ਕਰ ਲਿਆ ਕੁਛ ਨਾ ਪੱਲੇ ਪਿਆ ਕੀ ਭੋਗਣ ਦੇ ਚ ਰਿਹਾ ਸੀ ਕੀ ਹੰਢਾਉਣ ਚ ਰਿਹਾ ਸੀ ਕੀ ਖਾਣ ਪੀਣ ਚ ਰਿਹਾ ਸੀ ਇਉਂ ਪਛਤਾਤਾਪ ਕਰਦਾ ਰੋਂਦਾ ਹੈ
ਜਬ ਲਗ ਦੁਨੀਆਂ ਰਹੀ ਹੈ ਨਾਨਕ
ਇਹ ਵਿਸਰਾਮ ਪਾਈ ਨਾਨਕ ਤੇ ਹੈ ਧਿਆਨ ਦੇ ਨਾਲ ਰੱਖਣਾ ਸਤਿਗੁਰੂ ਜੀ ਕਥਨ ਕਰਦੇ ਆ ਇਹ ਭਾਈ ਅਸੀਂ ਇਹੋ ਜਿਹੀ ਸਿੱਖਿਆ ਦਿੰਦੇ ਹਾਂ ਕਿ ਜਬ ਦਾ ਅਰਥ ਹੈ ਜਦੋਂ ਲੱਗ ਤੱਕ ਜਦੋਂ ਤੱਕ ਦੁਨੀਆਂ ਦੇ ਵੀ ਸੰਸਾਰ ਵਿੱਚ ਰਹਿਣਾ ਕਰੀਏ ਉਹਨਾਂ ਚਿਰ ਕੀ ਕਰਨਾ ਮਹਾਰਾਜ ਸਾਹਿਬ ਜੀ ਦੱਸਦੇ ਹਨ
ਕਿਛ ਸੁਣੀਐ ਕਿਛ ਕਹੀਐ
ਉਹਨਾਂ ਚਿਰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਤਾਂ ਸੰਗਤ ਵਿੱਚ ਜਾ ਕੇ ਕਿਛ ਪਰਮੇਸ਼ਰ ਸੰਬੰਧੀ ਜਸ ਕਥਾ ਕੀਰਤਨ ਸੁਣੀਆਂ ਸਰਵਣ ਕਰੀਏ ਜੇ ਕੁਛ ਕੁਝ ਕਹਿਣ ਦੀ ਸ਼ਕਤੀ ਹੋਵੇ ਤਾਂ ਪਰਮੇਸ਼ਰ ਦੇ ਜਸ ਨੂੰ ਕਹੀਏ ਕਥਾ ਆਉਂਦੀ ਹੋਵੇ ਕਥਾ ਕਰੀਏ, ਕੀਰਤਨ ਆਉਂਦਾ ਕੀਰਤਨ ਕਰੀਏ, ਕਹੀਏ ਕਹਿਣਾ ਕਰੀਏ, ਨਾਮ ਜਪੀਏ, ਜਾਂ ਪ੍ਰੀਤ ਰੂਪੀ ਰਸਨਾ ਦੇ ਨਾਲ ਕੁਝ ਪਰਮੇਸ਼ੁਰ ਦਾ ਜਸ ਕਹਿਣਾ ਕਰੀਏ। ਜੇ ਕੋਈ ਪਰਮੇਸ਼ੁਰ ਦਾ ਜਸ ਸੁਣਨ ਵਾਲਾ ਸਰੋਤਾ ਹੋਵੇ ਤਾਂ ਕੁਝ ਕਹੀਏ, ਜੇ ਕੋਈ ਜਸ ਸੁਣਾਉਣ ਵਾਲਾ ਹੋਵੇ ਸਾਧੂ ਮਹਾਂਪੁਰਸ਼ ਤਾਂ ਫਿਰ ਸ਼ਰਧਾ ਵਿਸ਼ਵਾਸ ਦੇ ਨਾਲ ਭਰੋਸੇ ਨਾਲ ਸੁਣਨਾ ਕਰੀਏ। ਇਹ ਭਾਵ ਕਿਹਾ ਮਹਾਰਾਜ ਨੇ,
ਭਾਲ ਰਹੇ ਹਮ ਰਹਿਣ ਨਾ ਪਾਇਆ।
ਹਮ ਅਸੀਂ ਸਾਰੇ ਸੰਸਾਰ ਨੂੰ ਭਾਲ ਖੋਜ ਰਹੇ ਹਾਂ, ਪਰ ਸੰਸਾਰ ਵਿੱਚ ਤੇ ਜਿੰਨੇ ਵੀ ਬੜੇ ਬੜੇ ਮਾਨਣੀ ਪੁਰਸ਼ ਹੋ ਗਏ ਤੇ ਕਿਤਨੇ ਰਿਸ਼ੀ ਮੁਨੀ ਅਵਤਾਰ ਆਪਣੇ ਮਤ ਮਤਾਂਤਰਾਂ ਨੂੰ ਪੰਥਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਹੋਏ ਹਨ,
ਭਾਲ ਰਹੇ ਹਮ ਰਹਿਣ ਨਾ ਪਾਇਆ।
ਹਮ ਅਸੀਂ ਸਾਰੇ ਸੰਸਾਰ ਨੂੰ ਭਾਲ ਖੋਜ ਰਹੇ ਹਾਂ, ਪਰ ਸੰਸਾਰ ਵਿੱਚ ਕਿਤਨੇ ਰਿਸ਼ੀ ਮੁਨੀ ਅਵਤਾਰ ਆਪਣੇ ਮਤਾਂ ਪੰਥਨਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਹੋਏ ਕਿਸਨੇ ਵੀ ਸਰੀਰ ਕਰਕੇ ਰਹਿਣਾ ਨਹੀਂ ਪਾਇਆ ਹੈ।
ਜੀਵਤਿਆ ਮਰ ਰਹੀ ਹੈ,
ਇਸ ਕਰਕੇ ਜੀਵਦਿਆਂ ਭਾਵ ਤੋਂ ਮਰ ਕੇ ਰਹੀਏ, ਰਹਿਣਾ ਕਰੀਏ, ਆਪਾ ਭਾਵ ਖਵਾ ਕੇ ਰਹੀਏ, ਆਪਾ ਭਾਵ ਗਵਾ ਕੇ ਰਹੀਏ, ਖਤਮ ਕਰ ਦਈਏ ਆਪੇ ਭਾਵ ਨੂੰ ਹੰਕਾਰ ਨੂੰ, ਸਿਮਰਨ ਕਰਦੇ ਰਹੀਏ।
ਧਨਾਸਰੀ ਮਹੱਲਾ ਪਹਿਲਾ ਘਰ ਦੂਜਾ।
ਧਨਾਸਰੀ ਰਾਗਣੀ ਦੇ ਅੰਦਰ ਸਤਿਗੁਰੂ ਜੀ ਦੂਸਰੇ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਉਸ ਵੇਲੇ ਕੁਝ ਪ੍ਰਸ਼ਨ ਕੀਤੇ ਹੈ ਗੁਰਸਿੱਖਾਂ ਨੇ, ਉਹਨਾਂ ਦੇ ਉੱਤਰਾਂ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਪਰ ਪਹਿਲਾਂ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਪਰਮੇਸ਼ਰ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਐਸੇ ਬ੍ਰਹਮ ਦੀ ਪ੍ਰਾਪਤੀ ਕੈਸੇ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਸਿੱਖਾਂ ਵੱਲੋਂ ਕੀਤੇ ਪ੍ਰਸ਼ਨ ਪਹਿਲਾਂ ਸਤਿਗੁਰੂ ਜੀ ਆਪ ਹੀ ਬਾਣੀ ਦੇ ਵਿੱਚ ਉਹਨਾਂ ਪ੍ਰਸ਼ਨਾਂ ਨੂੰ ਗੁੰਥਨ ਕਰਦੇ ਹਨ।
ਕਿਉਂ ਸਿਮਰੀ ਸਿਵਰਿਆ ਨਹੀਂ ਜਾਏ।
ਹੇ ਸਤਿਗੁਰੂ ਜੀ, ਪਰਮੇਸ਼ਰ ਦਾ ਸਿਵਰਿਆ ਪਟਨਾ ਦੇ ਸਵੀਆਂ ਦੇ ਵਿੱਚ ਵੀ ਸ਼ਬਦ ਵਰਤਿਆ ਹੋਇਆ ਹੈ, ਤੇ ਕਿਵੇਂ ਸਿਮਰਨ ਕੀਤਾ ਜਾਵੇ? ਪਰਮੇਸ਼ਰ ਦਾ ਸਿਵਰਿਆ ਸਿਮਰਨ ਸਾਨੂੰ ਮਹਾਰਾਜ ਕਿਉਂ ਤੇ ਕਿਵੇਂ ਕੀਤਾ ਜਾਵੇ? ਕੀਤਾ ਨਹੀਂ ਜਾ ਰਿਹਾ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ? ਉਹ ਸਿਮਰਨ ਕੀਤਾ ਨਹੀਂ ਜਾਂਦਾ ਮਹਾਰਾਜ, ਉਹਨਾਂ ਨੂੰ ਕਿਵੇਂ ਸਿਮਰੀ, ਸਿਮਰਨ ਕਿਵੇਂ ਕਰੀਏ? ਮਹਾਰਾਜ ਕਿਰਪਾ ਕਰਕੇ ਦੱਸੋ।
ਤਪੈ ਹਿਆਓ ਜੀਆੜਾ ਬਿਲ ਲਾਏ।
ਕਿਉਂਕਿ ਸਿਮਰਨ ਤੋਂ ਬਗੈਰ ਹਿਆਓ ਹਿਰਦਾ ਈਰਖਾ ਦੇ ਨਾਲ ਤਪ ਰਿਹਾ ਹੈ, ਵਿਕਾਰਾਂ ਦੇ ਨਾਲ ਤਪ ਰਿਹਾ ਹੈ, ਤੇ ਇਸ ਕਰਕੇ ਇਹ ਜੀੜਾ ਜੀਵ ਤ੍ਰਿਸ਼ਨਾ ਕਰਕੇ ਤਪ ਰਿਹਾ, ਵਿਛੋੜੇ ਦੇ ਵਿੱਚ ਤਪ ਰਿਹਾ। ਇਹ ਬਿਲ ਲਾਏ ਬਿਰਲਾਪ ਕਰੀ ਜਾਂਦਾ ਹਰ ਵੇਲੇ, ਕਿਤੇ ਧਨ ਨੂੰ ਬਿਰਲਾਪ ਕਰਦਾ ਹੈ, ਕਿਤੇ ਵਿਕਾਰਾਂ ਨੂੰ, ਕਿਤੇ ਗਈ ਹੋਈ ਵਸਤੂਆਂ ਦਾ ਪਿਸਾਬ। ਇਹ ਇਸ ਤਰ੍ਹਾਂ ਤਪਦਾ ਹੀ ਰਹਿੰਦਾ ਹੈ, ਜਿਵੇਂ ਚੁੱਲ੍ਹਾ ਤਪਦਾ ਰਹਿੰਦਾ ਹਰ ਵੇਲੇ, ਇਉਂ ਤਪਦਾ ਰਹਿੰਦਾ ਹੈ।
ਸਿਰਜ ਸਵਾਰੇ ਸਾਚਾ ਸੋਏ।
ਜੋ ਸੱਚਾ ਪਰਮੇਸ਼ੁਰ ਸਾਰੇ ਜਗਤ ਨੂੰ ਸਿਰਜ ਸਿਰਜਣ ਵਾਲਾ ਭਾਵ ਪੈਦਾ ਕਰਨ ਵਾਲਾ ਹੈ, ਤੇ ਫਿਰ ਜੀਵਾਂ ਦੇ ਅੰਗ ਪ੍ਰਤੰਗਾਂ ਨੂੰ ਸਵਾਰੇ ਸਵਾਰਨ ਵਾਲਾ ਵੀ ਹੈ। ਇਸ ਕਰਕੇ ਐਸਾ ਸੋਏ ਉਹ ਸੱਚਾ ਤੇ ਸੱਚੇ ਅਕਾਲ ਸਾਚਾ ਸੱਚੇ ਪਰਮੇਸ਼ੁਰ ਵਡਿਆਈ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਸਾਚਾ ਸੋਏ ਸੋਏ ਉਸ ਸਾਚਾ ਸੱਚੇ ਪਰਮੇਸ਼ੁਰ ਦੀ ਸਾਨੂੰ ਵਡਿਆਈ ਜਸ ਕਰਨਾ ਚਾਹੀਦਾ ਹੈ, ਉਹਦੀ ਵਡਿਆਈ ਕਰੀਏ ਹਰ ਵੇਲੇ, ਸੋਭਾ ਕਰੀਏ।
ਤਿਸ ਵਿਸਰਿਆ ਚੰਗਾ ਕਿਉਂ ਹੋਏ।
ਉਸ ਪਰਮੇਸ਼ੁਰ ਨੂੰ ਵਿਸਰਿਆ ਭੁੱਲਣ ਕਰਕੇ ਜੀਵ ਦਾ ਚੰਗਾ ਭਲਾ ਕਿਵੇਂ ਹੋ ਸਕਦਾ, ਜੀਵ ਦਾ ਸੁਭਾਅ ਚੰਗਾ ਕਿਵੇਂ ਹੋ ਸਕਦਾ? ਅੱਗੇ ਹੁਣ ਉੱਤਰ ਦੇ ਵਿੱਚ ਦੱਸਦੇ ਹਨ।
ਹਿਕਮਤ ਹੁਕਮ ਨਾ ਪਾਇਆ ਜਾਏ।
ਹੇ ਭਾਈ, ਹਿਕਮਤ ਨਾਮ ਹੈ ਚਤੁਰਾਈ ਦਾ, ਹਿਕਮਤ ਨਾਮ ਹੈ ਸਿਆਣਪ ਦਾ, ਤੇ ਇਹ ਹਿਕਮਤ ਚਤੁਰਾਈ ਦੇ ਨਾਲ, ਜਾਂ ਹਿਕਮਤੀ ਨਾਮ ਹੈ ਹਕੀਮੀ ਦਾ, ਦਵਾਈ ਆਦਿ ਬਣਾਉਣੀਆਂ। ਹਿਕਮਤ ਹੁਕਮ ਨਾ ਪਾਇਆ ਜਾਏ, ਜਾਂ ਸਿੱਖ ਲੈਣਾ ਤੇ ਨਾਲੇ ਹੁਕਮ ਕਰਕੇ ਉਹ ਪਰਮੇਸ਼ੁਰ ਪਾਇਆ ਨਹੀਂ ਜਾਂਦਾ। ਜੇ ਕੋਈ ਕਹੇ ਵੀ ਆਹ ਮੈਨੂੰ ਕਿਉਂ ਨਹੀਂ ਦੇ ਰਿਹਾ ਪਰਮਾਤਮਾ, ਜਾਂ ਫਿਰ ਤੇ ਹੁਕਮ ਕਰਦਾ ਦੂਸਰੇ ਦੇ ਉੱਤੇ ਆਪ ਹੰਕਾਰ ਦੇ ਵਿੱਚ, ਰਾਜੇ ਮਹਾਰਾਜੇ ਕਹਿੰਦੇ ਜੀ ਰਾਜੇ ਦਾ ਹੁਕਮ ਆ ਗਿਆ, ਸਰਕਾਰ ਦਾ ਹੁਕਮ ਆ ਗਿਆ, ਉਹ ਪਰਮਾਤਮਾ ਨਹੀਂ ਇਸ ਤਰ੍ਹਾਂ ਪਾਇਆ ਜਾਂਦਾ। ਹੰਕਤਾ ਵਾਲਿਆਂ ਨੂੰ ਹੁਕਮ ਕਰਨ ਵਾਲੇ ਜਾਂ ਆਪਣੇ ਆਪ ਨੂੰ ਸਿਆਣਪ ਕਹਾਉਣ ਵਾਲੇ ਨਾ ਪਾਇਆ, ਨਹੀਂ ਉਹਨਾਂ ਤੋਂ ਪਾਇਆ ਜਾਂਦਾ।
ਕਿਉਂ ਕਰ ਸਾਚ ਮਿਲੋ ਮੇਰੀ ਮਾਏ।
ਹੇ ਮੇਰੀ ਮਾਏ, ਮਾਤਾ ਰੂਪ ਸੰਤ ਜਨੋ, ਉਹ ਸਾਚ ਸੱਚੇ ਪਰਮੇਸ਼ੁਰ ਨਾਲ ਕਿਉਂ ਕਿਵੇਂ ਮਿਲੋ ਮਿਲਣਾ ਕਰਾਂ, ਇਹ ਦੱਸੋ ਕਿਰਪਾ ਕਰਕੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਵੱਖਰ ਨਾਮ ਦੇਖਣ ਕੋਈ ਜਾਏ
ਜਿੱਥੇ ਪਰਮੇਸ਼ਰ ਦੇ ਨਾਮ ਰੂਪ ਵੱਖਰ ਵੱਖਰ ਨਾਮ ਹੈ ਪਦਾਰਥ ਦਾ ਨਾਮ ਰੂਪੀ ਪਦਾਰਥ ਸਤਸੰਗ ਵਿੱਚ ਸਰਵਣ ਹੁੰਦਾ ਉੱਥੇ ਜਾ ਕੇ ਸਰਵਣ ਕਰੀਦਾ ਤੇ ਉੱਥੇ ਸਤਸੰਗ ਵਿੱਚ ਉਪਦੇਸ਼ ਸਰਵਣ ਕਰਨ ਵਾਲਿਆਂ ਦੇ ਦਰਸ਼ਨ ਦੇਖਣ ਦੇ ਲਈ ਕਹਿੰਦੇ ਕੋਈ ਜਾਏ ਕੋਈ ਬਿਰਲਾ ਹੀ ਜਾਂਦਾ ਤੇ ਇੰਨਾ ਧਰਮ ਦਾ ਪ੍ਰਚਾਰ ਹੋ ਰਿਹਾ ਕਿੰਨੀ ਦੁਨੀਆ ਹੈ ਤੇ ਉਹਦੇ ਵਿੱਚੋਂ ਕਿੰਨੇ ਕੁ ਨੇ ਜਿਹੜੇ ਭਾਈ ਕਥਾ ਕੀਰਤਨ ਸੁਣਨ ਵਾਲੇ ਨੇ ਸੁਣਦੇ ਨਹੀਂ ਹੈ ਇਸ ਕਰਕੇ ਉੱਥੇ ਜਾਂਦੇ ਨਹੀਂ ਹੈ
ਨਾ ਕੋ ਚਾਖੈ ਨਾ ਕੋ ਖਾਏ
ਜੇ ਕੋਈ ਉੱਥੇ ਚਲਿਆ ਵੀ ਜਾਂਦਾ ਤੇ ਉੱਥੇ ਜਾ ਕੇ ਧਿਆਨ ਦੇ ਨਾਲ ਸੁਣਦਾ ਨਹੀਂ ਜੇ ਸੁਣਦਾ ਫਿਰ ਮੰਨਦਾ ਨਹੀਂ ਹੈ ਉਸ ਨਾਮ ਨੂੰ ਨਾ ਕੋਈ ਚਾਖੇ ਚੱਖਦਾ ਭਾਵ ਸਰਵਣ ਕਰਦਾ ਨਾ ਕੋਈ ਖਾਏ ਖਾਂਦਾ ਭਾਵ ਧਾਰਨ ਕਰਦਾ ਅਭਿਆਸ ਨਹੀਂ ਕਰਦੇ ਹੈ ਫਿਰ
ਲੋਕ ਪਤੀਣੇ ਨਾ ਪਤ ਹੋਏ
ਸੰਸਾਰੀ ਲੋਕਾਂ ਦੇ ਪਤੀਣੇ ਪਤੀਜਣੇ ਕਰਕੇ ਕਿ ਮੈਂ ਬੜਾ ਗਿਆਨੀ ਹਾਂ ਜਾਂ ਇਹ ਬੜਾ ਸੰਤ ਹੈ ਇਹ ਬੜਾ ਅਮੀਰ ਹੈ ਤੇ ਲੋਕ ਉਹਦਾ ਜਸ ਕਰਨ ਇਉਂ ਵਾਹਿਗੁਰੂ ਦੀ ਦਰਗਾਹ ਵਿੱਚ ਮਹਾਰਾਜ ਕਹਿੰਦੇ ਨਾ ਪਤ ਹੋਏ ਇੱਜ਼ਤ ਬਿਨ ਨਾ ਆਵੇ ਪਤ ਜਾਏ ਬਲਕਿ ਬੇਇੱਜ਼ਤੀ ਹੁੰਦੀ ਹੈ ਇੱਜ਼ਤ ਵਾਲਾ ਨਹੀਂ ਹੋਈਦਾ ਹੈ ਹੋ ਸਕੀਦਾ ਤੇ ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ
ਤਾ ਪਤ ਰਹਿ ਰਾਖੈ ਜਾ ਸੋਏ
ਜੀਵ ਦੀ ਤਾਂ ਤਦੋਂ ਪਤ ਇੱਜ਼ਤ ਰਹਿੰਦੀ ਹੈ ਤਾਂ ਜੀਵ ਦੀ ਪਤੀ ਪਰਮੇਸ਼ਰ ਨਾਲ ਆਤਮਕਾਰ ਬਿਰਤੀ ਹੋ ਕੇ ਰਹਿ ਸਕਦੀ ਹੈ ਜਾਂ ਜਦੋਂ ਸੋਏ ਉਹ ਪਰਮੇਸ਼ਰ ਜੀਵ ਦਾ ਤੇ ਨਿਰਵਿਕਾਰ ਜੀਵਨ ਵੇਖ ਕੇ ਪਤ ਇੱਜ਼ਤ ਰਾਖੇ ਰੱਖਦਾ ਫਿਰ ਐਸੀ ਪਤ ਹੁੰਦੀ ਹੈ ਚਰਿੱਤਰਾਂ ਦੇ ਵਿੱਚ ਪ੍ਰਸੰਗ ਆਉਂਦਾ ਹੈ ਇੱਕ ਬੀਬੀ ਦੀ ਇੰਨੀ ਸ਼ੋਭਾ ਸਾਰੇ ਇਲਾਕੇ ਦੇ ਵਿੱਚ ਸਤੀ ਕਰਕੇ ਮੰਨਣ ਉਹਨੂੰ ਵਿਆਹ ਨਹੀਂ ਸੀ ਕਰਾਇਆ ਉਹ ਜਦੋਂ ਮਰਨ ਲੱਗੀ ਧਨ ਪਦਾਰਥ ਬਹੁਤ ਲੋਕਾਂ ਨੇ ਚੜਾਵਾ ਬੜਾ ਦਿੱਤਾ ਸਤਿਕਾਰ ਬੜਾ ਸੀ ਬਹੁਤ ਸੁੰਦਰ ਮਕਾਨ ਬਣਿਆ ਲੋਕਾਂ 'ਚ ਬੜੀ ਇੱਜ਼ਤ ਸੀ ਉਹ ਮਰਨ ਲੱਗੇ ਲੋਕ ਇਕੱਠੇ ਹੋਏ ਕਿ ਸਤੀ ਜੀ ਤੁਸੀਂ ਚੱਲੇ ਹੋ ਰੋਣ ਲੱਗ ਗਈ ਕਹਿੰਦੇ ਤੁਸੀਂ ਰੋਂਦੇ ਕਿਉਂ ਹੋ ਤੁਸੀਂ ਬੜਾ ਧਰਮ ਕਮਾਇਆ ਕਹਿੰਦੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਜਾਣ ਵੇਲੇ ਵੀ ਕੋਈ ਧੀ ਨੂੰ ਕੁਆਰੀ ਨਾ ਰੱਖਿਓ ਕਹਿੰਦੇ ਜੀ ਇਹ ਕੀ ਗੱਲ ਤੁਸੀਂ ਤਾਂ ਵਿਆਹ ਨਹੀਂ ਕਰਿਆ ਸਾਨੂੰ ਕਹਿੰਦੇ ਧੀ ਕੁਆਰੀ ਨਾ ਰੱਖੋ ਕਹਿੰਦੀ ਮੈਂ ਤੁਸੀਂ ਐਂ ਕਰੋ ਮੇਰੇ ਮਕਾਨ ਦੇ ਚਾਰੇ ਖੂੰਜੇ ਪੱਟ ਕੇ ਦੇਖਿਓ ਕੀ ਨਿਕਲੂਗਾ ਖੂੰਜੇ ਪੱਟੇ ਬੱਚਿਆਂ ਦੇ ਕਰੰਗ ਨਿਕਲੇ ਚਾਰ ਬੱਚੇ ਦੱਬੇ ਹੋਏ ਕਹਿੰਦੇ ਜੀ ਇਹ ਕੀ ਹੈ ਕਹਿੰਦੀ ਮੈਨੂੰ ਤੁਸੀਂ ਸਤੀ ਕਹਿੰਦੇ ਹੋ ਕਹਿੰਦੀ ਮੈਂ ਤਾਂ ਵਿਵਿਚਾਰ ਕਰਦੀ ਰਹੀ ਹਾਂ ਇਹ ਬੱਚੇ ਨਜਾਇਜ਼ ਮੇਰੀ ਔਲਾਦ ਹੈ ਧਰਤੀ ਜੇ ਦੱਬਦੀ ਰਹੀ ਲੋਕ ਐਵੇਂ ਜਸ ਕਰਦੇ ਰਹੇ ਨਾ ਲੋਕ ਪਤੀਣੇ ਨਾ ਪਤ ਹੋਏ ਕਾਹਦੀ ਪਤਾ ਕਹਿੰਦੀ ਦਰਗਾਹ ਚ ਹੁਣ ਮੂੰਹ ਕਾਲਾ ਹੋਊਗਾ ਮੇਰਾ ਇਸ ਕਰਕੇ ਇਹਨਾਂ ਕੁੜੀਆਂ ਨੂੰ ਕਹੋ ਵਿਆਹ ਕਰਾ ਲਿਆ ਕਰਨ ਮੇਰੇ ਵਾਂਗੂ ਵਿਵਿਚਾਰਨਾ ਨਾ ਬਣਨ ਇਹ ਗੁਰੂ ਕਲਗੀਧਰ ਮਹਾਰਾਜ ਨੇ ਲਿਖਿਆ ਸਾਧ ਸਿੰਘ ਜੀ ਤਾਂ ਪਤ ਰਹੇ ਰਾਖਾ ਜਾ ਸੋਏ ਗੁਰੂ ਇਹ ਕਿਰਪਾ ਕਰੇ ਬੜੀ ਸਿੱਖਿਆ ਇਸ ਤਰ੍ਹਾਂ ਸ੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਸਾਹਿਬ ਨੇ ਦਿੱਤੀ ਹੈ ਉਹਦਾ ਪ੍ਰਮਾਣ ਦਿੱਤਾ ਹੈ ਇੱਥੇ
ਜਹ ਦੇਖਾ ਤਹ ਰਹਿਆ ਸਮਾਏ
ਜਿੱਥੇ ਵੀ ਦੇਖਾਂ ਵੇਖਣਾ ਕਰੀਏ ਉੱਥੇ ਪਰਮੇਸ਼ਰ ਸਮਾਏ ਸਮਾ ਰਿਹਾ ਵਿਆਪਕ ਹੋ ਰਿਹਾ ਹੈ
ਤੁਧ ਬਿਨ ਦੂਜੀ ਨਾਹੀ ਜਾਏ
ਹੇ ਮੇਰੇ ਪਰਮੇਸ਼ਰ ਤੈਨੂੰ ਮਿਲਣ ਵਾਸਤੇ ਤੁਧ ਤੁਹਾਡੇ ਤੋਂ ਬਿਨ ਬਗੈਰ ਹੋਰ ਕੋਈ ਦੂਸਰੀ ਜਾਏ ਜਗ੍ਹਾ ਨਹੀਂ ਹੈ ਦੇਵੀ ਦੇਵਤਿਆਂ ਕਿੱਥੇ ਜਾਈਏ ਮਹਾਰਾਜ
ਜੇ ਕੋ ਕਰੇ ਕੀਤਾ ਕਿਆ ਹੋਏ
ਜੇ ਕੋਈ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚਤਰਾਈ ਨਾਲ ਯਤਨ ਕਰਕੇ ਵੀ ਮਤਲਬ ਕਰ ਵੀ ਲਵੇ ਚਤਰਾਈ ਨਾਲ ਤਾਂ ਉਸਦੇ ਕੀਤੇ ਯਤਨਾਂ ਦੇ ਨਾਲ ਤੇ ਵੇਖਿਆ ਕੀ ਹੋ ਸਕਦਾ ਭਾਵ ਕੋਈ ਲਾਭ ਨਹੀਂ ਹੋ ਸਕਦਾ
ਜਿਸ ਨੂੰ ਬਖਸ਼ੇ ਸਾਚਾ ਸੋਏ
ਸੋਏ ਉਹ ਪੁਰਖ ਸਾਚਾ ਤੇ ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਜਿਸ ਨੂੰ ਬਖਸ਼ੇ ਸਾਚਾ ਸੋਏ ਸੋਏ ਉਹ ਪੁਰਖ ਸਾਚਾ ਸੱਚੇ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਜਿਸ ਨੂੰ ਆਪ ਗੁਰਾਂ ਦੁਆਰਾ ਨਾਮ ਦਾ ਦਾਨ ਬਖਸ਼ੀ ਬਖਸ਼ ਦੇਵੇ
ਹੁਣ ਉੱਠ ਚੱਲਣਾ ਮੋਹਤ ਕੇ ਤਾਲ
ਤੇ ਇਤਨਾ ਜੀਵ ਨੂੰ ਵਿਰਾਗ ਚਿੱਤ ਵਿੱਚ ਹੋਣਾ ਚਾਹੀਦਾ ਸਾਧ ਸਿੰਘ ਜੀ ਕਿ ਕੀ ਪਤਾ ਭਾਈ ਹੁਣੇ ਸਵਾਸ ਪੂਰੇ ਹੋ ਜਾਣ ਇਸੇ ਵੇਲੇ ਸੰਸਾਰ ਤੋਂ ਉੱਠ ਕੇ ਚੱਲਣਾ ਪੈ ਜਾਵੇ ਇੱਕਣੇ ਹੁੰਦਾ ਜਦੋਂ ਕਹਿੰਦਾ ਲਓ ਜੀ ਘੜੀ ਵੀ ਨਹੀਂ ਲੱਗੀ ਫਲਾਣੇ ਨੂੰ ਮਰਨ ਨੂੰ ਪਰ ਲੋਕ ਨੂੰ ਚੱਲਣਾ ਚਲੇ ਜਾਣਾ ਹੈ ਜਾਂ ਮੋਹਤ ਅੱਧੀ ਘੜੀ ਨੂੰ ਕਿ ਹੁਣੇ ਤੇ ਇਹ ਅਰਸ਼ ਹੈ ਵੀ ਇੱਥੇ ਮਿਆਦ ਪੂਰੀ ਹੋ ਗਈ ਹੈ ਇੱਥੇ ਤਾਲ ਤਤਕਾਲ ਤਾਲ ਦਾ ਅਰਥ ਹੈ ਤਤਕਾਲ ਹੀ ਚਲੇ ਜਾਣਾ ਹੈ ਜਲਦੀ।
ਕਿਆ ਮੋਹ ਦੇਸਾ ਗੁਣ ਨਹੀਂ ਨਾਲ,
ਜੇ ਭਾਈ ਨਾਮ ਨਹੀਂ ਜਪਿਆ, ਕਥਾ ਕੀਰਤ ਨਹੀਂ ਸੁਣੀ, ਸੇਵਾ ਨਹੀਂ ਕੀਤੀ, ਪ੍ਰਲੋਕ ਜਾ ਕੇ ਕਿਹੜਾ ਮੂੰਹ ਦਿਖਾਵਾਂਗੇ ਫਿਰ? ਕਿਉਂਕਿ ਉਸ ਵੇਲੇ ਸਾਥ ਨਾਲ ਪ੍ਰਲੋਕ ਚ ਲਿਜਾਣ ਦੇ ਲਈ ਨਿਮਰਤਾ ਨਹੀਂ, ਪਿਆਰ ਨਹੀਂ, ਵਾਹਿਗੁਰੂ ਦੀ ਬੰਦਗੀ ਨਹੀਂ, ਉੱਥੇ ਫਿਰ ਕੀ ਜਾਣਾ ਨਾਲ? ਇਹ ਤਾਂ ਗਿਆ ਨਹੀਂ ਜਿਹੜਾ ਵਾਸਤੇ ਖਪ ਖਪ ਕੇ ਮਰ ਗਿਆ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਹਨਾਂ ਘੜੀਆਂ ਨੇ ਨਾਲ ਜਾਣਾ ਹੈ, ਇਹਨਾਂ ਤੋਂ ਇਹ ਸ਼ਰਧਾ ਨਾਲ ਲਾਭ ਉਠਾਉਣਾ ਚਾਹੀਏ।
ਕਿਆ ਮੋਹ ਦੇਸਾ ਗੁਣ ਨਹੀਂ ਨਾਲ,
ਤੇ ਅੱਗੇ ਜਾ ਕੇ ਭਾਈ ਕੀ ਮੂੰਹ ਫੇਰ ਦਵਾਂਗੇ ਜਦੋਂ ਨਾਮ ਜਪਣ ਰੂਪੀ ਗੁਣ ਨਾਲ ਨਹੀਂ ਹੈ? ਨਾਮ ਜਪਣ ਰੂਪੀ ਜਿਹੜੇ ਸ਼ੁਭ ਗੁਣ, ਪ੍ਰੇਮ ਦਾ ਗੁਣ ਨਹੀਂ ਹੈ, ਸ਼ਰਧਾ ਵਿਸ਼ਵਾਸ ਨਹੀਂ, ਨਿਮਰਤਾ ਨਹੀਂ, ਇਹ ਗੁਣ ਇਹ ਜਦੋਂ ਨਾਲ ਨਹੀਂ ਹਨ।
ਜੈਸੀ ਨਦਰ ਕਰੇ ਤੈਸਾ ਹੋਏ,
ਜਿਹੋ ਜੀ ਵਾਹਿਗੁਰੂ ਨਿਸ਼ਕਾਮ ਕਰਮਾਂ ਅਨੁਸਾਰ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰਦਾ ਤੇ ਤੈਸਾ ਹੋਏ, ਉਹੋ ਜਿਹੇ ਜੀਵ ਨੂੰ ਫਲ ਪ੍ਰਾਪਤ ਹੋਏ ਹੁੰਦਾ ਹੈ।
ਬਿਨ ਨਦਰੀ ਨਾਨਕ ਨਹੀਂ ਕੋਈ,
ਸਤਿਗੁਰੂ ਜੀ ਕਥਨ ਕਰਦੇ ਨੇ ਵਾਹਿਗੁਰੂ ਦੀ ਨਦਰੀ ਦ੍ਰਿਸ਼ਟੀ ਤੋਂ ਬਾਹਰ ਕਿਸੇ ਨੂੰ ਕੋਈ ਕੁਝ ਵੀ ਫਲ ਪ੍ਰਾਪਤ ਨਹੀਂ ਹੁੰਦਾ ਹੈ। ਇਹਦੇ ਵਿੱਚ ਸਾਸੀ ਚਾਰ ਇੱਕ ਤੇ ਤਿੰਨ ਦੇਖੋ ਭਾਈ, ਇਹ ਜਿਹੜੇ ਅੰਕ ਲੱਗੇ ਨਾ ਇਹਨਾਂ ਬਾਰੇ ਵੀ ਥੋੜਾ ਜਿਹਾ ਸਮਝ ਲਓ। ਤੇ ਇਹ ਚਾਰ ਜਿਹੜਾ ਅੰਕ ਲੱਗਿਆ, ਇਹ ਚਾਰ ਪਦਿਆਂ ਵਾਲਾ ਸ਼ਬਦ ਸੀ ਤਾਂ ਚਾਰ ਲੱਗਿਆ ਹੋਇਆ। ਇੱਕ ਜਿਹੜਾ ਲੱਗਿਆ ਇਹ ਦੂਸਰੇ ਸੁਰਤਾਲ ਵਿੱਚ ਗਾਇਨ ਕੀਤਾ ਹੋਇਆ, ਇਹ ਪਹਿਲਾ ਸ਼ਬਦ ਹੈ। ਫਿਰ ਅੱਗੇ ਤਿੰਨ ਹੈ, ਇੱਥੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਸ਼ਬਦ ਹੋਏ ਨੇ ਤਾਂ ਤਿੰਨ ਅੰਕ ਲੱਗਿਆ ਹੋਇਆ। ਅੱਗੇ ਫਰਮਾਨ ਕਰਦੇ ਹਨ ਜੇ
ਤਨਾਸਰੀ ਮਹੱਲਾ ਤੀਜਾ।
ਹੁਣ ਥੋੜੀ ਜਿਹੀ ਵਿਸ਼ੇਸ਼ ਕਰਕੇ ਆ ਗੱਲ ਵੀ, ਬਾਣੀ ਤਾਂ ਗੁਰੂ ਨਾਨਕ ਸਾਹਿਬ ਦੀ ਚੱਲਦੀ ਹੈ ਤੇ ਇੱਥੇ ਮਹੱਲਾ ਤੀਸਰਾ ਆ ਗਿਆ। ਇਸੇ ਗੱਲ ਨੂੰ ਲੈ ਕੇ ਨਾ ਕੁਝ ਮਨਮਤ ਕਰਨ ਵਾਲਿਆਂ ਨੇ ਤੇ ਬੀੜਾਂ ਦੇ ਅੰਦਰ ਮਹੱਲਾ ਪਹਿਲਾਂ ਹੀ ਛਾਪ ਦਿੱਤਾ। ਤੁਹਾਡੇ ਕੋਲ ਦੇਖੋ ਪੋਥੀ ਕਿਸੇ ਕੋਲ ਕਿੰਨਾ ਬਾਹਰ, ਚਾਰ ਦੇ ਕੋਲ, ਹੋਰ ਤਾਂ ਨਹੀਂ ਕਿਸੇ ਕੋਲ। ਹੁਣ ਦੇਖੋ ਆਪਣੀਆਂ ਪੋਥੀਆਂ ਦੇ ਵਿੱਚ, ਮੈਂ ਤਾਂ ਹੀ ਬੇਨਤੀ ਕਰੀ ਹੈ ਵੀ ਚਾਰ ਦੇ ਵਿੱਚ ਮਹੱਲਾ ਪਹਿਲਾਂ ਲਿਖਿਆ ਹੋਇਆ। ਇਹ ਹੁਣ ਪੋਥੀਆਂ ਛਾਪਣ ਵਾਲੇ ਭਾਈ ਆਪੇ ਦੇਣਦਾਰ ਬਣਗੇ, ਆਪਾਂ ਤਾਂ ਕੁਛ ਨਹੀਂ ਕਰ ਸਕਦੇ, ਪੰਥ ਦਾ ਮਸਲਾ ਹੈ। ਹੁਣ ਇਹਦੇ ਵਿੱਚ ਆਪਾਂ ਤਾਂ ਇਹੀ ਕਹਿ ਸਕਦੇ ਵੀ ਨਿਰਣਾ ਕੀ ਹੈ। ਨਿਰਣਾ ਇਹ ਹੈ ਵੀ ਤਨਾਸਰੀ ਮਹੱਲਾ ਤੀਜਾ ਜਿਹੜਾ ਪਾਠ ਹੈ ਸ਼ੁੱਧ ਹੈ, ਕਿਵੇਂ ਹੈ ਸ਼ੁੱਧ? ਜੇ ਕੋਈ ਪੁੱਛੇ ਵੀ ਸੰਪਰਦਾਇ ਤੁਸੀਂ ਕਿਵੇਂ ਸ਼ੁੱਧ ਮੰਨ ਲਿਆ, ਕਰਤਾਰਪੁਰ ਸਾਹਿਬ ਵਾਲੀ ਬੀੜ ਦੇਖ ਲਓ, ਉਹਦੇ ਵਿੱਚ ਮਹੱਲਾ ਤੀਜਾ ਲਿਖਿਆ ਹੋਇਆ। ਦਮਦਮਾ ਸਾਹਿਬ ਵਾਲੀ ਬੀੜ ਲਿਖੋ, ਉਹਦੇ ਚ ਮਹੱਲਾ ਤੀਜੇ ਲਿਖਿਆ ਹੋਇਆ। ਤੇ ਹੁਣ ਕੁਝ ਹੱਥ ਲਿਖਤ ਬੀੜਾਂ ਦੇ ਵਿੱਚ ਜੇ ਕਿਸੇ ਨੇ ਮਨਮਤ ਕਰ ਦਿੱਤੀ ਆਪਣੀ ਅਕਲ ਦੇ ਨਾਲ, ਹੱਥ ਲਿਖਤ ਬੀੜਾਂ ਚ ਮਹੱਲਾ ਪਹਿਲਾਂ ਮਿਲੂਗਾ ਪਰ ਸ਼ੁੱਧ ਨਹੀਂ ਹੈ। ਸਤਿਗੁਰੂ ਪਹਿਲੇ ਪਾਤਸ਼ਾਹ ਦੇ ਸ਼ਬਦ ਤਾਂ ਇਹਦਾ, ਉਸ ਸ਼ਬਦ ਦਾ ਖੁਲਾਸਾ ਕਰਨ ਦੇ ਲਈ ਇਹ ਕੀ ਹੋਇਆ ਸੀ, ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਜਿਹੜਾ ਮਹਾਰਾਜ ਇਹ ਸ਼ਬਦ ਹੈ, ਜਦੋਂ ਤੀਸਰੇ ਪਾਤਸ਼ਾਹ ਗੁਰਦਾ ਗੱਦੀ ਤੇ ਬੈਠੇ, ਇਹ ਬੇਨਤੀ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ, ਜਿਹੜਾ ਸ਼ਬਦ ਇਹ ਕਿਹਾ ਕਿਉਂ ਸਿਮਰਿਆ ਨਹੀਂ ਜਾਏ, ਇਹ ਜਿਹੜੇ ਸ਼ਬਦ ਵੀ ਸਾਨੂੰ ਪੂਰੀ ਸਮਝ ਨਹੀਂ ਪਈ ਹੈ। ਤੇ ਹਿਰਦਾ ਜਿਹੜਾ ਈਰਖਾ ਰੂਪੀ ਅੱਗ ਕਰਕੇ ਤਪਦਾ ਰਹਿੰਦਾ ਹੈ, ਸ਼ਾਂਤ ਹੋਵੇ, ਇਹ ਕਿਵੇਂ ਪਰਮੇਸ਼ਰ ਦਾ ਨਾਮ ਸਿਵਰਿਆ ਜਾਵੇ? ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹਦਾ ਖੁਲਾਸਾ ਕੀਤਾ ਸੀ। ਮਹਾਰਾਜ ਨੇ ਪ੍ਰਸੰਗ ਮੇਲਣ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਕਹਿ ਕੇ ਤੀਸਰੇ ਪਾਤਸ਼ਾਹ ਦਾ ਸ਼ਬਦ ਇੱਥੇ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਵਿੱਚ ਅੰਕਿਤ ਕੀਤਾ ਹੋਇਆ। ਗੱਲ ਤਾਂ ਇਹ ਸੀ ਸਮਝਣ ਵਾਲੀ, ਪਰ ਭਾਈ ਕੌਣ ਸਮਝਾਵੇ, ਅਖੇ ਰਾਣੀ ਨੂੰ ਕੌਣ ਕਹੇ ਅੱਗਾ ਢੱਕ, ਇਹ ਹੁਣ ਜਾਣਨ ਭਾਈ ਪੰਥ ਦੇ ਜ਼ਿੰਮੇਵਾਰ ਨੇ। ਪਰ ਸੰਪਰਦਾ ਵਿੱਚ ਤਾਂ ਇਹੀ ਪੜਿਆ ਪੜਾਇਆ ਜਾਂਦਾ, ਤੁਸੀਂ ਇਹਦੇ ਤੇ ਵਿਸ਼ਵਾਸ ਰੱਖਣਾ ਹੈ ਤੇ ਇਹਨੂੰ ਮਹੱਲਾ ਤੀਸਰਾ ਹੀ ਪੜ੍ਹਨਾ ਤੁਸੀਂ। ਤੇ ਮਹਾਰਾਜ ਸਾਹਿਬ ਜੀ ਫਿਰ ਉਹ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਮਹਾਰਾਜ ਸਾਹਿਬ ਜੀ ਉਸੇ ਸ਼ਬਦ ਦੇ ਭਾਵ ਅਨੁਸਾਰ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸ਼ਬਦ ਕਹੇ ਸੀ ਵੀ ਕਿਸ ਤਰ੍ਹਾਂ ਉਹ ਸਿਮਰਿਆ ਜਾਵੇ ਪਰਮੇਸ਼ਰ ਵਾਹਿਗੁਰੂ, ਤੇ ਉਹਦਾ ਉੱਤਰ ਦੇਣ ਵਾਸਤੇ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹੀ ਆਓ ਜੀਅੜਾ ਬਿਲ ਆਏ, ਇਹਦਾ ਹੁਣ ਉੱਤਰ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ, ਸੁਣੋ ਜੇ।
ਨਦਰ ਕਰੇ ਤਾਂ ਸਿਮਰਿਆ ਜਾਏ।
ਲਓ ਹੁਣ ਉਹਦਾ ਉੱਤਰ ਆ ਗਿਆ ਨਾ ਪੂਰਾ ਸਹੀ। ਕਹਿੰਦੇ ਵੀ ਇਹ ਵਾਹਿਗੁਰੂ ਕਿਰਪਾ ਕਰੇ, ਜੇ ਪਰਮੇਸ਼ਰ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰਦਾ ਹੈ ਤਾਂ ਪਰਮੇਸ਼ਰ ਦਾ ਤੇ ਸਿਮਰਿਆ ਸਿਮਰਨ ਕੀਤਾ ਜਾਂਦਾ ਹੈ, ਜਾਏ ਦਾ ਅਰਥ ਜਾਂਦਾ ਹੈ। ਅਤੇ ਫਿਰ
ਆਤਮਾ ਦ੍ਰਵੈ ਰਹਿ ਲਿਵ ਲਾਏ,
ਤੇ ਫਿਰ ਆਤਮਾ ਇੱਥੇ ਮਨ ਦਾ ਨਾਮ ਹੈ, ਮੁੱਖ ਆਤਮਾ ਹੁੰਦੀ ਹੈ, ਗੌਣ ਆਤਮਾ, ਮਿਥਿਆ ਆਤਮਾ, ਇੱਥੇ ਮਨ ਨੂੰ ਆਤਮਾ, ਦਰਵੈ ਢਲ ਜਾਂਦਾ। ਫਿਰ ਹਰ ਵਕਤ ਜੀਵ ਨਾਮ ਦੇ ਵਿੱਚ ਬਿਰਤੀ ਲਾਏ ਲਾ ਕੇ ਰਹਿ ਰਹਿੰਦਾ, ਭਾਵ ਹਰ ਵਕਤ ਨਾਮ ਦੇ ਵਿੱਚ ਬਿਰਤੀ ਜੁੜ ਜਾਂਦੀ ਹੈ, ਹਰ ਵਕਤ ਨਾਮ ਦੇ ਚਿੱਤ ਦੀ ਲਿਵ ਬਿਰਤੀ ਲਾਏ ਲਾ ਕੇ ਰਹੇ ਰਹਿਣਾ ਕਰੇ। ਆਤਮਾ ਮਨ ਦਰਵੈ ਨਰਮ ਭਾਵ ਨਿਮਰਤਾ ਦੇ ਸਹਿਤ, ਇਸ ਤਰ੍ਹਾਂ ਹੋ ਜਾਂਦਾ ਹੈ।
ਆਤਮਾ ਪ੍ਰਾਤਮਾ ਇੱਕੋ ਕਰ,
ਫਿਰ ਜੀਵ ਆਤਮਾ ਤੇ ਪਰਾਤਮਾ, ਪਰ ਆਤਮਾ ਬ੍ਰਹਮ ਨੂੰ ਕਿਹਾ, ਆਤਮਾ ਪ੍ਰਾਤਮਾ, ਪ੍ਰਾਤਮਾ ਬ੍ਰਹਮ ਨੂੰ ਇਹ ਕੋਈ ਇੱਕ ਸਰੂਪ ਹੀ ਸਮਝਣਾ ਕਰੇ। ਜੀਵ ਆਪਣੀ ਪਰਤਕ ਜੋਤ ਤੇ ਪ੍ਰਾਤਮਾ ਅਦਵੈਤ ਅੰਦਰੂਪੀ ਜੋਤ ਪਰਮੇਸ਼ਰ ਬ੍ਰਹਮ ਦੀ, ਦੋਨਾਂ ਦਾ ਬਾਚ ਜਿਹੜਾ ਬਾਚ ਬਾਚਕ ਭਾਗ ਜਿਹੜਾ ਨਾ ਇਹਦਾ ਸਾਧ ਸਿੰਘ ਜੀ, ਇਸ ਨੂੰ ਛੱਡ ਕੇ ਏਕੋ ਏਕਤਾ ਕਰੇ। ਤੇ ਇਸ ਕਰਕੇ ਜਿਹੜਾ ਜੀਵ ਦੇ ਅੰਦਰ ਖੱਟ ਵਿਕਾਰ ਇਹਦੇ ਨਾਲ ਅਲਪਗਤ ਹੈ, ਈਸ਼ਵਰ ਦੇ ਛੇ ਗੁਣ, ਈਸ਼ਵਰ ਦੀ ਸਰਬਗਤ ਹੈ, ਇਹ ਦੋਨੇ ਹੈ ਕਿ ਜੀਵ ਦੀ ਅਵਿਦਿਆ, ਅਵਿਦਿਆ ਦੇ ਪ੍ਰਭਾਵ ਕਰਕੇ ਅਲਪਗ ਬਣਿਆ, ਅਗਿਆਨੀ ਬਣਿਆ, ਤੇ ਜਿਹੜਾ ਈਸ਼ਵਰ ਹੈ ਇਹ ਮਾਇਆ ਕਰਕੇ ਸਰਬਗਤ ਹੈ ਉਸਦੀ। ਵਿਦਿਆ ਜਿਹੜੀ ਅਵਿਦਿਆ ਮਾਇਆ ਅਵਿਦਿਆ ਮਿਲ ਮਿਲ ਪਾਸੇ ਦੋਨੇ ਮਿਲ ਕੇ ਇਸ ਤਰ੍ਹਾਂ ਜੀਵ ਤੇ ਈਸ਼ਵਰ ਦਾ ਜਿਹੜਾ ਇਹਦਾ ਫਿਰ ਬਾਚ ਅਰਥ ਦਾ ਤਿਆਗ ਕਰਕੇ ਤੇ ਲੱਖ ਅਰਥ ਦੁਆਰਾ ਇਹਦੀ ਏਕਤਾ ਨੂੰ ਜਾਣਨ ਦੀ ਬਾਤ ਕਹੀ ਹੈ। ਤੇ ਲੱਖਣਾ ਬਿਰਤੀ ਦੁਆਰਾ ਜਾਂਦਾ ਜਿਹਦੇ ਚ ਬਾਚ ਅਰਥ ਦਾ ਸੰਪੂਰਨ ਤਿਆਗ, ਬਾਹਰ ਚ ਅਰਥ ਕੇ ਸੰਬੰਧੀ ਕਾ ਗ੍ਰਹਿਣ, ਇਸ ਤਰ੍ਹਾਂ ਸਾਧ ਸਿੰਘ ਗ੍ਰੰਥਾਂ ਚ ਲਿਖੇ ਵਿਚਾਰ ਮਿਲਦੇ ਹੈ। ਇਸ ਕਰਕੇ ਫਿਰ ਇਹ ਜਿਹੜੀ ਅੰਦਰ ਦੀ ਦੁਬਿਧਾ ਐ ਮਿਟਦੀ ਹੈ।
ਅੰਤਰ ਕੀ ਦੁਬਿਧਾ ਅੰਤਰ ਮਰੈ,
ਹਿਰਦੇ ਦੇ ਅੰਤਰ ਪਰਦਾ ਜਿਹੜਾ ਦੁਬਿਧਾ ਦਾ ਦੋ ਪਾਸੀ ਬਿਰਤੀ ਬ੍ਰਹਮ ਤੇ ਜੀਵ ਦਾ ਪਰਦਾ ਪਾਉਣ ਵਾਲੀ ਦੁਬਿਧਾ ਨੂੰ ਗੁਰਾਂ ਦੇ ਸ਼ਬਦ ਦੁਆਰਾ ਗਿਆਨ ਪ੍ਰਾਪਤ ਕਰਕੇ ਅੰਤਰ ਅੰਦਰੋਂ ਹੀ ਮਰੈ, ਮਾਰ ਦੇਵੇ ਇਸ ਨੂੰ।
ਗੁਰ ਪ੍ਰਸਾਦੀ ਪਾਇਆ ਜਾਏ,
ਗੁਰੂ ਦੀ ਕਿਰਪਾ ਦੁਆਰਾ ਹੀ ਪਾਇਆ ਜਾਂਦਾ, ਭਾਈ ਆਪਣੇ ਆਪ ਨਹੀਂ ਪਾ ਹੁੰਦਾ।
ਹਰ ਸਿਓ ਚਿੱਤ ਲਾਗੈ ਫਿਰ ਕਾਲ ਨਾ ਖਾਈ,
ਪਰਮੇਸ਼ਰ ਦੇ ਨਾਲ ਚਿੱਤ ਹਿਰਦੇ ਨੂੰ ਲਾਗੇ ਲੱਗਣਾ ਕਰੇ, ਲਾਗੈ ਲੱਗਣੇ ਭਾਵ ਜੁੜਨੇ ਕਰਕੇ, ਫਿਰ ਅੱਗੇ ਦੱਸਦੇ ਨੇ ਫਿਰ
ਕਾਲ ਨਾ ਖਾਏ,
ਫਿਰ ਭਾਈ ਕਾਲ ਨਹੀਂ ਖਾਏ ਖਾ ਸਕਦਾ ਤੇ ਭਾਵ ਪਕਸ਼ਣ ਨਹੀਂ ਕਰ ਸਕਦਾ ਹੈ। ਪ੍ਰਭ ਕਾ ਸਿਮਰਨ ਕਾਲ ਪਰ ਹੈ, ਉਹ ਟਲ ਜਾਂਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਸੱਚ ਸਿਮਰਿਆ ਹੋਵੇ ਪ੍ਰਗਾਸ,
ਸੱਚੇ ਨਾਮ ਦੇ ਸਿਮਰਨ ਕਰਦਿਆਂ ਹਿਰਦੇ ਚ ਗਿਆਨ ਦਾ ਪ੍ਰਕਾਸ਼ ਚਾਨਣਾ ਹੋ ਜਾਂਦਾ ਹੈ।
ਤਾਤੇ ਵਿਖਿਆ ਮਹਿ ਰਹਿ ਉਦਾਸ,
ਉਸ ਪ੍ਰਕਾਸ਼ ਤੋਂ ਹੀ ਵਿਖਿਆ ਮਾਇਆ ਜਿਹੜੀ ਹੈ ਜਹਿਰ ਰੂਪ ਇਹਦੇ ਵਿਚ ਵਰਤਦਾ ਹੋਇਆ ਚੇਤ ਉਦਾਸ ਉਪਰਾਮ ਰਹੇ ਰਹਿੰਦਾ ਹੈ।
ਸਤਿਗੁਰ ਕੀ ਐਸੀ ਵਡਿਆਈ,
ਸੱਚੇ ਗੁਰਾਂ ਦੀ ਇਹੋ ਜਿਹੀ ਵੱਡੀ ਮਹਿਮਾ ਹੈ, ਅਪਾਰ ਬਖਸ਼ਿਸ਼ ਹੈ, ਸੋਭਾ ਹੈ ਗੁਰੂ ਦੇ।
ਪੁੱਤਰ ਕਲੱਤਰ ਵਿੱਚੇ ਗਤ ਪਾਈ,
ਜਿਸ ਕਰਕੇ ਪੁੱਤਰ ਕਲੱਤਰ ਇਸਤਰੀ ਆਦਿਕ ਪਰਿਵਾਰ ਦੇ ਵਿਚ ਰਹਿੰਦਿਆਂ ਹੋਇਆਂ ਗਤ ਮੁਕਤੀ ਪਾਈ ਪਾ ਲਈ ਦੀ ਹੈ। ਜੇ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੋ ਜਾਵੇ, ਭਗਤੀ ਰੂਪੀ ਇਸਤਰੀ ਹੋਵੇ, ਤਾਂ ਇਸ ਦੇਹ ਦੇ ਵਿਚ ਹੁੰਦਿਆਂ ਹੋਏ ਮੁਕਤੀ ਪਾ ਲਈ ਦੀ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਐਸੀ ਸੇਵਕ ਸੇਵਾ ਕਰੇ,
ਇਹੋ ਜਿਹੀ ਸੇਵਕ ਦਾਸਾ ਭਾਵ ਧਾਰ ਕੇ ਭਾਈ ਸੇਵਾ ਟਹਿਲ ਕਰੇ, ਜਿਸ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਵੇ।
ਜਿਸ ਕਾ ਜੀਉ ਤਿਸ ਆਗੈ ਧਰੈ,
ਜਿਸ ਵਾਹਿਗੁਰੂ ਦਾ ਆਪਾਂ ਨੂੰ ਜੀਉ ਜੀ ਦਾਨ ਦਿੱਤਾ ਹੋਇਆ, ਤਿਸ ਉਸ ਦੇ ਆਗੇ ਤਾਨ ਮਨ ਧਨ ਧਰੈ, ਅਰਪਣ ਕਰ ਦੇਵੇ, ਮਹਾਰਾਜ ਤੁਹਾਡਾ ਹੀ ਹੈ, ਮੇਰਾ ਮੁਝਵੇਂ ਕੁਛ ਨਹੀਂ, ਜੋ ਕੁਛ ਵੀ ਹੈ ਤੇਰਾ ਹੀ ਹੈ।
ਸਾਹਿਬ ਭਾਵੈ ਸੋ ਪਰਵਾਨ,
ਸਾਹਿਬ ਮਾਲਕ ਪਰਮੇਸ਼ਰ ਨੂੰ ਜੋ ਭਾ ਜਾਂਦਾ ਚੰਗਾ ਲੱਗਦਾ, ਤੇ ਜਿਹੜਾ ਸੇਵਕ ਸੇਵਾ ਕਰਦਾ ਹੋਇਆ ਭਾ ਗਿਆ, ਉਹ ਸੇਵਕ ਉਸ ਨੂੰ ਫਿਰ ਸਾਹਿਬ ਭਾਵੈ ਸੋ ਪਰਵਾਨ, ਜੋ ਭਾ ਜਾਵੇ ਉਹ ਸੇਵਕ ਸਭ ਕੁਛ ਅਰਪਣ ਕੀਤਾ ਪ੍ਰਵਾਨ ਨੇਕ ਭਾਵ ਸਫਲਾ ਹੋ ਜਾਂਦਾ ਉਸਦਾ।
ਸੋ ਸੇਵਕ ਦਰਗਹ ਪਾਵੈ ਮਾਣ,
ਅਤੇ ਉਹ ਸੇਵਕ ਦਾਸ ਪ੍ਰਭੂ ਦੀ ਦਰਗਾਹ ਦੇ ਵਿੱਚ ਜਿੱਥੇ ਨਿਆਂ ਸਭਾ ਉਹਦੀ ਸੱਚਖੰਡ ਵਸਿਆ ਨਿਰੰਕਾਰ, ਉੱਥੇ ਮਾਣ ਸਤਿਕਾਰ ਪਾਵੇ ਪਾਉਂਦਾ। ਤੁਰਿਆ ਪਦ ਰੂਪੀ ਦਰਦ ਦੀ ਗਹਿ ਜਗ੍ਹਾ ਦੇ ਮਾਣ ਮੰਨਣ ਵਿੱਚ ਮੰਨਣ ਗਿਆਨ ਨੂੰ ਪਾਵੈ ਪਾ ਲੈਂਦਾ ਹੈ। ਤੁਰਿਆ ਪਦ ਰੂਪੀ ਦਰਦ ਦੀ ਗਹਿ ਜਗ੍ਹਾ ਦੇ ਮਾਣ ਮੰਨਣ
ਜਿਹੜਾ ਮੰਨਣ ਗਿਆਨ ਨੂੰ ਪਾਵੇ ਪਾ ਲੈਂਦਾ ਹੈ।
ਸਤਿਗੁਰ ਕੀ ਮੂਰਤ ਹਿਰਦੈ ਰਸਾਇ,
ਗੁਰ ਕੀ ਮੂਰਤ ਮਨ ਮੈਂ ਧਿਆਨ। ਹੇ ਭਾਈ, ਜੋ ਪੁਰਖ ਸਤਿਗੁਰਾਂ ਦੀ ਗੁਰ ਸ਼ਬਦ ਰੂਪ ਮੂਰਤ ਸਰੂਪ ਹਿਰਦੇ ਦੇ ਵਿੱਚ ਵਸਾਏ ਵਸਾਉਂਦਾ, ਤੇ ਹੋਰ ਕੋਈ ਮਹਾਰਾਜ ਨੇ ਦੂਸਰੀਆਂ ਪੱਥਰ ਦੀਆਂ ਜਾਂ ਜਿਹੜੀਆਂ ਕਾਗਜ਼ਾਂ ਦੀਆਂ ਫੋਟੋਆਂ ਨੂੰ ਨਹੀਂ ਕਿਹਾ ਹੈ। ਭਾਈ ਗੁਰਦਾਸ ਨੇ ਤਾਂ ਇਹਦਾ ਨਿਰਣਾ ਕੀਤਾ ਹੋਇਆ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੰਸਰ ਪਰਵਾਣਾ। ਇਹ ਤਾਂ ਭਾਈ ਸਾਹਿਬ ਦੇ ਨਿਰਣੇ ਕੀਤੇ ਹੋਏ ਨੇ। ਗੁਰਮੂਰਤ ਗੁਰ ਸ਼ਬਦ ਹੈ, ਗੁਰਬਾਣੀ ਚ ਦਾ ਨਿਰਣਾ ਹੈ, ਉਹਨੂੰ ਹਿਰਦੇ ਚ ਵਸਾਉਣਾ ਕਰੇ ਸ਼ਬਦ ਨੂੰ।
ਜੋ ਇੱਛਾ ਸੋਈ ਫਲ ਪਾਏ,
ਜੋ ਵੀ ਮਨ ਚ ਇੱਛਾ ਇੱਛਾ ਕਰੇਗਾ ਉਹੀ ਧਰਮ ਅਰਥ ਕਾਮ ਮੋਕ ਫਲ ਨੂੰ ਪਾ ਲਵੇਗਾ। ਫਿਰ
ਸਾਚਾ ਸਾਹਿਬ ਕਿਰਪਾ ਕਰੇ,
ਜਿਹਦੇ ਉੱਤੇ ਸੱਚਾ ਵਾਹਿਗੁਰੂ ਮਾਲਕ ਕਿਰਪਾ ਦ੍ਰਿਸ਼ਟੀ ਕਰ ਦੇਵੇ।
ਸੋ ਸੇਵਕ ਜਮ ਤੇ ਕੈਸਾ ਡਰੇ,
ਉਹ ਸੇਵਕ ਦਾਸ ਜਦੋਂ ਬਣ ਗਿਆ ਗੁਰੂ ਦਾ, ਗੁਰੂ ਨਾਨਕ ਦਾ ਹੀ ਬਣ ਗਿਆ, ਰਾਗ ਦਵੈਸ਼ ਤੋਂ ਮਾਣ ਅਪਮਾਨ ਆਦਿ ਤੋਂ ਤੇ ਇਹ ਤੋਂ ਰਹਿਤ ਜਦੋਂ ਹੋ ਜਾਂਦਾ ਹੈ, ਜਦੋਂ ਐਸਾ ਉਹਦੀ ਅਵਸਥਾ ਇਹ ਬਣ ਗਈ, ਫਿਰ ਉਹ ਜਮਾਂ ਤੋਂ ਕੈਸਾ ਕਿਵੇਂ ਡਰੂਗਾ, ਨਹੀਂ ਡਰਦਾ। ਭਾਵ ਜਮਾਂ ਦਾ ਪੈ ਉਹਨੂੰ ਨਹੀਂ ਰਹਿੰਦਾ ਹੈ, ਤੇ ਜਮਾਂ ਦੇ ਪੈ ਤੋਂ ਉੱਪਰ ਹੋਇਆ ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਡਰ ਮਿਟ ਗਏ ਉਸਦੇ।
ਪੰਨਤ ਨਾਨਕ ਕਰੇ ਵਿਚਾਰ,
ਗੁਰੂ ਨਾਨਕ ਸਾਹਿਬ ਜੀ ਪੰਨਤ ਉਚਾਰਨ ਕਰਦੇ ਆ, ਉਹ ਸੇਵਕ ਸੱਚ ਸਰੂਪ ਦੀ ਵਿਚਾਰ ਕਰੇ, ਗੁਰਾਂ ਦੁਆਰਾ ਤਤ ਮਿਥਿਆ ਸਤ ਅਸਤ ਦਾ ਨਿਰਣਾ ਕਰੇ।
ਸਾਚੀ ਬਾਣੀ ਸਹ ਧਰੇ ਪਿਆਰ,
ਧੁਰਕੀ ਬਾਣੀ ਹੈ ਇਹ, ਸੱਚੀ ਬਾਣੀ ਹੈ, ਬਹੁ ਬਹੁ ਬਾਣੀ ਨਿਰੰਕਾਰ ਹੈ, ਬਹੁ ਬਹੁ ਬਾਣੀ ਸਤ ਹੈ, ਇਹ ਸੱਚੀ ਹੈ, ਸੱਚੀ ਤੇ ਅਕਾਲ ਗੋ ਬਾਣੀ ਹੈ। ਇਹਦੇ ਨਾਲ ਬਾਣੀ ਨਾਲ ਪਿਆਰ ਕਰੇ, ਰੱਬ ਨਾਲ ਪਿਆਰ ਕਰਨਾ ਜਿਹੜਾ ਬਾਣੀ ਨਾਲ ਪਿਆਰ ਕਰਦਾ, ਜਿਹੜਾ ਬਾਣੀ ਦਾ ਸਤਿਕਾਰ ਕਰਦਾ ਰੱਬ ਦਾ ਸਤਿਕਾਰ ਕਰਦਾ। ਧਰੇ ਧਾਰਨ ਕਰੇ ਪਾਉਣਾ ਕਰੇ, ਇਹਦੇ ਧਰੇ ਪਿਆਰ, ਪਿਆਰ ਧਾਰਨ ਕਰਕੇ ਰੱਖੇ ਹਿਰਦੇ ਵਿੱਚ, ਸ਼ਰਧਾ ਹੋਵੇ
ਤਾ ਕੋ ਪਾਵੇ ਮੋਖ ਦੁਆਰ,
ਤਦੋਂ ਹੀ ਕੋਈ ਪੁਰਖ ਮੋਖ ਮੁਕਤੀ ਦਾ ਦੁਆਰ ਗਿਆਨ ਪਾਵੇ ਪਾ ਸਕਦਾ, ਸੰਸਾਰ ਰੂਪੀ ਦੁਆਰ ਤੋਂ ਜਾਂ ਫਿਰ ਦੁਆਰ ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ ਪਾ ਸਕਦਾ ਹੈ।
ਜਪ ਤਪ ਸਭ ਇਹੋ ਸ਼ਬਦ ਹੈ ਸਾਰ,
ਸਭ ਸਾਰਿਆਂ ਜਪਾਂ ਤਪਾਂ ਨਾਲੋਂ ਇਹ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਹੀ ਸਾਰ ਸ੍ਰੇਸ਼ਟ ਹੈ, ਇਹ ਸਾਰ ਸ੍ਰੇਸ਼ਟ ਗੁਰਸ਼ਬਦ ਹੀ ਅਸਲੀ ਜਪ ਤਪ ਹੈ। ਆਹ ਜਿਹੜੀਆਂ ਧੂਣੀਆਂ ਤਾਪਣੀਆਂ ਜਲ ਧਾਰੇ ਕਰਨੇ, ਸਭ ਤੋਂ ਵੱਡਾ ਆਹ ਤਪੱਸਿਆ ਜਿਹੜੀ ਕਰ ਰਹੇ ਹੋ ਇਸ ਵੇਲੇ ਤੁਸੀਂ, ਆਪਾਂ ਸਾਰੇ ਮਿਲ ਕੇ ਇਹ ਗੁਰੂ ਨੇ ਬਖਸ਼ੀ ਹੋਈ, ਆਪਾਂ ਕਿੱਥੋਂ ਇਹ ਤਪੱਸਿਆ ਹੋਣੀ ਸੀ, ਇਹਦਾ ਮਾਣ ਨਹੀਂ ਕਰਨਾ। ਤੇ ਇਸ ਕਰਕੇ ਜਿਹੜਾ ਸ਼ਬਦ ਨੂੰ ਸਿਮਰਨਾ, ਸ਼ਬਦ ਦੀ ਵਿਚਾਰ ਕਰਨੀ ਹੈ, ਕਥਾ ਸੁਣਨੀ ਕਰਨੀ ਹੈ, ਇਹ ਸਾਰੀ ਜਪ ਤਪ ਸਬਲਿਕ ਕਰ ਦਿੰਦੀ ਹੈ। ਸਾਰਿਆਂ ਜਪਾਂ ਤਪਾਂ ਦਾ ਸਾਰ ਨਿਚੋੜ ਹੈ, ਏਦੋਂ ਵੱਡਾ ਕੋਈ ਜਪ ਤਪ ਨਹੀਂ ਹੈ, ਏਦੋਂ ਵੱਡੀ ਕੋਈ ਸੇਵਾ ਨਹੀਂ ਹੈ, ਏਦੋਂ ਵੱਡਾ ਕੋਈ ਵਿਰਾਗ ਤਿਆਗ ਨਹੀਂ ਹੈ, ਸਭ ਤੋਂ ਵੱਡੀ ਹੈ ਆਹ ਜਿਹੜੀ ਕਥਾ ਹੈ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣ ਤਾਂ ਦਰਦ ਦੁੱਖ ਲੱਥਾ। ਅੱਗੇ ਦੱਸ ਦੇਣ ਜੀ,
ਧਨਾਸਰੀ ਮਹੱਲਾ ਪਹਿਲਾ,
ਧਨਾਸਰੀ ਰਾਗਣੀਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਜਦੋਂ ਸਤਿਗੁਰੂ ਜੀ ਸੰਸਾਰ ਦੀ ਕਲਿਆਣ ਕਰਦੇ ਹੋਏ ਨਾ ਵਿਚਰਦੇ ਹੋਏ, ਬੜਾ ਲੰਮਾ ਚੌੜਾ ਇੱਕ ਇਤਿਹਾਸ ਹੈ ਇਸ ਦਾ, ਬਾਲੇ ਮਰਦਾਨੇ ਸਮੇਤ ਇਹ ਪਾਕਿਸਤਾਨ ਦੇ ਵਿੱਚ ਮਰ ਗਏ, ਜ਼ਿਲ੍ਹਾ ਮਿੰਟ ਗੁਮਰੀ ਉਹਦਾ ਮਸ਼ਹੂਰ ਇੱਕ ਸ਼ਹਿਰ ਹੈ, ਉਹਦਾ ਨਾਮ ਹੈ ਸਤਕਰਾ, ਉੱਥੇ ਪਹੁੰਚੇ। ਇੱਥੇ ਸਤਿਗੁਰੂ ਨੇ ਇੱਕ ਦੁਖੀ ਸ਼ਾਹੂਕਾਰ ਜਿਹਨੂੰ ਮਰਦਾਨੇ ਨੂੰ ਦੇਖ ਕੇ ਲੱਗਿਆ ਸੀ ਬੜਾ ਸੁਖੀ ਹੈ, ਭੇਜਿਆ ਸੀ, ਉਹਦੇ ਘਰ ਵਾਲੀ ਵੀ ਵਿਚਾਰਨੀ ਸੀ, ਉਹਨਾਂ ਦਾ ਉਧਾਰ ਕੀਤਾ। ਫਿਰ ਇਸੇ ਜ਼ਿਲ੍ਹੇ ਦੇ ਦੀਪਾਲਪੁਰ ਨਗਰ ਵਿੱਚ ਮਹਾਰਾਜ ਪਧਾਰੇ, ਇਹ ਪਾਕਿਸਤਾਨ ਦੇ ਮੌਜੂਦ ਹੈ। ਦੀਪਾਲਪੁਰ ਨਗਰ ਮਿੰਟ ਗੁਮਰੀ ਜ਼ਿਲ੍ਹੇ ਦਾ ਇੱਕ ਬੜਾ ਪ੍ਰਸਿੱਧ ਮੰਨਿਆ ਹੋਇਆ ਨਗਰ ਹੈ। ਇਸ ਨੂੰ ਬਾਬਰ ਨੇ ਸੰਨ 1524 ਈਸਵੀ ਵਿੱਚ ਫਤਿਹ ਕੀਤਾ ਸੀ, ਲੋਕਾਂ ਨੂੰ ਅਧੀਨ ਕਰ ਲਿਆ ਸੀ। ਇਹ ਨਗਰ ਦਾ ਨਾਮ ਇਤਿਹਾਸ ਵਿਸ਼ੇਸ਼ ਕਰਕੇ ਲਿਆ ਜਾਂਦਾ। ਦੀਪਾਲਪੁਰ ਪਿੰਡ ਦੇ ਦੱਖਣ ਅਤੇ ਪੂਰਬ ਵਾਲੇ ਪਾਸੇ ਮਿਲਮਾ ਜਿਹੜੀ ਇਹ ਬਾਹੀ ਹੈ, ਇੱਥੇ ਇੱਕ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਬੈਠੇ ਸੀ। ਅੱਜ ਕੱਲ੍ਹ ਉੱਥੇ ਗੁਰੂ ਸਾਹਿਬ ਦੀ ਯਾਦਗਾਰ ਦਾ ਅਸਥਾਨ ਬਣਿਆ ਹੋਇਆ ਹੈ। ਇਸ ਨਗਰ ਵਿੱਚ ਜਦੋਂ ਸਤਿਗੁਰੂ ਜੀ ਪਹੁੰਚੇ ਸਨ, ਸ਼ਾਮ ਦਾ ਵਕਤ ਸੀ, ਉਸ ਵੇਲੇ ਰਾਤ ਰਹਿਣ ਲਈ ਮਹਾਰਾਜ ਸਾਹਿਬ ਜੀ ਨਗਰ ਦੇ ਕੋਲ ਜਾ ਕੇ ਪੁੱਛਿਆ, ਭਾਈ ਕੋਈ ਜਗ੍ਹਾ ਹੈ? ਕਹਿੰਦੇ ਨਾ ਜੀ, ਇੱਥੇ ਕੋਈ ਜਗ੍ਹਾ ਨਹੀਂ। ਮਹਾਰਾਜ ਕਹਿੰਦੇ ਚਲੋ ਇੱਥੇ ਬਹਿ ਲੈਂਦੇ ਹਾਂ। ਕਹਿੰਦੇ ਨਹੀਂ, ਉੱਠ ਜਾਓ ਇੱਥੋਂ, ਜਿੱਥੇ ਬੈਠਣ ਉੱਥੇ ਮਗਰ ਪੈ ਜਾਣ। ਜਿੱਥੇ ਬੈਠਣ ਉੱਥੇ ਲੋਕ ਤਮਾਸ਼ਗਿਰੀ ਇਕੱਠੇ ਹੋ ਗਏ। ਮਹਾਰਾਜ ਨੂੰ ਬੜਾ ਦੁਖੀ ਕੀਤਾ ਇਹਨਾਂ ਨੇ, ਬਾਲਾ ਮਰਦਾਨਾ ਤੰਗ ਹੋਈ, ਮਹਾਰਾਜ ਕਿਉਂ ਨਿਰਾਦਰ ਕਰਾਉਂਦੇ ਹਾਂ? ਕਹਿੰਦੇ ਨਹੀਂ ਮਰਦਾਨੇ, ਚਿੰਤਾ ਨਾ ਕਰੋ ਭਾਈ, ਬਾਲਿਆ ਘਬਰਾਓ ਨਾ ਤੁਸੀਂ। ਤੇ ਇਹ ਹੁਣ भाई संतोख सिंह जी लिखते हैं, एक पुर आवा बहर अगारी जाए पहुंचे ताहे मजारी। उथे पहुंचे महाराज, रहन रहन हित रहन रहन हित खोजें थाएं, जिन कीने ब्रह्मांड बनाए। जिन्हें करोड़ां ब्रह्मांड बनाए, अज रहन वास्ते रात नूं जगा मंगदे उन्हां अग्ञानी लोकां तों। तहां बसेरा देत न को, बैठे जहां उठावें सो, उत्थों उठा देण। मंदमती पिख नर ते थाएं, पुरते बहर प्रभ पुन आए। उत्थों कहिंदे चलो भाई चंगा, तुसीं सुखी बसो भाई, असीं तां बाहर जंगल च चले। महाराज बाहर चले गए ते जिथे सतगुरु जी बैठते है, ये मंदमतियां ने उत्थे उत्थों उठाउंदे रहे। महाराज बड़ा सबर धार के रहे, कोई मंदा शब्द ही नहीं कहा, किसी नूं कौड़ा शब्द नहीं कहा। ते जदों पिंड तों बाहर जाणगे, लोकी फिर पिछे मुड़ गए आ गए। पिंड दे बाहर जिथे सहनशाह गए, उत्थे बाहर खेतां वाले पासे दक्षण ते पूर्व वाले पासे ने तुर पए। एक सुक्का पिपल सी ते उहनूं पिपल नूं सामने एक कुल्ली सी, सुके पिपल दे हेठां बह गए। डेरा कीता ते पुछया, कहने महाराज सुके पिपल दे हेठां ही बह गए। कहिंदे भाई निरंकार नूं पाया फिर हरा भी तो हो जांदा हुंदा है, जिवें शिवनाव दा बाग हरा करता सी सारे ही, वह पिपल दे दृष्टि पैण दी लड़ सी, सारा ही हरा हो गया पिपल। अज हुण तक हरा वह मौजूद है, हुण भी पिपल हो गवाही भर रहा भी हाँ इत्थे गुरु नानक साहब बैठे सी। पिपल दे नेड़े कुल्ली सी जिहड़ी, ते उहदे विचों हाय हाय दी आवाज़ आ रही है, जिस नूं सतगुरु जी उहदा दर्द बनाउण लग के कहिंदे मर्दानिया भाई वाला, कहिंदे आ इहनूं पुछी भी की दुख है। ਇਹ ਕੁੱਲੀ ਦੇ ਵਿੱਚ ਰਹਿਣ ਵਾਲਾ ਸੀ ਉਹਨਾਂ ਨੂਰੀ ਸਾਹ ਸਿੰਘ ਜੀ, ਇਹਦਾ ਨਾਂ ਤਾਂ ਸੀ ਨੁਰੰਗਾ ਫਕੀਰ, ਪਰ ਇਹਨੂੰ ਨੂਰੀ ਨੂਰੀ ਕਹਿੰਦੇ, ਨੂਰੀ ਕੋੜੀ ਕਹਿੰਦੇ ਸੀ ਇਹਨੂੰ। ਇਹ ਕੋੜ ਹੋਣ ਕਰਕੇ ਲੋਕ ਨੂਰਾ ਕੋੜੀ ਕਹਿੰਦੇ ਸੀ। ਘਿਰਨਾ ਦੇ ਨਾਲ ਪੁਕਾਰਦੇ, ਮੰਗਿਆ ਰੋਟੀ ਨਹੀਂ ਸੀ ਦਿੰਦਾ ਕੋਈ, ਕੰਧ ਮੂਲ ਖਾ ਕੇ ਗੁਜ਼ਾਰਾ ਕਰਦਾ। ਸਰੀਰ ਵਿੱਚੋਂ ਲਹੂ ਪੀਕ ਵਗਦੀ ਰਹਿੰਦੀ, ਮੱਖੀਆਂ ਭਿਣਕਦੀਆਂ ਰਹਿੰਦੀਆਂ, ਬਦਬੋ ਮਾਰਦੀ ਰਹਿੰਦੀ। ਇਹ ਖੜਕਾ ਸੁਣ ਕੇ ਇਹ ਬਾਹਰ ਆਇਆ, ਦੂਰੋਂ ਹੀ ਨਮਸਕਾਰ ਕੀਤੀ ਧਰਤੀ ਦੇ ਮੱਥਾ, ਭਾਗ ਜਾਗ ਪਏ ਨਾ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਨ ਦੇ ਨਾਲ ਫਕੀਰ ਦੀ ਪੀੜਾ ਜਿਹੜੀ ਦੂਰ ਹੋ ਗਈ, ਮਨ ਨੂੰ ਕੋਈ ਸ਼ਾਂਤੀ ਮਿਲੀ ਮੇਰੀ। ਫਕੀਰ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਹੇ ਦਯਾਨੰਦ, ਹੇ ਦਇਆ ਦੇ ਸਮੁੰਦਰ, ਮੇਰੇ ਨੇੜੇ ਤਾਂ ਕੋਈ ਮਨੁੱਖ ਨਹੀਂ ਆਉਂਦਾ। ਰੋ ਪਿਆ ਹੀ, ਕੋਈ ਮਨੁੱਖ ਨਹੀਂ ਮੇਰੇ ਨੇੜੇ ਆਉਂਦਾ, ਮੇਰੇ ਨੇੜੇ ਮਨੁੱਖ ਨੇ ਤਾਂ ਕੀ ਆਉਣਾ, ਉਹਨਾਂ ਪੰਛੀ ਵੀ ਨਹੀਂ ਮੇਰੇ ਨੇੜੇ ਆਉਂਦਾ, ਕੋਈ ਡਰਦੇ ਨੇ ਮੇਰੇ ਤੋਂ। ਭਾਈ ਸਾਹਿਬ ਜੀ ਲਿਖਦੇ, ਭਾਈ ਸੰਤੋਖ ਸਿੰਘ, ਕਹਿ ਫਕੀਰ ਬੰਦ ਕਰ ਦੋ, ਮੋਰ ਸਮੀਪ ਨਾ ਆਵਤ ਕੋ, ਖਗ ਭਾਗੈ ਪਿਖ ਗਿਣਤੀ ਕਿਆ ਨਰ, ਤੁਮ ਆਏ ਮੋਹ ਪਰ ਕਰਨਾ ਕਰ। ਮੇਰੇ ਤੇ ਤਾਂ ਕਿਰਪਾ ਹੀ ਕਰਨ ਵਾਸਤੇ ਆ ਗਏ ਮਹਾਰਾਜ ਤੁਸੀਂ, ਮੇਰੇ ਨੇੜੇ ਨਹੀਂ ਆਉਂਦੇ ਪੰਛੀ ਵੀ, ਮੈਂ ਦੁਖੀ ਹਾਂ ਮਹਾਰਾਜ। ਤੇ ਉਹ ਮਹਾਰਾਜ ਸਾਹਿਬ ਜੀ ਕਹਿੰਦੇ, ਅੱਛਾ ਅੱਜ ਤੇਰੀ ਕੁੱਲੀ ਚ ਰਾਤ ਕੱਟਾਂਗੇ। ਉਹਦੀ ਕੁੱਲੀ ਚ ਆਵੜੇ ਜਿੱਥੇ ਵਧੋ ਆਉਂਦੇ, ਦੇਖੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ। ਜਿੰਨੀ ਦੇਰ ਤੱਕ ਸੂਰਜ ਦੀ ਲੋ ਰਹੀ, ਦਰਸ਼ਨ ਹੁੰਦੇ ਰਹੇ, ਇਹਨੂੰ ਪੀੜਾ ਨਹੀਂ ਹੋਈ। ਜਿਉਂ ਜਿਉਂ ਲੋ ਖਤਮ, ਹਨੇਰਾ ਹੋ ਗਿਆ, ਪੀੜਾ ਫਿਰ ਉੱਠ ਖੜੀ, ਦਰਸ਼ਨ ਹੋਣੇ ਬੰਦ ਹੋ ਗਏ। ਅੱਖਾਂ ਰਾਹੀਂ ਦਰਸ਼ਨਾਂ ਦੀ ਸ਼ਕਤੀ ਸੀ ਉਹ ਜਿਹੜੀ ਪੀੜਾ ਖਤਮ ਕਰਤੀ ਸੀ, ਪੀੜਾ ਵੱਧ ਗਈ। ਤੇ ਮਹਾਰਾਜ ਚੌਂਕੜਾ ਮਾਰ ਕੇ ਬੰਦਗੀ 'ਚ ਬੈਠੇ ਰਹੇ, ਸੁੱਤੇ ਮਹਾਰਾਜ ਨੇ। ਕੋੜ ਦੇ ਕਾਰਨ ਫੈਲੀ ਹੋਈ ਬਦਬੋ ਕੋਈ ਪਰਵਾਹ ਨਹੀਂ ਕੀਤੀ ਸ਼ਹਿਨਸ਼ਾਹ ਨੇ, ਧੰਨ ਗੁਰੂ ਨਾਨਕ ਸਾਹਿਬ। ਕਾਫੀ ਸਮੇਂ ਤੱਕ ਫਕੀਰ ਜਿਹੜਾ ਸੀ, ਉਹਨੇ ਆਪਣੇ ਮੂੰਹ ਦੇ ਮੂਹਰੇ ਹੱਥ ਲਾ ਲਾ ਕੇ ਵੀ ਹੈ ਸ਼ਬਦ ਨਾ ਨਿਕਲ ਜਾਵੇ, ਇਹ ਜਿਨ੍ਹਾਂ ਦੇ ਦਰਸ਼ਨ ਕਰਕੇ ਮੈਨੂੰ ਸ਼ਾਂਤੀ ਮਿਲੀ ਹੈ, ਚਲੋ ਇਹ ਤਾਂ ਮੇਰੇ ਕਰਮਾਂ ਦਾ ਹੈ ਵੀ ਕਿਤੇ ਬੇਆਰਾਮ ਨਾ ਹੋ ਜਾਣ ਇਹ ਥੱਕੇ ਹੋਏ। ਮਹਾਰਾਜ ਤਾਂ ਚੌਂਕੜਾ ਮਾਰੀ ਬੈਠੇ, ਉਹਨੇ ਦੇਖਿਆ ਨਹੀਂ ਹਨੇਰੇ 'ਚ। ਹੁਣ ਮਰਦਾਨੇ ਬਾਲੇ ਨੂੰ ਵੀ ਨੀਂਦ ਕਿੱਥੋਂ ਆਵੇ, ਜਗਾਈ ਇਸ ਕਿਸਮ ਦੀ ਸੀ। ਫਿਰ ਉਹਦੇ ਨਾ ਕਿੰਨਾ ਕੁ ਚਿਰ ਬੰਦ ਕਰਦਾ, ਉਵੇਂ ਹਾਏ ਨਿਕਲ ਗਈ, ਆਹ ਨਿਕਲ ਗਈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਫਕੀਰਾ ਕੋਈ ਨੀ ਸਬਰ ਕਰ। ਕਹਿੰਦਾ ਮਹਾਰਾਜ ਮੈਂ ਤਾਂ ਬਥੇਰਾ ਪੀੜਾ ਕੁੱਟੀ ਪਰ ਮੇਰੇ ਵੱਸ ਨਹੀਂ ਰਿਹਾ। ਮਹਾਰਾਜ ਕਹਿੰਦੇ ਕੋਈ ਨੀ, ਤੇਰਾ ਦੁੱਖ ਕੱਟਿਆ ਜਾ ਰਿਹਾ। ਕਹਿੰਦੇ ਤੂੰ ਇਸ ਕਰਕੇ ਪੀੜਾ ਸਹਿੰਦਾ ਰਿਹਾ ਵੀ ਮੈਂ ਕਿਤੇ ਬੇਆਰਾਮ ਨਾ ਹੋਵਾਂ, ਮੇਰੇ ਸਾਥੀ ਬੇਆਰਾਮ ਨਾ ਹੋਣ। ਕਹਿੰਦੇ ਭਾਈ ਅਸੀਂ ਤਾਂ ਬੰਦਗੀ 'ਚ ਬੈਠੇ ਹਾਂ, ਤੇ ਇਸ ਕਰਕੇ ਉਹ ਸੋਚਦਾ ਸੀ ਇਹ ਮਹਾਨ ਪੁਰਖ ਮੇਰੀ ਹੈ ਦੀ ਆਵਾਜ਼ ਸੁਣ ਕੇ ਪਰੇਸ਼ਾਨ ਹੋਣਗੇ। ਪਰ ਉਸ ਵੇਲੇ ਤੇ ਭਾਈ ਸਾਹਿਬ ਜੀ ਲਿਖਦੇ ਆ, ਰਹਿਣ ਬਸੇਰਾ ਕਰ ਤੇ ਥਾਨਾ, ਮੈਂ ਪੌਡੇ ਬੈਠੇ ਗਤਦਾਨਾ। ਬੈਠੇ ਰਹੇ, ਲਿਖਦਾ ਸਭ ਨਿਸ ਕੁਸ਼ਤੀ ਸੰਕਟ ਪਾਵੈ ਹਾਏ ਹਾਏ ਕਹਿ ਕੇ ਬਿਲ ਲਾਵੈ। ਇਹ ਸੰਕਟ ਤੋਂ ਦੂਰ ਕਰਨ ਵਾਸਤੇ ਅੱਧੀ ਰਾਤ ਤੋਂ ਬਾਅਦ ਸਤਿਗੁਰੂ ਕਹਿੰਦੇ ਮਰਦਾਨਿਆਂ ਹਾਂ ਮਹਾਰਾਜ ਕਹਿੰਦੇ ਵੀ ਰਵਾਬ ਚੱਕ ਲੈ। ਕਹਿੰਦੇ ਮੇਰੇ ਤੋਂ ਵੀ ਹੁਣ ਇਹਦਾ ਦੁੱਖ ਵਾਲਾ ਹੋਰ ਦੇਖ ਨਹੀਂ ਹੁੰਦਾ, ਲਿਆ ਇਹਦਾ ਇਲਾਜ ਕਰੀਏ। ਸੰਸਾਰ ਦਾ ਬੈਦ ਧੰਨ ਗੁਰੂ ਨਾਨਕ ਕੋਹੜੀ ਦੀ ਕੁੱਲੀ ਚ ਬੈਠਾ, ਕਹਿੰਦੇ ਮਰਦਾਨਿਆਂ ਰਵਾਬ ਸੁਰ ਕਰ ਲੈ ਕਰ ਲਈ। ਦੁੱਖ ਦੀ ਨਿਵਰਤੀ ਲਈ ਮਹਾਰਾਜ ਸਾਹਿਬ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਜਿਹਦੀ ਅੱਗੇ ਕਥਾ ਆ ਰਹੀ ਹੈ, ਸੁਣੋ ਜੇ।
ਜੀਉ ਤਪਤ ਹੈ ਬਾਰੋ ਬਾਰ।
ਇਉਂ ਮਹਾਰਾਜ ਸਾਹਿਬ ਜੀ ਨੇ ਇੱਕ ਵਾਰੀ ਤਨਾਸਰੀ ਮਹਿਲਾ ਕਹਿ ਦੋ ਨਾਲ ਜੁੜ ਜੂਗਾ, ਤਨਾਸਰੀ ਮਹਿਲਾ
ਤਨਾਸਰੀ ਮਹੱਲਾ ਪਹਿਲਾ।
ਇਉਂ ਫਿਰ ਤਨਾਸਰੀ ਰਾਗਣੀ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ,
ਜੀਉ ਤਪਤ ਹੈ ਬਾਰੋ ਬਾਰ।
ਜਿਵੇਂ ਇਸ ਕੋਹੜੀ ਦਾ ਜੀਉ ਜੀਵ ਆਤਮਾ ਬਾਰੋ ਬਾਰ 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 ਤਪ ਰਿਹਾ, ਭਾਵ ਸੜ ਰਿਹਾ, ਜਿਵੇਂ ਬਾਰ ਪਾਣੀ ਬਾਰ ਨਾਲ ਪਾਣੀ ਦਾ ਹੁੰਦਾ ਅੱਗ ਦੇ ਸੇਕ ਨਾਲ ਉਬਲਿਆ ਹੋਇਆ ਸੜਦਾ, ਇਉਂ ਸੜੇ ਹੋਏ ਬਾਰੋ ਜਿਹੜਾ ਪਾਣੀ ਹੈ ਬਾਰੋ ਬਾਰੋ ਪਾਣੀ ਦੀ ਨਿਆਈ ਜੀਉ ਇਹ ਜੀਵ ਈਰਖਾ ਰੂਪੀ ਅੱਗ ਵਿੱਚ ਸੜ ਰਿਹਾ, ਗਰਭ ਰੂਪੀ ਸੇਕ ਦੇ ਨਾਲ ਸੜ ਰਿਹਾ, ਨਰਕ ਰੂਪੀ ਅਗਨੀ ਦੇ ਵਿੱਚ ਤਪਤ ਤਪਦਾ ਰਹਿੰਦਾ। ਜੀਉ ਤਪਤ ਹੈ ਬਾਰੋ ਬਾਰ, ਜੀਵ ਦੇਵੀ ਦੇਵਤਿਆਂ ਦੇ ਬਾਰੋ ਬਾਰ ਬਾਰਾਂ ਬਾਰਾਂ ਵਿੱਚ ਦਰਾਂ ਦਰਾਂ ਤੇ ਤਪਦਾ ਫਿਰਦਾ ਵੀ ਇੱਥੋਂ ਹੀ ਕੁਛ ਮਿਲ ਜਾਏ। ਜੀਉ ਤਪਤ ਹੈ ਬਾਰੋ ਬਾਰ, ਜੀਵ ਜੂਨਾਂ ਵਿੱਚ ਪੈ ਕੇ ਬਾਰ ਬਾਰ ਤਪਦਾ ਰਹਿੰਦਾ, ਇੰਦਰੀਆਂ ਰੂਪੀ ਬਾਰਾਂ ਬਾਰਾਂ ਚ ਤਪਦਾ ਰਹਿੰਦਾ, ਅੱਖਾਂ ਨਾਲ ਪਰਾਏ ਰੂਪ ਨੂੰ ਦੇਖ ਕੇ ਕਾਮ ਵਿੱਚ ਤਪਣ ਲੱਗ ਜਾਂਦਾ, ਕੰਨਾਂ ਨਾਲ ਪਰਾਈ ਨਿੰਦਿਆ ਸੁਣ ਕੇ ਜਾਂ ਆਪਣੀ ਨਿੰਦਿਆ ਸੁਣ ਕੇ ਕ੍ਰੋਧ ਵਸ ਹੋ ਕੇ ਤਪਣ ਲੱਗ ਜਾਂਦਾ, ਨਿੰਦਿਆ ਨਹੀਂ ਸੁਣ ਹੁੰਦੀ ਆਪਣੀ, ਇੰਦਰੀਆਂ ਵਿੱਚ ਤਪਦਾ, ਇੰਦਰੀਆਂ ਦੁਆਰਾ ਤਪਸ਼ ਹੋ ਰਹੀ ਹੈ, ਕਿਤੇ ਲਾਲਚ ਦੇ ਵਿੱਚ ਤਪਦਾ, ਕਿਤੇ ਮੋਹ ਚ ਤਪਦਾ। ਜਿਵੇਂ ਅਗਨੀ ਦਾ ਸੇਕ ਜੀਉ ਤਪਤ ਹੈ ਬਾਰੋ ਬਾਰ, ਜਿਵੇਂ ਅਗਨੀ ਦਾ ਸੇਕ ਬਾਰ ਪਾਣੀ ਨੂੰ ਸਾੜਦਾ, ਇਸੇ ਤਰ੍ਹਾਂ ਪਾਪਾਂ ਰੂਪੀ ਅਗਨੀ ਦਾ ਦੁੱਖ ਰੂਪ ਸੇਕ ਪਾਣੀ ਦੀ ਨਿਆਂ ਜੀਵ ਨੂੰ ਸਾੜ ਰਿਹਾ ਤੇ ਜੀਵਨ ਬਾਰ ਬਾਰ ਕਾਮ ਕਰੋ ਤ੍ਰਿਸ਼ਨਾ ਅੱਗ ਦੇ ਤਪਦਾ ਰਹਿੰਦਾ ਹੈ।
ਤਪ ਤਪ ਖਪੈ ਬਹੁਤ ਬੇਕਾਰ,
ਬਹੁਤ ਅਨੇਕਾਂ ਕਿਸਮ ਦੇ ਬੇਕਾਰ ਵਿਕਾਰਾਂ ਵਿੱਚ ਮਨ ਕਰਕੇ ਤਪ ਸੜ ਰਿਹਾ, ਤਨ ਕਰਕੇ ਵੀ ਤਪ ਸੜ ਰਿਹਾ ਹੈ, ਤੇ ਸੜ ਕਰਕੇ ਤਪ ਤਪ ਖਪੈ। ਬੋਲ ਦੋ ਦੁਬਾਰੇ ਫਿਰ।
ਤਪ ਤਪ ਖਪੈ ਬਹੁਤ ਬੇਕਾਰ,
ਮਾਇਆ ਈਰਖਾ ਦੀ ਤਪਸ਼ ਦਾ ਤਪ ਤਪਾਇਆ ਹੋਇਆ ਬਹੁਤ ਤਪ ਤਪਦਾ ਰਹਿੰਦਾ, ਬੇਕਾਰਾਂ ਦੇ ਭੋਗਣ ਕਰਕੇ ਖਪੈ ਖਪਦਾ ਰਹਿੰਦਾ। ਤੇ ਪਹਿਲਾਂ ਤਾਂ ਜੀਵ ਇਹਦਾ ਜਿਹੜਾ ਚਿੱਤ ਹੈ ਭੋਗਾਂ ਦੇ ਪਦਾਰਥਾਂ ਦੀ ਪ੍ਰਾਪਤੀ ਦੇ ਤਪ ਤਪਦਾ, ਤਪ ਤਪ ਖਪੈ ਬਹੁਤ ਬੇਕਾਰ, ਤੇ ਇਹ ਜਿਹੜਾ ਤਪਦਾ ਰਹਿੰਦਾ ਭੋਗਾਂ ਦੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਉਹਦੇ ਚ ਸੜਦਾ, ਜਦੋਂ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਫਿਰ ਵਿਕਾਰਾਂ ਨੂੰ ਭੋਗਣੇ ਕਰਕੇ ਸਰੀਰਾਂ ਨੂੰ ਰੋਗਾਂ ਦੇ ਕਾਰਨ ਤਪ ਸੜਦਾ, ਇਉਂ ਬਹੁਤ ਹੀ ਵਿਕਾਰਾਂ ਚ ਪਿਆ ਨਾਸ ਹੋ ਜਾਂਦਾ। ਤਾਮਸੀ ਤਪ ਕਰਕੇ, ਤਾਮਸੀ ਤਪ ਕਰਦੇ ਹੋਏ ਤਪੱਸੀ ਲੋਕਾਂ ਤੋਂ ਨਾਮ ਤੋਂ ਬਗੈਰ, ਨਾਮ ਤੋਂ ਬਗੈਰ ਹੀ ਤਾਮਸੀ ਤਪ ਕਰਦੇ ਹੋਏ ਤਪੱਸਵੀ ਲੋਕ ਨਾਮ ਤੋਂ ਬਗੈਰ ਬੇਕਾਰਾਂ ਦੀ ਅੱਗ ਚ ਤਪ ਤਪ ਕੇ ਖਪੈ, ਉਹ ਵੀ ਨਾਸ ਹੋ ਰਹੇ ਹਨ।
ਜੈ ਤਨ ਬਾਣੀ ਵਿਸਰ ਜਾਏ,
ਜਿਸ ਪੁਰਖ ਦੇ ਸੂਖਮ ਸਰੀਰ ਭਾਵ ਮਨ ਦੇ ਵਿੱਚੋਂ ਜਾਂ ਤਨ ਸਤੂਲ ਸਰੀਰ ਦੇ ਵਿੱਚੋਂ ਅੰਮ੍ਰਿਤ ਰੂਪ ਬਾਣੀ ਪਰਮਾਤਮਾ ਦੇ ਨਾਮ ਰੂਪ ਬਾਣੀ ਭੁੱਲ ਜਾਏ ਜਾਂਦੀ ਹੈ।
ਜਿਉ ਪੱਕਾ ਰੋਗੀ ਵਿਲ ਲਾਏ,
ਉਹਦੀ ਹਾਲਤ ਅਜਿਹੀ ਹੋ ਜਾਂਦੀ ਹੈ ਜਿਵੇਂ ਪੱਕਾ ਰੋਗੀ ਕੋਈ ਹੈ, ਕੋਹੜ ਦਾ ਰੋਗ ਪੱਕਾ ਰੋਗ ਕਹਿੰਦੇ ਸੀ। ਉਹ ਪੁਰਖ ਬਿਲ ਲਾਏ ਬਿਰਲਾਪ ਕਰਦਾ ਹੈ, ਉਹ ਮਨਮੁਖ ਵੀ ਇਸ ਤਰ੍ਹਾਂ ਬਿਰਲਾਪ ਕਰਦਾ ਹੈ ਤੇ
ਬਹੁਤਾ ਬੋਲਣ ਚੱਖਣ ਹੋਏ,
ਕਹਿੰਦੇ ਪਰਮੇਸ਼ਰ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਬਹੁਤਾ ਜ਼ਿਆਦਾ ਸੰਸਾਰੀ ਬਚਨਾਂ ਨੂੰ ਜਿਹੜਾ ਬੋਲਣਾ ਨਾ ਪਰਮੇਸ਼ਰ ਦੀ ਨਜ਼ਰ ਦੇ ਚੱਖਣ, ਇਹ ਬੇਅਰਥ ਬੋਲਣਾ। ਚੱਖਣ ਹੁੰਦਾ ਜਿਹਦਾ ਅਰਥ ਕੋਈ ਬਣੇ ਨਾ ਉਹੀ ਊਲ ਜਲੂਲ ਬੋਲੀ ਜਾਣਾ, ਉਹ ਚੱਖਣਾ ਹੁੰਦਾ। ਬਹੁਤਾ ਬੋਲਣ ਚੱਖਣ ਹੋਏ, ਉਹ ਚੱਖ ਹੁੰਦਾ। ਇਉਂ ਸਾਸ ਜੀ ਤੇ ਵੇਦਾਂ ਸ਼ਾਸਤਰਾਂ ਦੀਆਂ ਜੁਗਤੀਆਂ ਪ੍ਰਮਾਣਾਂ ਨੂੰ ਬੋਲਦਾ, ਆਪ ਧਾਰਨ ਨਹੀਂ ਕਰਦਾ, ਫਿਰ ਚੱਕਣ ਚੱਖਾਂ ਹੀ ਮਾਰਨੀਆਂ ਹੋਈਆਂ ਨਾ ਫਿਰ ਇਹ। ਤੇ ਚੱਖ ਨਾਮ ਸਾਸ ਜੀ ਮੱਛੀ ਦਾ ਹੁੰਦਾ, ਤੇ ਮੱਛੀ ਮੂੰਹ ਦੇ ਵਿੱਚ ਪਾਣੀ ਪਾ ਕੇ ਨਾ ਕੁਰਲੀਆਂ ਜਿਹਾ ਕਰੀ ਜਾਂਦੇ ਹਰ ਵਕਤ, ਉਹ ਪਾਣੀ ਅੰਦਰ ਨਹੀਂ ਜਾਂਦਾ ਉਹਦੇ, ਕੁਰਲੀਆਂ ਹੀ ਕਰੀ ਜਾਂਦੀਆਂ ਇਸ ਤਰ੍ਹਾਂ। ਬਸ ਕਹਿੰਦੇ ਫਿਰ ਐਂ ਚੱਖਾਂ ਮਾਰਦਾ, ਕੁਰਲੀਆਂ ਹੀ ਕਰਦਾ, ਆਵਾ ਤਵਾ ਬੋਲੀ ਜਾਂਦਾ, ਨਾਮ ਨਹੀਂ ਜਪਦਾ ਹੈ।
ਵਿਣ ਬੋਲੇ ਜਾਣੈ ਸਭ ਸੋਏ,
ਉਹ ਵਾਹਿਗੁਰੂ ਜੀਵਾਂ ਦੇ ਵਿੱਚ ਦੇ ਬਿਨ ਬਗੈਰ ਉਹ ਸੋਏ ਪਰਮੇਸ਼ਰ ਵਾਹਿਗੁਰੂ ਨੇ ਜੀਵਾਂ ਦੇ ਬਿਨ ਬਗੈਰ ਬੋਲੇ ਬੋਲਿਆ ਹੀ ਜੀਵ ਬੋਲਣ ਚਾਹੇ ਨਾ ਬੋਲਣ ਸਭ ਸਾਰਾ ਕੁਝ ਜਾਣੇ ਜਾਣਦਾ ਹੈ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੈ, ਅੰਤਰਜਾਮੀ ਸਭ ਸਾਰਾ ਕੁਝ ਜਾਣਦਾ ਹੈ। ਘਟਖੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਉਂ ਦੱਸਦੇ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜਿਨ ਕੰਨ ਕੀਤੇ ਅੱਖੀ ਨਾਕ,
ਜਿਸ ਵਾਹਿਗੁਰੂ ਨੇ ਤੇਰੇ ਕੰਨ ਆ ਕੰਨ ਬਣਾਏ ਨੇ, ਨਾ ਹੁੰਦੇ ਕਿਹਾ ਜਾ ਲੱਗਦਾ ਜਿਵੇਂ ਬਰਮੀ ਚ ਗਲੀਆਂ ਹੁੰਦੀਆਂ ਐਂ ਲੱਗਦਾ, ਫਿਰ ਨੱਕ ਨਾ ਹੁੰਦਾ ਕਿਹਾ ਜਾ ਲੱਗਦਾ, ਕਰੂਪ ਜਿਹਦੇ ਨੱਕ ਨਹੀਂ ਹੁੰਦਾ ਦੇਖੋ ਕਿਹਾ ਜਾ ਲੱਗਦਾ, ਵੱਡਿਆ ਹੋਇਆ ਨੱਕ ਸਰਾਖ ਜਿਹੀ ਦਿਖਦੇ ਹੈ, ਅੱਖਾਂ ਜਿਹੜੀਆਂ ਸਾਸ ਜੀ ਇਹ ਨਾ ਹੁੰਦੀਆਂ ਹੁੰਦੀਆਂ ਦੇਖਦੇ ਫਿਰ ਕਿਵੇਂ ਅੱਖਾਂ ਆਦਿ, ਇਹ ਸਾਰਾ ਕੁਝ ਉਹਨੇ ਬਣਾਇਆ ਭਈ ਬਣਾਏ ਕਾਹਦੇ ਵਾਸਤੇ ਨੇ ਭਾਈ, ਜਿਨ ਕੰਨ ਕੀਤੇ ਅੱਖੀ ਨਾਕ, ਕੰਨ ਪਰਮੇਸ਼ਰ ਦਾ ਜਸ ਸੁਣਨ ਵਾਸਤੇ ਬਣਾਏ, ਅੱਖਾਂ ਸਾਧ ਸੰਗ ਦੇ ਦਰਸ਼ਨ ਕਰਨ ਵਾਸਤੇ ਬਣਾਈਆਂ, ਨੱਕ ਹੈ ਜਿਹੜਾ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਮਹਿਕ ਲੈਣ ਵਾਸਤੇ ਬਣਾਏ, ਪ੍ਰੀਤੀ ਰੂਪੀ ਖੁਸ਼ਬੋ ਲੈਣ ਵਾਸਤੇ ਬਣਾਏ, ਜਸ ਰੂਪੀ ਤੇਰੇ ਨੱਕ ਲਾਇਆ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾਣ। ਅੱਗੇ ਦੱਸਦੇ ਨੇ,
ਜਿਨ ਜਿਹਵਾ ਦਿੱਤੀ ਬੋਲੇ ਤਾਤ,
ਜਿਸ ਵਾਹਿਗੁਰੂ ਨੇ ਤਾਤ ਪਰਜ ਭਾਵ ਆਪਣਾ ਸਿਧਾਂਤ ਬੋਲਣ ਵਾਸਤੇ, ਜਾਂ ਤਾਤ ਹੇ ਪਿਆਰੇ, ਜਾਂ ਤਾਤ ਪਿਆਰੇ ਵਚਨ ਬੋਲੇ ਬੋਲਣ ਵਾਸਤੇ, ਕੌੜੇ ਵਚਨ ਬੋਲਣ ਵਾਸਤੇ ਨਹੀਂ ਜੀਵਾ ਦਿੱਤੀ, ਜੀਵਾ ਰਸਨਾ ਦਿੱਤੀ ਹੈ, ਨਾਮ ਜਪਣ ਵਾਸਤੇ ਦਿੱਤੀ ਹੈ, ਕਿਸੇ ਨੂੰ ਕੌੜੇ ਦੁਖਦਾਈ ਵਚਨ ਬੋਲਣ ਵਾਸਤੇ ਨਹੀਂ ਦਿੱਤੀ ਹੈ। ਇਹ ਗਲਤ ਪ੍ਰਯੋਗ ਹੈ ਫਿਰ ਇਹਦਾ, ਜਿਵੇਂ ਧਨ ਨੌਕਰ ਨੂੰ ਦੇਵੇ ਜਾਂ ਆਪਣੇ ਪੁੱਤਰ ਨੂੰ ਪਿਓ ਧਨ ਦੇਵੇ ਵੀ ਜਾ ਪਾਈ ਚੰਗੀਆਂ ਵਸਤੂਆਂ ਖੜੇ, ਉਹ ਠੇਕੇ ਦੇ ਮੂਹਰੇ ਜਾ ਖੜੇ, ਇਹ ਤਾਂ ਇਸ ਤਰ੍ਹਾਂ ਹੈ। ਮਿੱਠੇ ਵਚਨ ਬੋਲਣ ਵਾਸਤੇ ਜੀਵ ਦਿੱਤੀ ਹੈ, ਕੌੜੇ ਨਹੀਂ।
ਜਿਨ ਮਨ ਰੱਖਿਆ ਅਗਨੀ ਪਾਈ,
ਜਿਸ ਵਾਹਿਗੁਰੂ ਨੇ ਮਨ ਜੀਵ ਨੂੰ ਮਾਤਾ ਦੇ ਗਰਭ ਵਿਚ ਜਠਰ ਅਗਨੀ ਅੱਗ ਦੇ ਸੇਕ ਵਿਚ ਪਾ ਕੇ ਰੱਖਿਆ ਰੱਖਣਾ ਕੀਤਾ, ਪਰਤਪਾਲ ਮਾਤਾ ਉਧਰ ਰੱਖ ਲਗਨ ਦੇਤ ਨਾ ਸੇਕ, ਸੇਕ ਨਹੀਂ ਲਗਨ ਦਿੱਤਾ ਤੈਨੂੰ, ਨਹੀਂ ਤਾਂ ਲੂਹਿਆ ਜਾਂਦਾ ਉੱਥੇ ਜਠਰਨਾ ਅਗਨੀ ਦੇ ਵਿਚ।
ਵਾਜਾ ਪਵਨ ਆਖ ਸਭ ਜਾਏ,
ਜਿਸ ਵੇਲੇ ਵਾਹਿਗੁਰੂ ਦੇ ਹੁਕਮ ਵਿਚ ਮਾਤਾ ਦੇ ਗਰਭ ਵਿਚ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੁੰਦੀ ਹੈ, ਔਰਤ ਪ੍ਰਸੂਤ ਭਾਵ ਕਰਨ ਵਾਲੀ ਪਵਨ ਹਵਾ ਬਾਜੇ ਵੱਜਦੀ ਹੈ, ਮਾਤਾ ਦੇ ਪੇਟ ਚ ਹੀ ਹੈ ਉਹ ਹਵਾ, ਹਵਾ ਹੀ ਧੱਕ ਕੇ ਬਾਹਰ ਬੱਚੇ ਨੂੰ ਕੱਢਦੀ ਹੈ, ਚਾਹੇ ਪਸ਼ੂ ਦਾ ਬੱਚਾ ਚਾਹੇ ਮਨੁੱਖ ਦਾ, ਉਹ ਵਾਹਿਗੁਰੂ ਦੇ ਹੁਕਮ ਚ ਹੈ। ਤੇ ਇਸ ਕਰਕੇ ਤਾਂ ਸਾਫ਼ ਸਾਰੇ ਬਾਜੇ ਪਵਨ ਜਦੋਂ ਬਾਜੇ ਵੱਜਦੀ ਹੈ ਭਾਵ ਪ੍ਰਗਟ, ਉਹਨੇ ਸਾਰੇ ਕੀ ਕਹਿੰਦੇ ਨੇ, ਅੱਖ ਹੈ ਸਭ ਜਾਏ, ਬੱਚਾ ਜੰਮ ਪਿਆ ਜੀ, ਬੱਚਾ ਜੰਮ ਪਿਆ, ਲੜਕੀ ਹੋਈ ਹੈ, ਲੜਕਾ ਹੋਇਆ, ਸਾਰੇ ਕਹਿੰਦੇ ਹੈ ਜੰਮ ਪਿਆ ਬੱਚਾ, ਚਲੋ ਜੀ ਸੁੱਖ ਹੋਇਆ, ਨਹੀਂ ਤਾਂ ਬੜੀ ਜਨਮ ਦੇਣ ਵਾਲੀ ਨੇ ਬੜੀਆਂ ਪੀੜਾਂ ਸਹੀਆਂ, ਐਂ ਲੋਕ ਕਹਿਣ ਲੱਗ ਜਾਂਦੇ। ਤੇ ਬਾਜੇ ਪਵਨ ਅੱਖ ਹੈ ਸਭ ਜਾਏ, ਜਿਸ ਵਾਹਿਗੁਰੂ ਦੇ ਅੱਖ ਹੈ ਹੁਕਮ ਵਿੱਚ ਪਵਨ ਹਵਾ ਸਾਰੀਆਂ ਜਾਏ ਥਾਵਾਂ ਦੇ ਵਿੱਚ ਚੱਲ ਰਹੀ ਹੈ, ਪਾਉਣ ਦੇ ਬਾਜੇ ਵਜਾਉਣ ਕੀਤੇ ਹੋਏ ਨੇ, ਬਾਜਾ ਪਵਨ ਵਜਾਇਆ ਉਸੇ ਦੇ ਬਾਜੇ ਵੱਜਦੇ ਨੇ, ਬਜਾਏ ਪਾਉਣ ਦਾ ਬਾਜਾ ਵੱਜ ਰਿਹਾ।
ਜੇਤਾ ਮੋਹ ਪ੍ਰੀਤ ਸਵਾਦ,
ਜਿੰਨਾ ਜੀਵ ਆਪਣੇ ਸਰੀਰ ਦੇ ਮੋਹ ਸੰਬੰਧੀਆਂ ਦੀ ਜਿਹੜੀ ਪ੍ਰੀਤ ਹੈ ਤੇ ਪ੍ਰੀਤੀ ਤੇ ਵਿਸ਼ਿਆਂ ਦੇ ਸਵਾਦ ਵਿੱਚ ਲੱਗਾ ਹੋਇਆ ਹੈ, ਜੇਤਾ ਮੋਹ ਪ੍ਰੀਤ ਸਵਾਦ, ਜਿਤਨਾ ਜੀਵ ਪਦਾਰਥਾਂ ਦੇ ਮੋਹ ਦੀ ਖਿੱਚ ਵਿੱਚ ਫਸ ਕੇ ਸਵਾਦਾਂ ਦੇ ਨਾਲ ਪ੍ਰੀਤੀ ਕਰਦਾ ਹੈ,
ਸਭਾ ਕਾਲਖ ਦਾਗਾ ਦਾਗ,
ਇਹ ਸਭਾ ਸਾਰੇ ਪਾਪਾਂ ਦੀ ਕਾਲਖ ਕਾਲਸ਼ ਹੈ, ਜਿਸ ਦੇ ਵਿੱਚ ਜੀਵ ਪਾਪਾਂ ਦੇ ਦਾਗਾਂ ਧੱਬਿਆਂ ਕਰਕੇ ਦਾਗ ਕਲੰਕੀ ਹੋ ਰਿਹਾ, ਸਰੀਰ ਦੇ ਮੋਹ ਕਰਕੇ ਕਾਲਸ਼ ਕਲੰਕ ਹੈ, ਇਸ ਕਰਕੇ ਇਹ ਸੰਬੰਧੀਆਂ ਦੀ ਪ੍ਰੀਤੀ ਕਰਕੇ ਦਾਗ ਧੱਬਾ ਵਿਸ਼ਿਆਂ ਦੇ ਸਵਾਦਾਂ ਦਾ ਦਾਗ ਕਲੰਕ ਲੱਗਿਆ ਹੋਇਆ ਇਸ ਨੂੰ, ਇਸ ਕਰਕੇ ਫੇਰ ਬੋਲਦੇ ਜੀ ਸਭਾ
ਸਭਾ ਕਾਲਖ ਦਾਗਾ ਦਾਗ,
ਇਹ ਸਾਰੇ ਸਭ ਸਾਰੇ ਵਿਸ਼ਕਾਰਾਂ ਦੇ ਧੱਬੇ ਲੱਗੇ ਹੋਏ ਨੇ, ਦਾਗ ਕਲੰਕ ਲੱਗੇ ਹੋਏ ਨੇ, ਜੋ ਜੀਵ ਗੁਨਾਹਾਂ ਵਿੱਚ ਕਾਲਾ ਕਰਨ ਵਾਲੀ ਗੁਨਾਹਾਂ ਰੂਪ ਕਿਰਿਆ ਕਰਦਾ ਹੈ, ਇਹ ਧੱਬਿਆਂ ਕਰਕੇ ਕਲੰਕੀ ਹੋ ਰਿਹਾ ਹੈ। ਮਹਾਰਾਜ ਫਰਮਾਉਂਦੇ ਹੈ,
ਦਾਗ ਦੋਸ ਮੋਹੇ ਚੱਲਿਆ ਲਾਏ,
ਜੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਜਦੋਂ ਦਾਗ ਦੋਸ ਮੋਹੇ ਚੱਲਿਆ ਰਾਏ, ਪਾਪ ਰੂਪ ਦਾਗ ਕਲੰਕਾਂ ਨੂੰ ਅੰਤਸ਼ ਕਰਨ ਰੂਪੀ ਮੂੰਹ ਦੇ ਉੱਤੇ ਲਾ ਕੇ ਜੀਵ ਪ੍ਰਲੋਕ ਨੂੰ ਚੱਲਿਆ ਤੁਰਿਆ ਜਮਾਂ ਦੇ ਨਾਲ,
ਦਰਗਾਹ ਬੈਸਣ ਨਾਹੀ ਜਾਏ,
ਦਰਗਾਹ ਰੱਬ ਦੀ ਕਚਹਿਰੀ ਵਿੱਚ ਬੈਠਣ ਨੂੰ ਥਾਂ ਨਹੀਂ ਮਿਲਦੀ, ਜਿਵੇਂ ਉਹ ਕਿਹਾ ਸੀ ਡੱਲੇ ਨੇ ਕਿਹਾ ਸੀ ਪੀੜ੍ਹੀ ਜਿੰਨੀ ਥਾਂ ਉੱਥੇ ਫਿਰ ਪਾਪੀਆਂ ਨੂੰ ਨਹੀਂ ਥਾਂ ਮਿਲਦੀ ਹੈ, ਉਹ ਤਾਂ ਭਾਈ ਨਾਮ ਜਪਣ ਵਾਲਿਆਂ ਨੂੰ ਹੈ, ਬੈਠਣ ਨੂੰ ਫਿਰ ਜਗ੍ਹਾ ਹੀ ਨਹੀਂ ਪ੍ਰਾਪਤ ਹੁੰਦੀ, ਕਿੱਥੇ ਮਿਲਦੀ ਹੈ, ਕਹਿੰਦੇ ਫਿਰ ਨਰਕਾਂ ਨੂੰ ਜਾਣਾ ਪਊਗਾ। ਨਾ ਹੀ ਜਾਏ ਉੱਥੇ ਤਾਂ ਜਗ੍ਹਾ ਨਹੀਂ ਹੈ। ਜਾਏ ਕਿੱਥੇ? ਕਹਿੰਦੇ ਜਾਏ ਨਰਕਾਂ ਨੂੰ, ਉੱਥੇ ਨਹੀਂ ਜਾ ਸਕਦਾ ਹੈ।
ਕਰਮ ਮਿਲੈ ਆਖਣ ਤੇਰਾ ਨਾਉ।
ਹੇ ਪਰਮੇਸ਼ਰ, ਜਦੋਂ ਪੁਰਖ ਦੇ ਚੰਗੇ ਕਰਮ ਹੋਣ, ਗੁਰਾਂ ਦੀ ਕਰਮ ਕਿਰਪਾ ਮਿਲੇ, ਪ੍ਰਾਪਤ ਹੋ ਜਾਵੇ, ਤਾਂ ਫਿਰ ਤੁਹਾਡਾ ਨਾਉ ਨਾਮ ਜੀਵ ਆਖਣ ਉਚਾਰਨ ਕਰਦਾ ਹੈ, ਜਪਣ ਲੱਗ ਜਾਂਦਾ ਹੈ।
ਜਿਤ ਲੱਗ ਤਰਨਾ ਹੋਰ ਨਹੀਂ ਥਾਉ।
ਜਿਸ ਵਾਹਿਗੁਰੂ ਦੇ ਨਾਮ ਨਾਲ ਲੱਗ ਕੇ ਤਰਨਾ ਹੁੰਦਾ ਹੈ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਜਿਸ ਦੁਆਰਾ ਤਰਿਆ ਜਾਵੇ।
ਜੇ ਕੋ ਡੂਬੈ ਫਿਰ ਹੋਵੇ ਸਾਰ।
ਜੇ ਕੋਈ ਭਾਈ ਪੁਰਖ ਅਚਾਨਕ ਗਲਤੀ ਨਾਲ ਪਾਣੀ ਵਿੱਚ ਡੁੱਬ ਰਿਹਾ ਹੋਵੇ, ਜੇ ਕੋਈ ਅਚਾਨਕ ਡੁੱਬ ਰਿਹਾ ਹੋਵੇ, ਉਹ ਤਾਂ ਪਾਣੀ ਦੇ ਤਲ ਤੋਂ ਬਾਹਰ ਖੜਾ ਪੁਰਖ ਉਸ ਦੇ ਤਰਸ ਕਰ ਸਕਦਾ ਹੈ। ਤਰਸ ਕਰਕੇ ਫਿਰ ਉਹਨੂੰ ਉਹਦੀ ਸਾਰ ਲੈ ਸਕਦਾ, ਖਬਰ ਲੈ ਸਕਦਾ, ਸੰਭਾਲ ਕਰ ਸਕਦਾ। ਸਾਰ ਨਾਲ ਸੰਭਾਲ ਦਾ ਵੀ ਹੁੰਦਾ ਤੇ ਇਸ ਕਰਕੇ ਉਹਦੀ ਸੰਭਾਲ ਹੋ ਸਕਦੀ ਹੈ। ਸੰਭਾਲ ਵਾਲਾ ਹੋਵੇ ਹੋ ਜਾਵੇ, ਸੰਭਾਲ ਕਰਦਾ। ਇਸ ਤਰ੍ਹਾਂ ਜਿਹੜਾ ਜਾਣ ਬੁੱਝ ਕੇ ਸਾਧ ਸਿੰਘ ਉੱਥੇ ਡੁੱਬਦਾ ਹੋਵੇ, ਅੱਜ ਮੈਂ ਜਥੇ ਇੱਕ ਸਿੰਘ ਨਹਾਉਂਦਾ ਨਹਾਉਂਦਾ ਨਾ, ਉਵੇਂ ਆਪਣੀ ਸ਼ੋਭਾ ਦਾ ਮਾਰੇ ਲੱਗਿਆ ਤਾਂ ਡੁੱਬਣ, ਕਹਿੰਦੇ ਵੀ ਕੀ ਆ? ਕਹਿੰਦਾ ਮੈਂ ਤਾਂ ਤਲ ਦੇਖਦਾ ਹੇਠਾਂ ਥੱਲਾ ਆ ਕੇ ਕਿੱਥੇ ਗਏ। ਉਹ ਜਦ ਡੁੱਬਣੇ ਲੱਗਿਆ ਨੱਠ ਕੇ ਜਾ ਕੇ ਫੜਿਆ ਸਿੰਘਾਂ ਨੇ। ਫਿਰ ਇਉਂ ਸਾਧ ਸਿੰਘ ਵੱਡੇ ਜਥੇ ਦੀ ਗੱਲ ਹੈ, ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੇਲੇ। ਤੋ ਇਸ ਕਰਕੇ ਜੇ ਕੋਈ ਜਾਣ ਬੁੱਝ ਕੇ ਡੱਬਦਾ, ਉਹ ਤਾਂ ਕਹਿੰਦਾ ਮੈਂ ਤਾਂ ਥੱਲਾ ਲੱਭਣ ਰਿਹਾ, ਆਪ ਹੀ ਡੁੱਬੂ, ਫਿਰ ਮਰੇ ਨਹੀਂ ਆ ਉਹਨੇ। ਤੇ ਇਸ ਕਰਕੇ ਫਿਰ ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ ਅਗਿਆਨ ਰੂਪੀ ਗਲਤੀ ਦੇ ਨਾਲ ਪਦਾਰਥਾਂ ਰੂਪ ਪਾਣੀ ਚ ਆਪ ਹੀ ਡੁੱਬ ਰਿਹਾ, ਤੇ ਉਹਨੂੰ ਸਾਸ ਨਹੀਂ। ਜੇ ਕੋਈ ਜੀਵ ਸਤਿਗੁਰਾਂ ਦੀ ਸ਼ਰਨ ਆਉਂਦੇ ਆ ਤੇ ਉਹਨੂੰ ਤਾਂ ਫਿਰ ਸਤਿਗੁਰੂ ਸੰਭਾਲਣ ਵਾਲੇ ਹੋ ਜਾਂਦੇ। ਜੇ ਕੋਈ ਡੁੱਬਿਆ ਫਿਰ ਹੋਵੇ ਸਾਰ, ਵੀ ਅਗਿਆਨ ਕਰਕੇ ਡੁੱਬਿਆ ਸੀ ਇਹ ਜਿਹੜਾ ਯੁਵ ਪੁਰਖ ਜਿਹੜਾ ਨਾ, ਉਹ ਅਚਾਨਕ ਅਗਿਆਨ ਕਰਕੇ ਜਾਂ ਗਲਤੀ ਕਰਕੇ ਪਦਾਰਥਾਂ ਦੇ ਵਿੱਚ ਪਾਣੀ ਪਦਾਰਥਾਂ ਨੂੰ ਪਾਣੀ 'ਚ ਡੁੱਬ ਰਿਹਾ, ਤੇ ਫਿਰ ਹੋਵੇ ਸਾਰ, ਸਤਿਗੁਰੂ ਦੀ ਸਾਰ ਸੰਭਾਲ ਕਰ ਲੈਂਦੇ ਆ। ਤੇ ਪਰ ਮਹਾਰਾਜ ਕਹਿੰਦੇ ਜੇਕਰ, ਜੇ ਕੋਈ ਡੁੱਬੈ ਫਿਰ ਹੋਵੇ ਸਾਰ, ਇਹਦਾ ਦੂਸਰਾ ਅਰਥ ਹੈ ਜੇਕਰ ਕੋਈ ਪੁਰਖ ਨਾਮ ਦੇ ਸਰੋਵਰ 'ਚ ਡੁਬਕੀਆਂ ਲਾ ਲਵੇ, ਫਿਰ ਉਸ ਨੂੰ ਸਾਰ ਸਿਧਾਂਤ ਰੂਪ ਸਰੂਪ ਦੀ ਪ੍ਰਾਪਤੀ ਹੋਵੇ, ਹੋ ਜਾਂਦੀ ਹੈ।
ਨਾਨਕ ਸਾਚਾ ਸਰਬ ਦਾਤਾਰ।
ਸਤਿਗੁਰੂ ਜੀ ਕਥਨ ਕਰਦੇ ਜੋ ਨਾਮ ਦੇ ਚ ਡੁਬਕੀਆਂ ਲਾਉਣ ਵਾਲਾ ਸਾਚਾ ਸੱਚਾ ਪਰਮੇਸ਼ਰ ਸਰਬ ਸਾਰਿਆਂ ਦਾ ਦਾਤਾਰ ਦਾਤਾ ਹੈ, ਜਿਸ ਨੂੰ ਬਖਸ਼ ਲਵੇ ਉਹ ਨਿਹਾਲ ਕਰ ਦਿੰਦਾ ਉਸ ਨੂੰ। ਸੱਚਾ ਪਰਮੇਸ਼ਰ ਹੀ ਸਰਬ ਸਾਰਿਆਂ ਜੀਵਾਂ ਦਾ ਦਾਤਾਰ ਦਾਤਾ ਦੇਣ ਵਾਲਾ ਹੈ। ਤੇ ਇਸ ਕਰਕੇ ਇਹ ਸੰਪੂਰਨ ਸ਼ਬਦ ਸਤਿਗੁਰੂ ਜੀ ਨੇ ਉਹਦੇ ਕੋਹੜੀ ਦੇ ਪ੍ਰਥਾਏ ਉਚਾਰਨ ਕਰਕੇ ਸੰਸਾਰ ਦੇ ਭਲੇ ਲਈ ਪਾਪਾਂ ਤੋਂ ਬਚਣ ਲਈ ਉਪਦੇਸ਼ ਬਖਸ਼ ਕੀਤਾ। ਇਹ ਸ਼ਬਦ ਦਾ ਅੰਮ੍ਰਿਤ ਰੂਪ ਕੀਰਤਨ ਸੁਣਦਿਆਂ ਸੁਣਦਿਆਂ ਜਿਹੜਾ ਕੋਹੜੀ ਸੀ, ਸਾਰਾ ਕੋਹੜ ਦੂਰ ਹੋ ਗਿਆ, ਉਹਦਾ ਦੇਹ ਕੰਚਨ ਵਰਗੀ ਹੋ ਗਈ, ਪੂਰਨ ਰੂਪ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ, ਬੁੱਧੀ ਉਜਲ ਹੋ ਗਈ, ਇਕਾਗਰ ਹੋ ਗਿਆ, ਹਿਰਦੇ ਪ੍ਰੇਮ ਜਾ ਗਿਆ, ਚਰਨ ਫੜ ਲਏ। ਕਹਿੰਦਾ ਮਹਾਰਾਜ ਹੁਣ ਜਿੱਥੇ ਤਨ ਤੇ ਕਿਰਪਾ ਕੀਤੀ ਹੈ, ਮਨ ਤੇ ਵੀ ਕਿਰਪਾ ਕਰ ਦਿਓ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਚਰਨਾਮਤ ਦਿੱਤਾ ਉਸ ਨੂੰ, ਆਪਣਾ ਸਿੱਖ ਬਣਾ ਲਿਆ, ਵਾਹਿਗੁਰੂ ਮੰਤਰ ਦਿੱਤਾ। ਤੇ ਇਸ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸ੍ਰੀ ਗੁਰੂ ਸਰਬ ਸ਼ਬਦ ਮੁਖ ਭੰਨਾ, ਤੂਸਨ ਕਰ ਕੁਸ਼ਤੀ ਨੈ ਸੁਣਾ, ਭਈ ਦੇਹ ਤਤਕਾਲ ਅਰੋਗੰ, ਬਿਨਸ ਗਏ ਮਨ ਤੇ ਸਭ ਸੋਗੰ। ਮਨ ਤਾਂ ਦੋਨੇ ਅਰੋਗ ਹੋ ਗਏ। ਨਿਰਮਲ ਭਈ ਮਨੀਖਾ ਤਵੀ ਮਨੀਖਾ, ਬੁੱਧੀ ਨੂੰ ਕਹਿੰਦੇ ਬੁੱਧੀ ਨਿਰਮਲ ਹੋ ਗਈ। ਮਨ ਮਲੀਲਤਾ ਨਾਸੀ ਸਵੀ, ਮਾਲ ਜਿਹੜਾ ਮਾਲ ਵਖੇਪ ਅਵਰਨ ਸਾਰੇ ਰਾਗ ਦਵੈਸ਼ ਦੀ ਮਲ, ਮਲ ਮਲੀਨਤਾ ਨਾਸੀ ਸਵਹੀ ਦੂਰ ਹੋ ਗਈ। ਭਈ ਭੋਰ ਪਾਹੁਲ ਪਗਲੀਨੀ, ਹਿਰਦੇ ਜਾਗੀ ਭਗਤ ਨਵੀਨੀ। ਫਿਰ ਫਕੀਰ ਦੇ ਰਾਜੀ ਹੋਣ ਤੇ ਸੁੱਕਾ ਪਿੱਪਲ ਹਰਾ ਹੋਣ ਦੀ ਗੱਲ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ, ਉਹ ਤਾਂ ਫਿਰ ਸਾਰਾ ਪਿੰਡ ਕੀ ਇਲਾਕਾ ਹੀ ਉੱਠ ਖੜਿਆ, ਚਰਨਾਂ ਤੇ ਡੰਡੌਤਾਂ ਕਰ ਕਰ ਮੱਥੇ ਟੇਕਣ। ਮਹਾਰਾਜ ਸਾਤੋਂ ਗਲਤੀ ਹੋ ਗਈ, ਤੁਹਾਨੂੰ ਅਸੀਂ ਤੇ ਰਹਿਣ ਦੀ ਜਗ੍ਹਾ ਨਾ ਦਿੱਤੀ, ਤੁਸੀਂ ਪਰਮੇਸ਼ਵਰ ਹੋ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਬਖਸ਼ ਦਿਓ। ਕਹਿੰਦੇ ਭਾਈ ਤਾਂ ਬਖਸ਼ੇ ਜਾਓਗੇ, ਸਿੱਖੀ ਧਾਰਨ ਕਰ ਲਓ, ਨਾਮ ਜਪਿਆ ਕਰੋ। ਉੱਥੇ ਹੀ ਮਹਾਰਾਜ ਸਾਹਿਬ ਨੇ ਫਕੀਰ ਵਾਲੀ ਜਗ੍ਹਾ ਧਰਮਸਾਲ ਬਣਵਾਈ, ਲੋਕਾਂ ਨੂੰ ਕਹਿ ਕੇ ਲਿਆਓ ਭਾਈ ਸਮਾਨ ਇਕੱਠਾ ਕਰੋ, ਧਰਮਸਾਲ ਬਣਾਓ। ਉਹਨੂੰ ਮੁਖੀ ਬਣਾਇਆ ਸੰਤ ਨੂੰ, ਕਹਿੰਦੇ ਤੂੰ ਹੁਣ ਨਾਮ ਜਪਾਇਆ ਕਰ ਇੱਥੇ। ਐਡੀ ਕਿਰਪਾ ਮਹਾਰਾਜ ਨੇ ਕੀਤੀ, ਜਿਹੜੇ ਕੋੜੀ ਨੂੰ ਕੋਈ ਰੋਟੀ ਨਹੀਂ ਸੀ ਦਿੰਦਾ, ਉਹਨਾਂ ਦੇ ਉਹਨਾਂ ਤੋਂ ਪੂਜਾ ਕਰਾਤੀ, ਉਹਨਾਂ ਲੋਕਾਂ ਦੇ ਜਿਹੜੇ ਰੋਟੀ ਨਹੀਂ ਸੀ ਦਿੰਦੇ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਤੇ ਉੱਥੇ ਸਾਧ ਸਿੰਘ ਜੀ, ਅੱਜ ਕੱਲ੍ਹ ਜਿਹੜਾ ਅਸਥਾਨ ਬਣਿਆ ਉਹਨੂੰ ਨਾਨਕਿਆਣਾ ਸਾਹਿਬ ਕਹਿੰਦੇ ਹੈ। ਇਹ ਅਸਥਾਨ ਜਿਹੜਾ ਹੈ ਨਾ, ਤੇ ਇਹ ਪਾਕਿਸਤਾਨ ਦੇ ਵਿੱਚ ਹੈ। ਉਕਾੜਾ ਜਿਹੜਾ ਰੇਲਵੇ ਸਟੇਸ਼ਨ ਹੈ, ਉਹ ਤੋਂ 16 ਮੀਲ ਤੇ ਦੱਖਣ ਪੂਰਬ ਵਾਲੀ ਪੱਕੀ ਸੜਕ ਤੇ ਸਥਿਤ ਹੈ। ਕੱਤਕ ਦੀ ਪੂਰਨਮਾਸੀ ਨੂੰ ਉੱਥੇ ਮੇਲਾ ਵੀ ਲੱਗਦਾ, ਪਾਕਿਸਤਾਨ ਚ ਹੈ ਇਹ ਜਗ੍ਹਾ। ਤੇ ਇਸ ਕਰਕੇ ਫਿਰ ਇਹਦਾ ਨਾਮ ਨਾਨਕਿਆਣਾ ਸਾਹਿਬ ਰੱਖਿਆ ਹੋਇਆ। ਉਹ ਪਿੱਪਲ ਵੀ ਮਸਾਦ ਸਿੰਘ ਜੀ ਮੌਜੂਦ ਹੈ ਗੁਰਦੁਆਰੇ ਦੇ, ਫਿਰ ਪਿੰਡ ਨੇ ਉਹ ਮਨਚਾਰੀਆਂ ਜਿਹੜੇ ਪ੍ਰਸਾਦ ਸਿੰਘ ਜੀ 25 ਕਮਾਂ ਜ਼ਮੀਨ ਤਾਂ ਉਹਨਾਂ ਨੇ ਦਿੱਤੀ ਕੰਬੋ ਸਿੰਘ ਨੂੰ, ਉੱਥੇ ਉਹਨਾਂ ਨੇ ਲਵਾਈ 1 ਕਮਾਂ ਗੁਰਦੁਆਰੇ ਸਾਹਿਬ ਦੇ ਨਾਂ। ਇਹ ਸਾਰੀ ਸਾਧ ਸਿੰਘ ਜੀ ਫਿਰ ਉੱਥੇ ਗੁਰਦੁਆਰੀ ਸੋਭਾ ਬਣੀ। ਇਸ ਪ੍ਰਕਾਰ ਮਹਾਰਾਜ ਨੇ ਕਿਰਪਾ ਕਰਕੇ
ਤਾਰਿਆ।
ਜਿਸ ਵੇਲੇ ਜਗਤ ਜਲੰਧਰ ਸਾਰ ਲੈਂਦੇ ਉਹ ਸਤਿਗੁਰੂ ਭਾਈ ਬਾਲੇ ਮਰਦਾਨੇ ਸਮੇਤ ਢਾਕੇ ਬੰਗਾਲੀ ਦੀ ਧਰਤੀ ਚ ਗਏ ਹੈ, ਉਸ ਵੇਲੇ ਇੱਕ ਮਸ਼ਹੂਰ ਚੋਰ ਸੀ, ਉਹਦਾ ਨਾਮ ਹੈ ਭੂਮੀਆਂ ਚੋਰ। ਸਤਿਗੁਰੂ ਮਹਾਰਾਜ ਸਾਹਿਬ ਜੀ ਉਹ ਅਚਾਨਕ ਮਿਲ ਗਿਆ ਸੰਗਤ ਦੇ ਨਾਲ ਆਇਆ। ਮਹਾਰਾਜ ਕਹਿੰਦੇ ਕੀ ਕੰਮ ਕਰਦਾ ਹੁੰਦਾ? ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਵੀ ਸੱਚੀ ਗੱਲ ਤਾਂ ਇਹ ਵੀ ਮੈਂ ਤਾਂ ਚੋਰ ਹਾਂ, ਚੋਰੀ ਕਰਕੇ ਗੁਜ਼ਾਰਾ ਕਰਦਾ। ਮਹਾਰਾਜ ਕਹਿੰਦੇ ਕੰਮ ਚੰਗਾ ਨਹੀਂ ਹੈ ਇਹ, ਛੱਡ ਦੇ। ਕਹਿੰਦਾ ਜੀ ਛੱਡ ਨਹੀਂ ਹੁੰਦਾ, ਆਦਤ ਪੱਕ ਗਈ। ਮਹਾਰਾਜ ਨੇ ਬੜਾ ਸਮਝਾਇਆ, ਚੋਰੀ ਕਰਨੀ ਛੱਡ ਦੇ। ਕਹਿੰਦਾ ਨਹੀਂ ਮਹਾਰਾਜ ਛੱਡ ਨਹੀਂ ਹੁੰਦੀ, ਹੋਰ ਕੋਈ ਕੰਮ ਮੈਂ ਜਨਦ ਕਰਦਾ ਨਹੀਂ ਹੈ, ਅਤੇ ਇਸ ਕਰਕੇ ਧਨ ਚੋਰੀ ਕਰਕੇ ਮੈਂ ਆਪਣੇ ਪਰਿਵਾਰ ਨੂੰ ਪਾਲਦਾ, ਫਿਰ ਜੇ ਚੋਰੀ ਛੱਡਤੀ ਮਹਾਰਾਜ ਹੋਰ ਤਾਂ ਕੰਮ ਮੇਰੇ ਕੋਲੋਂ ਹੋ ਨਹੀਂ ਸਕਦਾ। ਮਹਾਰਾਜ ਕਹਿੰਦੇ ਪ੍ਰਲੋਕ ਸਜ਼ਾ ਮਿਲਦੀ ਹੈ? ਕਹਿੰਦਾ ਮਹਾਰਾਜ ਕੁਛ ਹੋਵੇ ਮੈਂ, ਅਤੇ ਮਹਾਰਾਜ ਕਹਿੰਦੇ ਸਾਡੀ ਸ਼ਰਨ ਵਿੱਚ ਆਇਆ ਕੋਈ ਲਾਭ ਉਠਾ। ਕਹਿੰਦਾ ਮਹਾਰਾਜ ਵੀ ਤੁਸੀਂ ਹੋਰ ਜਿਹੜਾ ਵਚਨ ਕਹੋ ਮੈਂ ਮੰਨ ਲੂੰ, ਪਰ ਚੋਰੀ ਨਾ ਛਡਾਓ, ਮੈਨੂੰ ਆਪਣਾ ਸਿੱਖ ਬਣਾ ਲਓ। ਮਹਾਰਾਜ ਕਹਿੰਦੇ ਮੈਂ ਹੁਣ ਸਿੱਖ ਬਣਾ ਕੇ ਇਹ ਕਹਾਉਣਾ ਵੀ ਗੁਰੂ ਨਾਨਕ ਦੇ ਸਿੱਖ ਚੋਰ ਵੀ ਨੇ? ਮਹਾਰਾਜ ਨੇ ਸੋਚਿਆ ਵੀ ਚਲੋ ਚੋਰੀ ਤਾਂ ਛਡਾਉਣੀ ਆ। ਮਹਾਰਾਜ ਕਹਿੰਦੇ ਕੋਈ ਨਹੀਂ, ਤਰੀਕੇ ਨਾਲ ਮਹਾਰਾਜ ਨੇ ਸੋਚਿਆ ਵੀ ਛਡਾ ਲਾਂਗੇ। ਕਹਿੰਦੇ ਧਰਮ ਦੀ ਕਿਰਤ ਨਹੀਂ ਕਰਾਉਂਦੀ? ਕਹਿੰਦਾ ਨਹੀਂ ਮਹਾਰਾਜ, ਸਤਿਗੁਰਾਂ ਨੇ ਵਚਨ ਕੀਤਾ। ਕਹਿੰਦੇ ਚੰਗਾ ਫਿਰ ਇਉਂ ਕਰੀ, ਅਤੇ ਵਚਨ ਫਿਰ ਤੈਨੂੰ ਤਿੰਨ ਮੰਨਣੇ ਪੈਣਗੇ। ਕਹਿੰਦਾ ਜੀ ਤਿੰਨੇ ਮੰਨ ਲੂੰ, ਚੋਰੀ ਨਾ ਛਡਾਇਓ, ਹੋਰ ਸਭ ਕੁਛ। ਕਹਿੰਦੇ ਵੀ ਕੋਈ ਨਹੀਂ, ਚੋਰੀ ਨਹੀਂ ਛਡਾਉਂਦੇ ਤੇਰੀ, ਚੋਰੀ ਕਰਨਾ ਜੇ ਛੱਡਣਾ ਹੈ ਤੇ ਤੂੰ ਐਂ ਕਰ ਫਿਰ, ਵੀ ਇੱਕ ਤਾਂ ਸੱਚ ਬੋਲਣਾ, ਝੂਠ ਨਹੀਂ ਕਦੇ ਵੀ ਬੋਲਣਾ। ਕਹਿੰਦਾ ਜੀ ਸੱਚ ਬੋਲੂ ਅੱਜ ਤੋਂ ਬਾਅਦ। ਉਹਦੀ ਮਾਨਸਿਕਤਾ ਸਮਝ ਗਏ ਨਾ ਮਹਾਰਾਜ ਵੀ ਇਹ ਚੋਰੀ ਹੈ ਤੋਂ ਛੁੱਟਣੀ ਬਣੀ ਇਸ ਤਰ੍ਹਾਂ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਚੰਗਾ, ਫਿਰ ਭੂਮੀਆਂ ਐਂ ਕਰ, ਅਤੇ ਇੱਕ ਤਾਂ ਇਹ ਤਿੰਨ ਬਚਨ ਮੰਨ ਲੈ, ਤੇਰਾ ਕਲਿਆਣ ਹੋ ਜੂ ਤੇਰੀ। ਇੱਕ ਤਾਂ ਸੱਚ ਬੋਲਣਾ, ਹਮੇਸ਼ਾ ਸੱਚ ਬੋਲਣਾ। ਕਹਿੰਦੇ ਅੱਜ ਤਾਂ ਪਰਨ ਰਿਹਾ, ਝੂਠ ਨਹੀਂ ਬੋਲੋ। ਦੂਜਾ ਵਚਨ ਹੈ ਗਰੀਬ ਮਾਰ ਨਹੀਂ ਕਰਨੀ, ਕਹਿੰਦਾ ਜੀ ਗਰੀਬ ਮਾਰ ਵੀ ਨਹੀਂ ਕਰੂੰਗਾ। ਤੀਸਰਾ ਵਚਨ ਹੈ ਕਿਸੇ ਦਾ ਨਿਮ ਖਾ ਕੇ ਹਰਾਮ ਨਹੀਂ ਕਰਨਾ, ਕਹਿੰਦੇ ਜੀ ਇਹ ਵੀ ਨਹੀਂ ਕਰੂੰਗਾ, ਬਸ ਤੁਸੀਂ ਮੈਨੂੰ ਚੋਰੀ ਕਰਨ ਤੋਂ ਨਾ ਰੋਕੇ। ਕਹਿੰਦੇ ਚਲੋ ਠੀਕ ਹੈ, ਨਿਰੰਕਾਰ ਕਿਰਪਾ ਕਰੇਗਾ, ਛਡਾਉਣੀ ਹੋ ਗਈ ਨਿਰੰਕਾਰ ਆਪ ਹੀ ਛਡਾ ਲਏਗਾ। ਇਹ ਵਚਨ ਸੱਤ ਵਚਨ ਕਹਿ ਕੇ ਤਿੰਨੇ ਵਚਨ ਮੰਨਣ ਦਾ ਵਾਅਦਾ ਕੀਤਾ। ਇਹ ਰੋਜ਼ਾਨਾ ਅਤੇ ਆਪਣਾ ਉਹ ਕਿਰਤ ਵਿੱਚ ਦਾ ਚੋਰੀ। ਇੱਕ ਦਿਨ ਆਪਣੇ ਰੋਜ਼ਾਨਾ ਕਰਮ ਬਾਰੇ ਭੂਮੀਆਂ ਸੋਚਣ ਲੱਗਾ ਵੀ ਹੁਣ ਗਰੀਬ ਦੇ ਤਾਂ ਚੋਰੀ ਕਰਨੀ ਨਹੀਂ, ਗਰੀਬ ਮਾਰ ਨਹੀਂ ਕਰਨੀ, ਇਹ ਵਚਨ ਮੰਨਣੇ ਤਿੰਨੇ ਕਮਾਉਣੇ ਨੇ, ਗਰੀਬ ਮਾਰ ਨਹੀਂ ਕਰਨੀ ਗੁਰੂ ਦਾ ਵਚਨ ਹੈ। ਇਹਨੇ ਫਿਰ ਸੋਚਿਆ ਵੀ ਕਿਤੇ ਰਾਜੇ ਦਾ ਘਰ ਪਾੜਦੇ ਹਾਂ, ਰਾਜੇ ਦੇ ਮਹਿਲਾਂ ਚੱਲਦੇ ਹਾਂ। ਅਤੇ ਉਹ ਇੱਕ ਗਰੀਬ ਆ ਗਿਆ, ਉਹ ਗਰੀਬ ਨੇ ਆ ਕੇ ਕਿਹਾ ਮੇਰੀ ਬੇਟੀ ਦੀ ਸ਼ਾਦੀ ਹੈ ਭੂਮੀਆਂ, ਤੂੰ ਪਰਉਪਕਾਰੀ ਹੈ। ਆਦਤ ਸੀ ਉਹ ਪਰਉਪਕਾਰ ਬਹੁਤ ਕਰਦਾ ਸੀ, ਗਰੀਬਾਂ ਨੂੰ ਬੜੀ ਪਾਲਦਾ ਸੀ। ਉਹ ਕਹਿੰਦੇ ਕੋਈ ਨਹੀਂ ਤੇਰਾ ਮੈਂ ਇੰਤਜ਼ਾਮ ਕਰਦਾ ਹੈ, ਪਰ ਹੁਣ ਥੋੜ੍ਹੀ ਜਿਹੀ ਦਿੱਕਤ ਹੈ ਅੱਗੇ ਨਾਲੋਂ, ਵੀ ਮੇਰਾ ਗੁਰੂ ਮੈਨੂੰ ਵਚਨ ਕਹਿ ਦਿਆ ਉਹਦੇ ਅਨੁਸਾਰ ਹੁਣ ਮੈਂ ਦੇਖਦਾ ਵਿਉਂਤ ਬਣਾਉਣਾ। ਉਹ ਕਹਿੰਦੇ ਜੀ ਜਿਵੇਂ ਮਰਜ਼ੀ ਕਰੋ, ਮਹਿਲਾਂ ਵੀ ਚੋਰੀ ਕਰਨ ਦੀ ਵਿਉਂਤ ਬਣਾ ਲਈ, ਅਤੇ ਗਰੀਬ ਮਾਰ ਤਾਂ ਕਰਨੀ ਨਹੀਂ। ਅਤੇ ਇਸ ਨੇ ਮਹਿਲਾਂ ਵੀ ਜਾਣ ਵਾਸਤੇ ਯੋਜਨਾ ਇਹ ਬਣਾਈ ਵੀ ਪੂਰੇ ਰਾਜਿਆਂ ਵਰਗੇ ਕੱਪੜੇ ਇਹਨੇ ਪ੍ਰਾਪਤ ਕਰ ਲਏ, ਉਕਣੇ ਸਾਰਾ ਕੁਛ ਬਣਤਰ ਬਣਾ ਲਈ, ਅਤੇ ਉਕਣੇ ਰਾਜ ਬਣੇ। ਅਤੇ ਅੱਧੀ ਰਾਤ ਮੁਗਟ ਲੱਗਿਆ ਵੀ ਰਾਜਾ ਬਣ ਕੇ ਆ ਗਿਆ। ਇਹ ਅੱਧੀ ਰਾਤ ਨੂੰ, ਅੱਧੀ ਰਾਤ ਸਮੇਂ ਉਹ ਰਾਜਾ ਸੀ ਨਾ ਚੰਦਰ ਕੋਣੇ ਦੇ ਰਾਜੇ ਦੇ ਮਹਿਲਾਂ ਵਿੱਚ ਗਿਆ ਸੀ, ਇਹ ਚੰਦਰ ਕੋਣਾ ਲਿਖਿਆ ਉਹਨੂੰ ਤਿਆਰ। ਪਹਿਰੇਦਾਰੀ ਡਿਊਟੀ 'ਚ ਖੜ੍ਹੇ ਸੀ, ਉਹਨੇ ਪੁੱਛਿਆ ਕੌਣ ਹੈ ਤੂੰ? ਇਹ ਉਹਨੂੰ ਮੁੜ ਕੇ ਮਜ਼ਾਕ ਹੀ ਅਲਾ ਜੇ ਕਹਿੰਦਾ, ਕਹਿੰਦਾ ਹੋਰ ਕੌਣ ਹੋਣਾ, ਚੋਰ ਹੀ ਹੋ ਸਕਦਾ ਇਹਦੇ ਵੇਲੇ। ਉਹਨੇ ਕਿਹਾ ਉਹ ਵੀ ਇਹ ਤਾਂ ਕਿਤੇ ਹੋਵੇ ਬਾਦਸ਼ਾਹ, ਅੱਧੀ ਰਾਤ ਕਿਤੇ ਕੋਈ ਐਸੀ ਗੁਪਤ ਇਹਨਾਂ ਦੀ ਮੀਟਿੰਗ ਹੋਊਗੀ। ਉਹ ਬਚਨ ਯਾਦ ਆ ਗਿਆ ਨਾ ਵੀ ਮਹਾਰਾਜ ਨੇ ਕਿਹਾ ਸੀ ਵੀ ਸੱਚ ਬੋਲਣਾ। ਕਹਿੰਦਾ ਚੋਰ ਕਹੋ ਆਪਣੇ ਆਪ ਨੂੰ। ਉਹ ਕਿਹਾ ਇਹੋ ਜਿਹੇ ਲੈ ਜੇ, ਉਹਨਾਂ ਸੋਚਿਆ ਵੀ ਉਹ ਵੀ ਹੱਸਦੇ ਹੋਏ ਕਿਤੇ ਚੋਰ ਥੋੜ੍ਹੀ ਐਂ ਕਹਿੰਦਾ ਹੁੰਦਾ। ਤਾਂ ਉਹ ਕਹਿਣ ਲੱਗੇ ਵੀ ਜੀ ਇਹ ਕੋਈ ਰਾਜੇ ਦਾ ਮਿੱਤਰ ਹੈ। ਕਹਿੰਦੇ ਪਹਿਰੇਦਾਰ ਕਹਿੰਦੇ ਜੀ ਸਾਡਾ ਪੁੱਛਣਾ ਫਰਜ਼ ਸੀ, ਕੋਈ ਨਹੀਂ ਚਲੇ ਜਾਓ। ਉਹਨੇ ਕਿਹਾ ਕੋਈ ਗੁਆਂਢੀ ਰਾਜਾ ਹੈ ਜਾਂ ਉਹਦਾ ਮਿੱਤਰ ਹੈਗਾ, ਰਾਜੇ ਦਾ ਮਿੱਤਰ ਆਇਆ। ਅੰਦਰ ਚਲਿਆ ਗਿਆ, ਅੰਦਰ ਸਾਰੀਆਂ ਡਿਊਟੀਆਂ ਲੰਘ ਕੇ, ਅਤੇ ਮਹਿਮਾਨ ਰਾਜੇ ਦਾ ਸਮਝ ਕੇ ਇਹਨਾਂ ਨੇ ਰੋਕਿਆ ਨਾ, ਜਾ ਕੇ ਇਹਨੇ ਖਜ਼ਾਨਾ ਲੱਭਿਆ, ਪੰਡਾਂ ਬੰਨ ਲਈਆਂ, ਅਤੇ ਉੱਪਰਲੀ ਛੱਤ ਦੇ ਵਿੱਚ ਲੱਭਦਾ। ਕਹਿੰਦਾ ਵੀ ਭੁੱਖ ਲੱਗੀ ਆ, ਕੋਈ ਖਾ ਵੀ ਲਈਏ। ਤੇ ਉਹ ਫਿਰ ਜਦੋਂ ਇੱਧਰ ਉੱਧਰ ਕਰਦਾ, ਗਹਿਣੇ ਦੀਆਂ ਪੰਡਾਂ ਬੰਨੀਆਂ ਹੋਈਆਂ, ਉਹ ਰਸੋਈ ਦੇ ਵਿੱਚ ਰਾਜੇ ਦੇ ਕਿਤੇ ਚੂਰਨ ਸੀ ਕੋਈ ਖਾਣ ਵਾਲਾ, ਉਹਨੇ ਲੈ ਕੇ ਥੋੜਾ ਜਿਹਾ ਮੂੰਹ ਚ ਪਾ ਲਿਆ, ਕਹਿੰਦਾ ਉਹ ਵੀ ਨਿਮਖ ਖਾਧਾ ਗਿਆ, ਕਹਿੰਦਾ ਵੀ ਹੁਣ ਨੀ ਰਾਜੇ ਦੀ ਚੋਰੀ ਕਰੀ, ਗੁਰੂ ਨਾਨਕ ਸਾਹਿਬ ਦਾ ਬਚਨ ਯਾਦ ਆ ਗਿਆ, ਪਹਿਲਾ ਬਚਨ ਸੱਚ ਬੋਲ ਕੇ ਆਇਆ ਸੀ, ਪਰ ਹੁਣ ਬਈ ਆਹ ਨਹੀਂ ਮੈਂ ਬਚਨ ਪਾਲੂੰਗਾ, ਛੱਡ ਗਿਆ ਸਾਰਾ ਕੁਛ। ਤੇ ਗੁਰੂ ਸਾਹਿਬ ਦੇ ਬਚਨ ਨੂੰ ਚੇਤੇ ਕਰਕੇ ਚੋਰੀ ਦਾ ਮਾਲ ਸੌਥਿਆ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਚੋਰ ਗਿਆ ਕਰ ਸਾਹ ਦੇ ਕਰ ਅੰਦਰ ਬੜਿਆ, ਕੁਛਾ ਕੂਣੇ ਭਾਲ ਦਾ ਚੌਵਾਰੇ ਚੜਿਆ, ਸੋਨਾ ਰੂਪਾ ਪੰਡ ਬੰਨ ਅਗਲਾਈ ਅੜਿਆ, ਲੋਭ ਲਹਿਰ ਹਲਕਾਇਆ ਲੂਣ ਹਾਂਡਾ ਫੜਿਆ, ਚੁੱਖ ਕ ਲੈ ਕੇ ਚੱਖਿਆ ਤੇ ਕੱਖ ਨਾ ਖੜਿਆ, ਕੁਛ ਵੀ ਨਹੀਂ ਚੱਕਿਆ, ਲੂਣ ਹਰਾਮੀ ਗੁਣਹਗਾਰ ਧੜ ਧੰਬੜ ਧੜਿਆ, ਉਹ ਸਾਰਾ ਕੁਛ ਛੱਡ ਗਿਆ ਤੇ ਖਾਲੀ ਹੱਥ ਚਲਿਆ ਗਿਆ। ਦੂਸਰੇ ਦਿਨ ਰਾਜ ਮਹਿਲਾਂ ਚ ਪੈ ਗਿਆ ਰੌਲਾ, ਕਹਿੰਦੇ ਵੀ ਆਹ ਪੰਡਾਂ ਬੰਨੀਆਂ ਪਈਆਂ, ਚੋਰ ਕਿਧਰੋਂ ਆ ਗਿਆ, ਕੀਮਤੀ ਸਮਾਨ ਦੀਆਂ ਗੰਡਾਂ ਬੰਨੀਆਂ ਪਈਆਂ, ਫਿਰ ਚੋਰ ਲੈ ਕੇ ਵੀ ਕੁਛ ਨਹੀਂ ਗਿਆ। ਤੇ ਜੇ ਤਾਂ ਕਹੀਏ ਵੀ ਚੋਰ ਡਰਦਾ ਮਾਰਾ ਭੱਜ ਗਿਆ, ਰੌਲਾ ਨਹੀਂ ਪਿਆ, ਪਹਿਰੇਦਾਰਾਂ ਨਹੀਂ ਪਾਇਆ, ਕੀ ਹੋਇਆ? ਉਹ ਰਾਜ ਨੇ ਪਹਿਰੇਦਾਰਾਂ ਨੂੰ ਸੱਦਿਆ, ਕਹਿੰਦੇ ਮਹਾਰਾ ਅੱਧੀ ਰਾਤ ਇੱਕ ਰਾਜਾ ਆਇਆ ਸੀ, ਇਸ ਤੇ ਕਿਹਾ ਤੁਹਾਡੇ ਨਾਲ ਕਿਤੇ ਮੁਲਾਕਾਤ ਕਰਨ ਆਇਆ। ਕਹਿੰਦਾ ਅੱਧੀ ਰਾਤ ਰਾਜਾ ਆਊ ਮੁਲਾਕਾਤ, ਮੈਂ ਨਹੀਂ ਤੁਹਾਨੂੰ ਦੱਸਣ ਦਿੰਦਾ। ਕਹਿੰਦੇ ਮਹਾਰਾਜ ਗਲਤੀ ਹੋ ਗਈ, ਸਾਤੋਂ ਭੁਲੇਖਾ ਖਾ ਗਏ, ਗਾਹਾਂ ਨੂੰ ਪਹਿਰੇ ਤਿਆਰ ਪ੍ਰਤਿਆਰ ਹੋ ਕੇ ਪਹਿਰਾ ਦਿਓ, ਨਹੀਂ ਫਿਰ ਤੁਹਾਨੂੰ ਸਜਾਏ ਮੌਤ ਦੇ ਸਕਦਾ ਮੈਂ। ਰਾਜੇ ਨੇ ਹੁਕਮ ਕਰਿਆ ਵਾ ਕਿ ਜਿੰਨੇ ਬਦਮਾਸ਼ ਚੋਰ ਸਭ ਫੜ ਲਓ, ਪਰਜਾ ਨੂੰ ਫੜ ਫੜ ਕੇ ਲੱਗੇ ਕੁੱਟਣ। ਭੂਮੀ ਨੇ ਸੁਣ ਲਿਆ, ਕਹਿੰਦੇ ਓਹੋ, ਮਹਾਰਾਜ ਨੇ ਕਿਹਾ ਗਰੀਬ ਮਾਰ ਨਹੀਂ ਕਰਨੀ, ਇਹਦਾ ਗਰੀਬ ਮਾਰ ਹੋ ਗਈ ਮੇਰੇ ਕਾਰਨ, ਆਪ ਇਹ ਰਾਜੇ ਪੇਸ਼ ਹੋ ਗਿਆ ਜਾ ਕੇ। ਕਹਿੰਦੇ ਰਾਜੇ ਨੇ ਇਹਨਾਂ ਨੂੰ ਛੱਡ ਦੇ, ਮੈਂ ਚੋਰ ਹਾਂ। ਰਾਜਾ ਕਹਿੰਦਾ ਇਹ ਕਿਵੇਂ ਹੋ ਸਕਦਾ, ਚੋਰ ਕਦੇ ਆਪ ਪੇਸ਼ ਨਹੀਂ ਹੁੰਦਾ, ਤੈਨੂੰ ਪੁਲਿਸ ਨਹੀਂ ਫੜ ਕੇ ਲਿਆਈ, ਸਿਪਾਹੀ ਨਹੀਂ ਲਿਆਏ। ਤੇ ਦੂਸਰਾ ਵੀ ਤੂੰ ਚੋਰ ਤਾਂ ਹੈਗਾ, ਕੋਈ ਹੋਰ ਚੋਰ ਨੂੰ ਬਚਾਉਣ ਵਾਸਤੇ ਆ ਗਿਆ? ਕਹਿੰਦਾ ਨਹੀਂ, ਚੋਰ ਮੈਂ ਹਾਂ। ਕਹਿੰਦਾ ਫਿਰ ਜੇ ਤੂੰ ਚੋਰ ਹੈ, ਪੰਡਾਂ ਬੰਨੀਆਂ ਹੋਈਆਂ ਛੱਡ ਗਿਆ, ਫਿਰ ਤੂੰ ਲੈ ਕੇ ਨਹੀਂ ਗਿਆ, ਰੌਲਾ ਪੈ ਗਿਆ ਸੀ? ਕਹਿੰਦੇ ਰੌਲਾ ਕੋਈ ਨਹੀਂ ਪਿਆ, ਮੈਂ ਲਿਜਾ ਸਕਦਾ ਸੀ, ਕਿਉਂ ਨਹੀਂ ਲੈ ਕੇ ਗਿਆ? ਕਹਿੰਦਾ ਮੇਰਾ ਗੁਰੂ ਸੰਸਾਰ ਦਾ ਮਾਲਕ ਹੈ, ਗੁਰੂ ਨਾਨਕ ਦੇਵ ਮੇਰੇ ਤਿੰਨ ਵਚਨ ਦਿੱਤੇ ਹੋਏ ਨੇ, ਸੱਚ ਬੋਲਣਾ, ਮੈਂ ਡਿਊਟੀ ਵਾਲੇ ਨੂੰ ਕਹਿ ਕੇ ਆਇਆ ਮੈਂ ਚੋਰ ਹਾਂ, ਪੁੱਛੋ ਇਹਨਾਂ ਨੂੰ। ਕਹਿੰਦੇ ਹਾਂਜੀ, ਇੱਕ ਨੇ ਕਿਹਾ। ਕਹਿੰਦੇ ਫਿਰ ਗੁਰੂ ਨੇ ਕਿਹਾ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ, ਤੇਰਾ ਫਲਾਨੀ ਸੀਸੀ ਪਈ ਹੈ ਨਾ ਉੱਪਰ ਚੂਰਨ ਵਾਲੀ? ਕਹਿੰਦਾ ਹਾਂ। ਕਹਿੰਦਾ ਉਹਦੇ ਚੋਂ ਚੁਟਕੀ ਖਾਧੀ ਸੀ ਮੈਂ, ਤਾਂ ਛੱਡ ਕੇ ਗਿਆ ਵੀ ਨਿਮਕ ਹਰਾਮੀ ਨਹੀਂ ਬਣਨਾ, ਤੇ ਹੁਣ ਤਾਂ ਹਾਜ਼ਰ ਹੋਇਆ ਵੀ ਗਰੀਬ ਮਾਰ ਹੋਣ ਲੱਗੀ, ਮੇਰੇ ਗੁਰੂ ਨੇ ਕਿਹਾ ਗਰੀਬ ਮਾਰ ਨਹੀਂ ਹੋਣ ਦੇਣੀ। ਰਾਜੇ ਨੇ ਕਿਹਾ ਚੰਦਰ ਕੋਣੇ ਨੇ, ਓਹੋ, ਐਡਾ ਵੱਡਾ ਨਿਯਮ ਦਾ ਪੱਕਾ, ਜੇ ਕਿਤੇ ਮੇਰਾ ਵਜ਼ੀਰ ਬਣੇ ਮੇਰਾ ਤਾਂ ਰਾਜ ਨਿਹਾਲ ਹੋ ਜੂ ਮੈਂ ਤਾਂ। ਉਹ ਕਹਿੰਦਾ ਵੀ ਅੱਜ ਤੋਂ ਬਾਅਦ ਤੂੰ ਚੋਰੀ ਛੱਡ ਦੇ, ਮੈਂ ਤੈਨੂੰ ਵਜ਼ੀਰ ਬਣਾ ਲੈਣਾ, ਤੈਨੂੰ ਕੋਈ ਸਜ਼ਾ ਨਹੀਂ ਦਿਉ। ਉਹਨੂੰ ਪਹਿਲਾਂ ਪੁੱਛਿਆ ਭੂਮੀ ਨੇ, ਤੈਨੂੰ ਪਤਾ ਵੀ ਚੋਰ ਦੀ ਸਜ਼ਾ ਕਿਹੋ ਜਿਹੀ ਹੁੰਦੀ ਹੈ? ਚੋਰ ਨੂੰ ਪਾੜ ਦਿੰਦੇ ਆ, ਦਫਾੜ ਕਰ ਦਿੰਦੇ ਆ, ਗੋਲੀਆਂ ਮਾਰ ਦਿੰਦੇ ਆ, ਕਤਲ ਕਰ ਦਿੰਦੇ ਆ, ਸੂਲੀ 'ਤੇ ਟੰਗ ਦਿੰਦੇ ਆ। ਕਹਿੰਦਾ ਮੈਨੂੰ ਪ੍ਰਵਾਨ ਹੈ ਸਭ ਕੁਛ, ਸਰੀਰ ਨਹੀਂ ਰਹੂਗਾ ਤਾਂ ਕਿ ਗੁਰੂ ਨਾਨਕ ਦੇ ਬਚਨ ਤਾਂ ਰਹਿ ਜਾਣਗੇ ਮੇਰੇ ਕੋਲ। ਕਹਿੰਦਾ ਉਹ ਐਡਾ ਪੱਕਾ ਤੇਰਾ ਗੁਰੂ? ਉਹਨੇ ਫਿਰ ਵਜ਼ੀਰ ਬਣਾ ਲਿਆ। ਇਹਨੇ ਕਿਹਾ ਧਰਮਸਾਲ ਬਣਾ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਕਰਾਂ। ਸੰਗਤ ਇਕੱਠੀ ਹੋਣ ਲੱਗੀ। ਰਾਜੇ ਨੇ ਕਿਹਾ ਮੇਰੇ ਪੁੱਤਰ ਨਹੀਂ ਹੈ ਜੇ, ਅਰਦਾਸ ਕਰ ਦੇਵੇ ਸੰਗਤ? ਕਹਿੰਦੇ ਹਾਂ। ਭੂਮੀ ਨੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ, ਰਾਜੇ ਦੇ ਘਰ ਔਲਾਦ ਨਹੀਂ ਹੈ, ਕਿਰਪਾ ਕਰਕੇ ਔਲਾਦ ਬਖਸ਼ ਦਿਓ। ਸੰਗਤ ਦੀ ਅਰਦਾਸ ਪੁੱਤਰ ਦੀ ਹੋਈ, ਜੰਪੀ ਪੁੱਤਰੀ। ਤੇ ਰਾਜੇ ਨੂੰ ਕਿਹਾ ਵੀ ਸਿਦਕ ਰੱਖੀ, ਇਹ ਪਰਖਣਾ ਤੇਰੀ। ਕਹਿੰਦਾ ਜੀ ਸਿਦਕ ਰੱਖੂ। ਪੁੱਤਰ ਸਮਝ ਕੇ ਪਾਲੀ, ਨੌਜਵਾਨਾਂ ਵਾਲੇ ਕੱਪੜੇ ਰਾਜਕੁਮਾਰ ਕਿਹਾ ਕਰਨ, ਪਰਜਾ ਤੇ ਵੀ ਇਹੀ ਕਿਹਾ। ਜਦੋਂ ਵੱਡਾ ਹੋ ਗਿਆ ਨੌਜਵਾਨ ਵਿਹਾਉਣ ਵਾਸਤੇ ਰਾਜਕੁਮਾਰ ਨੂੰ, ਰਾਜਾ ਚੱਲਿਆ। ਮਹਾਰਾਜ ਨੇ ਕਿਹਾ ਵੀ ਹੁਣ ਤਾਂ ਪਤ ਰੱਖਣੀ ਪਊਗੀ। ਰਾਜੇ ਨੇ ਇੱਥੇ ਤੱਕ ਸਿਦਕ ਰਿਹਾ, ਕੁੜੀ ਨੂੰ ਵਿਹਾਉਣ ਚਲਿਆ ਗਿਆ ਗਾਹਾਂ ਲੜਕੀ ਦੇ ਨਾਲ, ਕਿਸੇ ਰਾਜੇ ਦੀ ਕੁਆਰੀ ਜਿਹੜੀ ਲੜਕੀ ਸੀ, ਇਹਦਾ ਰਿਸ਼ਤਾ ਹੋਇਆ ਸੀ ਇਹਦੇ ਨਾਲ। ਬਰਾਤ ਲੈ ਕੇ ਜਾਂਦੇ, ਰਸਤੇ ਦੇ ਵਿੱਚ ਸ਼ਿਕਾਰ ਨਿਕਲਿਆ, ਮਿਰਗ ਨਿਕਲਿਆ, ਇਹ ਪੁੱਤਰੀ ਸ਼ਿਕਾਰ ਕਰਦੀ। ਕਹਿੰਦੀ ਪਿਤਾ ਜੀ, ਜੇ ਮੈਨੂੰ ਆਗਿਆ ਕਰੋ, ਮੈਂ ਤੁਸੀਂ ਬਰਾਤ ਇੱਥੇ ਖੜੋ, ਮੈਂ ਸ਼ਿਕਾਰ ਕਰ ਲਾਂ। ਕਹਿੰਦੇ ਜਾ ਪੁੱਤਰ। ਗਾਹਾਂ ਗੁਰੂ ਨਾਨਕ ਸਾਹਿਬ ਵਾਲੇ ਮਰਦਾਨੇ ਸਮੇਤ ਬੈਠੀ, ਸ਼ਿਕਾਰ ਤਾਂ ਨਹੀਂ ਲੱਭਿਆ। ਇਹਨੇ ਕਿਹਾ ਸੰਤ ਬੈਠੇ ਨੇ, ਇਹਨੂੰ ਪਤਾ ਨਹੀਂ। ਜਾ ਕੇ ਮੱਥਾ ਟੇਕਿਆ, ਮਹਾਰਾਜ ਕਹਿੰਦੇ ਆਓ ਰਾਜਕੁਮਾਰ। ਉਹ ਝੱਟ ਹੀ ਉਹਦੇ ਅੰਗ ਸਾਰੇ ਮਰਦਾਵੇਂ ਬਣ ਗਏ। ਬਾਅਦ ਦੇ ਵਿੱਚ ਆ ਕੇ ਸਾਧ ਸਿੰਘ ਜੀ, ਇਹਨੇ ਆਪਣੇ ਪਿਤਾ ਰਾਜੇ ਨੂੰ ਕਿਹਾ ਮਹਾਰਾਜ ਆਹ ਖੇਡ ਵਰਤੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਮੈਨੂੰ ਵੀ ਦਰਸ਼ਨ ਕਰਾ। ਦਰਸ਼ਨ ਕੀਤੇ, ਕਹਿਣ ਲੱਗੇ ਜਾਓ ਤੁਸੀਂ ਆਪਣਾ ਕਾਰਜ ਕਰਿਆਓ, ਪਹਿਲਾਂ ਫਿਰ ਮਿਲਦੇ ਹਾਂ। ਇਹ ਜਦੋਂ ਗਿਆ, ਚੁਗਲ ਨੇ ਚੁਗਲੀ ਕਰ ਦਿੱਤੀ, ਕਹਿੰਦੇ ਜੀ ਤਾਂ ਕੁੜੀ ਨੂੰ ਵਿਆਹੁਣ ਵਾਸਤੇ ਆ ਰਿਹਾ ਰਾਜਾ, ਉਹਦੀ ਵੀ ਧੀ ਹੈ, ਤੇਰੀ ਵੀ ਧੀ ਹੈ। ਵਜ਼ੀਰ ਮੰਤਰੀ ਨੂੰ ਕਹਿੰਦੇ ਵੀ ਦੱਸੋ ਹੁਣ ਕੀ ਕਰੀਏ, ਪਤਨੀ ਰਹਿੰਦੀ ਹੈ। ਕਹਿੰਦੇ ਜੀ ਐਂ ਕਰੋ ਵੀ ਸਾਡੇ ਰਿਵਾਜ਼ ਹੈ ਵੀ ਅਸੀਂ ਲਾੜੇ ਨੂੰ ਪਹਿਲਾਂ ਉਹਦੇ ਸਿਰ ਤੇ ਪਹਿਲਾਂ ਅਸੀਂ ਨਲਾਵਾਂਗੇ ਉਹਨੂੰ। ਕਹਿੰਦੇ ਬਰੀਕ ਮਲਮਲ ਦੇ ਕੱਪੜੇ ਪਾ ਦਿਓ, ਪਾ ਕੇ ਜੋ ਪਾਣੀ ਸਿੱਟਿਆ ਉਸ ਵੇਲੇ ਵਜ਼ੀਰ ਨੇ ਕਹਿਤਾ ਵੀ ਨਹੀਂ, ਇਹ ਤਾਂ ਮਰਦੀ ਵੀ ਆਪਾਂ ਨੂੰ ਭੁਲੇਖਾ ਸੀ, ਨਮਸਕਾਰ ਕੀਤੀ। ਤੇ ਇਸ ਪ੍ਰਕਾਰ ਫਿਰ ਉਹ ਜਿਹੜਾ ਨਾ ਚੋਰ ਦੇ ਪਥਾਏ, ਮਹਾਰਾਜ ਸਾਹਿਬ ਨੇ ਇਹ ਸਾਰਾ ਪ੍ਰਸੰਗ ਸੁਣਾਇਆ ਸੀ ਤੇ ਇਹ ਉਹਦੇ ਚ ਭੂਮੀਆਂ ਚੋਰ ਦੇ ਪ੍ਰਥਾਏ ਸ਼ਬਦ ਹੈ ਜਿਹੜਾ ਇਹ ਲੰਮਾ ਚੌੜਾ ਇਤਿਹਾਸ ਸੀ, ਆਪਾਂ ਕੁਝ ਛੱਡ ਕੇ ਸਾਹ ਸੁਣਿਆ ਹੈ। ਉਸ ਵੇਲੇ ਮਹਾਰਾਜ ਸਾਹਿਬ ਜੀ ਇਹਦਾ ਪ੍ਰਸੰਗ ਮਹਾਂਪੁਰਖ ਇਹ ਵੀ ਸੁਣਾਉਂਦੇ ਸੀ, ਕਹਿੰਦੇ ਮਸਤੂਆਣੇ ਵਾਲੇ ਬਾਈ ਸੰਤ ਬਾਬਾ ਆਤਰ ਸਿੰਘ ਜੀ ਕਹਿੰਦੇ ਸੀ ਭਾਈ ਵੀ ਇਹ ਸੰਗਰੂਰ ਦੇ ਇਲਾਕੇ ਚ ਇੱਥੇ ਮਸਤੂਆਣੇ ਜਿੱਥੇ ਗੁਰਦੁਆਰੇ ਇੱਥੇ ਬੈਠੇ ਸੀ ਗੁਰੂ ਨਾਨਕ ਸਾਹਿਬ। ਇਹ ਸਾਖੀ ਦੋਨਾਂ ਥਾਵਾਂ ਤੇ ਹੋ ਸਕਦੀ ਹੈ, ਇੱਥੇ ਵੀ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰੀ ਹੋਊਗੀ, ਉੱਥੇ ਵੀ ਵਾਪਰੀ, ਉਹ ਦੋਨਾਂ ਥਾਂ ਦਾ ਇਤਿਹਾਸ ਮਿਲਦਾ ਹੈ। ਆਓ ਮਹਾਰਾਜ ਸਾਹਿਬ ਜੀ ਫਿਰ ਧਨਾਸਰੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਚੋਰ ਦੇ ਪ੍ਰਸਾਏ ਫਰਮਾਉਂਦੇ ਨੇ, ਸੁਣੋ।
ਚੋਰ ਸਲਾਹੇ ਚੀਤ ਨਾ ਭੀਜੈ।
ਇਹ ਭਾਈ ਚੋਰ ਜਿਹੜਾ ਜੇ ਰਾਜੇ ਦੇ ਮਹਿਲਾਂ ਜਾ ਕੇ ਚੋਰੀ ਕਰਨ ਵਾਲਾ ਹੋਵੇ, ਰਾਜੇ ਦੀਆਂ ਕਰੀ ਜਾਵੇ ਸਿਫਤਾਂ ਵੀ ਰਾਜਾ ਬੜਾ ਦਾਨੀ ਹੈ, ਰਾਜਾ ਬੜਾ ਦਿਆਲੂ ਹੈ, ਬੜਾ ਰਾਜ, ਉਹਦੀਆਂ ਸਿਫਤਾਂ ਕਰੇ, ਤਾਂ ਚੀਤ ਨਾ ਭੀਜੈ। ਉਹ ਚੋਰ ਦੇ ਉੱਤੇ ਚਿੱਤ ਨਹੀਂ ਭਿੱਜਦਾ, ਉਹਦਾ ਪਸੀਜਦਾ ਨਹੀਂ, ਉਹਨੂੰ ਪਤਾ ਵੀ ਚੋਰ ਹੈ। ਪੰਜ ਪ੍ਰਕਾਰ ਦੇ ਚੋਰ ਮੰਨਿਆ, ਇੱਕ ਤਾਂ ਧਨ ਦੇ ਚੋਰ ਹੁੰਦੇ, ਪਰਾਇਆ ਧਨ ਚੜਾਉਣ ਵਾਲੇ, ਉਹ ਧਨ ਦੇ ਚੋਰ ਨੇ। ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਤੇ ਕਈ ਕੋਟ ਪਰ ਦਰਬ ਕੋ ਹਿਰੈ। ਇਹ ਤਾਂ ਹੋ ਗਏ ਧਨ ਦੇ ਚੋਰ। ਧਨ ਦੇ ਚੋਰ ਜੋ ਕੁਝ ਪਰਾਏ, ਜਿਹੜੇ ਪਰਾਏ ਤਨ ਹੈ ਸਰੀਰ, ਪਰ ਇਸਤਰੀ ਜਾਂ ਪਰ ਪੁਰਸ਼, ਚਾਹੇ ਇਸਤਰੀ ਹੋਵੇ ਚਾਹੇ ਪੁਰਸ਼ ਹੋ, ਜਿਹੜੇ ਪਰਾਏ ਸਰੀਰਾਂ ਦਾ ਸੰਬੰਧ ਕਰਨਾ, ਇਹ ਤਨ ਦੀ ਚੋਰੀ ਹੈ। ਪਰਿਵਾਰ ਤੋਂ ਚੋਰੀ ਕਰਨੀ, ਪਰ ਸੰਬੰਧੀਆਂ ਤੋਂ ਚੋਰੀ ਕਰਨੀ, ਇਹ ਤਨ ਦੇ ਚੋਰ ਹੈ। ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੂ ਤੇ ਨੇਰਿਆ, ਤੱਕੇ ਨਾਰ ਪੁਰਾਈਆਂ ਲੁਕ ਅੰਦਰ ਠਾਣੀ। ਇਹਦੇ ਪ੍ਰਥਾਏ ਕਿਹਾ ਮਨ ਦੇ ਚੋਰ, ਜੋ ਆਪਣੇ ਗੁਨਾਹਾਂ ਨੂੰ ਕੀਤਿਆਂ ਹੋਣ, ਪਾਪਾਂ ਨੂੰ ਲੁਕੋ ਕੇ ਰੱਖਣ, ਦੂਜੇ ਦੇ ਔਗਣ ਨੂੰ ਪ੍ਰਗਟ ਕਰਨ, ਦੂਜੇ ਦੇ ਗੁਣਾਂ ਨੂੰ ਛਪਾ ਕੇ ਰੱਖਣ, ਔਗਣ ਪ੍ਰਗਟ ਕਰਨ, ਤੇ ਉਹਨਾਂ ਦੇ ਜਿਹੜੇ ਚੰਗੇ ਗੁਣ ਉਹ ਛਪਾ ਕੇ ਰੱਖਣ, ਆਪਣੇ ਔਗਣ ਛਪਾ ਕੇ ਰੱਖਣ, ਉਹਨਾਂ ਨੂੰ ਮਨ ਦੇ ਚੋਰ ਕਿਹਾ ਜਾਂਦਾ। ਕਬੀਰ ਜੇ ਤੇ ਪਾਪ ਕੀ ਰਾਖੈ ਤਲੈ ਦੁਰਾਏ, ਪ੍ਰਗਟ ਪਏ ਨਿਧਾਨ ਸਭ ਜਾਂ ਪੂਛੇ ਧਰਮ ਰਾਏ। ਨਾਮ ਸਿਮਰਨ ਵੱਲੋਂ ਚੋਰ ਕਿਹੜੇ ਨੇ? ਉਹ ਵਿਅਕਤੀ, ਨਾਮ ਸਿਮਰ ਦੇ ਨਾਮ ਦੇ ਚੋਰ ਕਿਹੜੇ ਨੇ? ਨਾਮ ਸਿਮਰਨ ਨਹੀਂ ਕਰਦੇ। ਉਹਨਾਂ ਨੂੰ ਕਿਹਾ ਤੇ ਤਸਕਰ ਜੋ ਨਾਮ ਨਾ ਲੇਵ ਹੈ, ਬਸ ਹੈ ਕੋਟ ਪਚਾਸਾ, ਨਾਮ ਦੁਰਾਏ ਚੱਲੇ ਸੇ ਚੋਰ। ਕਵਿਤਾ ਦੇ ਚੋਰ ਕਿਹਾ, ਬੜੇ ਘਟੀਆ ਕਵੀ ਜਿਹੜੇ ਦੂਸਰੇ ਦੀ ਕਵਿਤਾ ਚੁਰਾ ਕੇ ਆਪਣਾ ਨਾਂ ਦੇ ਦੇਣ, ਦੂਸਰੇ ਦੀ ਕਵਿਤਾ ਤਰੋੜ ਮਰੋੜ ਕੇ ਬੇਪਛਾਣ ਕਰਕੇ ਆਪਣਾ ਹੀ ਦੱਸਦੇ ਹੈ, ਇਹ ਕਾਵ ਦੇ ਚੋਰ ਨੇ। ਕਈਆਂ ਨੇ ਆਪਣੀ ਮਨ ਅਨੁਸਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ, ਕਬੀਰ ਸਾਹਿਬ ਦੀ ਬਾਣੀ, ਮਨਮਤੀ ਲੋਕਾਂ ਨੇ ਰਚਨਾਵਾਂ ਦੇ ਨਾਲ ਜੋੜੀ, ਐਸਾ ਗੁਰੂ ਘਰ ਹੋਣ ਲੱਗਿਆ, ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਸੀ, ਕੱਚੀਆਂ ਬਾਣੀਆਂ ਦੇ ਨਾਲ ਰਲਾ ਕੇ, ਤੇ ਉਹ ਮਹਾਨ ਹਸਤੀਆਂ ਦੇ ਨਾਵਾਂ ਨੂੰ ਉਹਨਾਂ ਨੇ, ਇਹ ਉਹਨਾਂ ਦੀ ਚੋਰੀ ਕੀਤੀ ਹੈ। ਇਹ ਕਰੀ ਹੈ ਕਵੀ ਹੈ ਭਾਰਜਾ, ਇਹ ਕਵੀ ਹੈ ਪੂਤ, ਇਹ ਕਵੀ ਹੈ ਮਿੱਤਰਵਰ, ਇਹ ਕਵੀ ਅਵਧੂਤ, ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਰ, ਕੌਣ ਕਵੀ ਅਵਧੂਤ, ਕਾਵਿ ਚਰਾਏ ਭਾਰਜਾ, ਅਰਥ ਚਰਾਏ ਪੂਤ, ਦ੍ਰਿਸ਼ਟਾਂਤ ਚਰਾਏ ਮਿੱਤਰਵਰ, ਸੁਤੇ ਰਚੇ ਅਵਧੂਤ। ਉਹ ਅਵਧੂਤ ਕਵੀ ਹੁੰਦਾ। ਇਉਂ ਫਿਰ ਸਾਸ ਜੇ ਚੋਰਾਂ ਦੇ ਪ੍ਰਥਾਏ ਹੈ, ਤੇ ਉਹ ਕਵੀ ਜਿਹੜਾ ਕਿਸੇ ਦੀ ਚਵਤਾ ਕਵਿਤਾ ਚਰਾਉਂਦਾ, ਇਸਤਰੀ ਕਵੀ ਦੇ ਜਿਹੜਾ ਅਰਥ ਚਰਾਉਂਦਾ, ਪੁੱਤਰ ਕਵੀ ਜਿਹੜਾ ਦ੍ਰਿਸ਼ਟਾਂਤ ਚਰਾਉਂਦਾ ਹੈ, ਉਹ ਮਿੱਤਰ ਕਵੀ ਹੈ, ਸੁਤੇ ਰਤੇ ਉਹ ਅਵਧੂਤ ਕਵੀ ਕਹਾਉਂਦਾ ਹੈ। ਇਉਂ ਇਹ ਚੋਰਾਂ ਦੀ ਬਾਤ ਹੈ।
ਜੇ ਬਦੀ ਕਰੇ ਤਾਂ ਤਸੂ ਨਾ ਸੀਜੈ।
ਜੇ ਕੋਈ ਚੋਰ ਰਾਜੇ ਦੀ ਬਦੀ ਬੁਰਿਆਈ ਬਦਨਾਮੀ ਕਰੇ, ਤਾਂ ਫਿਰ ਰਾਜੇ ਦਾ ਤਸੂ ਮਾਤਰ, ਕੋਈ ਰੰਚਕ ਮਾਤਰ ਵੀ, ਰੰਚਕ ਮਾਤਰੀ ਕੋਈ ਪਦਾਰਥ, ਤਸੂ ਨਾ ਰੰਚਕ ਮਾਤਰੀ ਕੋਈ ਪਦਾਰਥ ਜਾਂ ਜਸ ਛੀਜੈ, ਨਾਸ ਤਾਂ ਨਹੀਂ ਹੁੰਦਾ। ਚੋਰ ਦੇ ਕਹਿਣ ਨਾਲ ਕੀ ਹੋ ਗਿਆ ਕਿ ਕਾਵਾਂ ਦੇ ਕਿਸੇ ਤੇ ਢੱਕੇ ਨਹੀਂ ਮਰਦੇ। ਇਸ ਪ੍ਰਕਾਰ ਭੈੜੇ ਕਰਮ ਕਰਨ ਵਾਲੇ ਪੁਰਖਾਂ ਦੇ ਉੱਤੇ ਪਰਮੇਸ਼ਰ ਕਦੇ ਵੀ ਪ੍ਰਸੰਨ ਨਹੀਂ ਹੁੰਦਾ।
ਚੋਰ ਕੀ ਹਾਮਾ ਭਰੇ ਨਾ ਕੋਈ।
ਚੋਰ ਚੰਗੇ ਹੋਣ ਦੀ ਹਾਮਾ ਹਮਾਇਤ ਕੋਈ ਵੀ ਮਨੁੱਖ ਨਹੀਂ ਭਰਦਾ ਹੈ। ਚੋਰ ਦਾ ਕੀਤਾ ਹੋਇਆ ਕੋਈ ਵੀ ਕੰਮ ਸ੍ਰੇਸ਼ਟ ਨਹੀਂ ਹੁੰਦਾ, ਚੰਗਾ ਨਹੀਂ ਹੋ ਸਕਦਾ ਹੈ।
ਚੋਰ ਕੀਆ ਚੰਗਾ ਕਿਉਂ ਹੋਏ।
ਚੋਰ ਕੀ ਹਾਮਾ ਭਰੇ ਨਾ, ਫਿਰ ਦੁਬਾਰੇ ਬੋਲੋ ਜੀ।
ਚੋਰ ਕੀ ਹਾਮਾ ਭਰੇ ਨਾ ਕੋਈ।
ਚੋਰ ਜਿਹੜਾ ਚੋਰੀ ਕਰਨ ਵਾਲਾ, ਉਹਦੀ ਹਾਮਾ ਹਮਾਇਤ ਕੋਈ ਵੀ ਮਨੁੱਖ ਨਹੀਂ ਭਰਦਾ ਹੈ।
ਚੋਰ ਕੀਆ ਚੰਗਾ ਕਿਉਂ ਹੋਏ।
ਚੋਰ ਦਾ ਕੀਤਾ ਹੋਇਆ ਕੋਈ ਕੰਮ ਸ੍ਰੇਸ਼ਟ ਨਹੀਂ ਹੁੰਦਾ ਹੋ ਸਕਦਾ, ਭਾਵ ਉਹ ਅਖੀਰ ਨੂੰ ਚੋਰੀ ਹੀ ਕਰਦਾ ਹੈ। ਕੁਕਰਮੀ ਪੁਰਸ਼ ਕਦੇ ਵੀ ਚੰਗਾ ਨਹੀਂ ਹੋ ਸਕਦਾ।
ਸੁਣ ਮਨ ਅੰਧੇ ਕੁੱਤੇ ਕੂੜਿਆਰ।
ਭਾਈ ਆਪਣੇ ਮਨ ਨੂੰ ਸਿੱਖਿਆ ਦੇਈਏ ਕਿ ਇਹ ਅਗਿਆਨ ਕਰਕੇ ਅੰਧੇ ਅੰਨੇ ਕੁੱਤੇ ਵਾਂਗ ਲਾਲਚੀ ਕੂੜਿਆਰ ਝੂਠੇ ਝੂਠ ਬੋਲਣ ਵਾਲੇ ਮਨ, ਧਿਆਨ ਦੇ ਨਾਲ ਤੂੰ ਹੁਣ ਸੁਣ ध्यान दे नाल सुन सुनना कर
बिन बोले बूझिया सचार
सच दी प्राप्ति कराउण वाला सचार सच्चा परमेश्वर बिन बगैर बोले बोलियां ही सारयां दे दिलां दी बूझिया समझ लैंदा है। ओ सच्चा पुरख बिन बगैर बोलियां ही बूझिया पछाण लैंदा है जां सच्चा पुरख बिन बगैर बोलियां बूझिया पछाण लैंदा कि सच बोलण वाला लगदा है। ऐ सियाने बंदे अनुमान ला लेंदे ने गुरु तां परमेश्वर तां है ही अंतर जामे
रहाउ
असाई दे के फरमाउंदे आ जे
चोर सवालियो चोर सियाणा
भावे चोर सवालियो सुंदर होवे भी बहुत ही चंगा सोहना लगदा अंग्रेजां वर्गा तां फिर की राजा छड दूगा भी ये सोहना लगदा ओदी चोरी करके डन दिंदा। चोर सवालियो चोर सियाणा चोर जिन्ना मर्जी चतर होवे भावे ओ ग्रंथ भी पढ़िया होवे विद्वान भी होवे पर होवे चोर ओनू छड़दा नहीं है बादशाह। इस करके
खोटे का मुल एक दुगाना
जिवें खोटे नकमे जड़े रुपये दा मुल जड़ा एक एक दुगाना टकाई हुंदा है दुगाना दो गंडे जां दो कौडियां ही हुंदा है। खोटे का मुल एक दुगाना एक एक टका भाव ओनू भन के दुगाना दो गिण लईए ਇਹ ਖੋਟੇ ਰੁਪਏ ਦਾ ਮੁੱਲ ਹੈ। ਇਸੇ ਪ੍ਰਕਾਰ ਖੋਟੇ ਪੁਰਸ਼ ਦਾ ਮੁੱਲ ਕੀ ਹੈ ਖੋਟੇ ਪੁਰਸ਼ ਦਾ ਮੁੱਲ ਇੱਕ ਹੈ ਦੁਗਾਣਾ ਦੋ ਗਿਣ ਕੇ ਜੰਮਣਾ ਤੇ ਮਰਨਾ ਇਹ ਗਿਣ ਲਓ ਇਹਨਾਂ ਨੂੰ ਇਹ ਦੁਗਾਣਾ ਗਿਣੇ ਜਾਂਦੇ ਨੇ ਜੰਮਦਾ ਮਰਦਾ ਰਹੂਗਾ ਤੇ ਉਹਨਾਂ ਨੂੰ ਇਸ ਤਰ੍ਹਾਂ ਇਹ ਜੰਮਣਾ ਮਰਨਾ ਤਿਆਰ ਹੀ ਰਹਿੰਦਾ ਉਹਨਾਂ ਵਾਸਤੇ। ਇੱਕ ਇੱਕ ਹੀ ਥਾਂ ਤੇ ਦੁਗਾਣਾ ਕਹਿੰਦੇ ਦੋ ਗੋਲੀਆਂ ਮਾਰ ਕੇ ਇਕੱਠੀਆਂ ਕਹਿੰਦੇ ਜੜੌਤ ਐਂ ਮਾਰ ਦਿੰਦੇ ਚੋਰਾਂ ਨੂੰ ਐਂ ਮਾਰ ਦਿੰਦੇ ਹੁੰਦੇ ਸੀ ਵੀ ਇੱਕ ਗੋਲੀ ਨਾਲ ਬਚਣਾ ਦੋ ਮਾਰੋ ਇਹਦੇ ਜਾਂ ਦੋ ਫਾਕਣਾ ਕਰਕੇ ਚੀਰ ਕੇ ਦੰਡ ਦਿੰਦੇ ਸੀ ਪੀਰ ਚੀਰ ਦੋ ਇਹਨੂੰ ਵਿਚਾਲੇ ਤੋਂ ਜਾਂ ਸੂਲੀ ਤੇ ਟੰਗਦੇ ਸੀ। ਇਹ ਖੋਟੇ ਪੁਰਖ ਦਾ ਮੁੱਲ ਹੈ ਖੋਟੇ ਪੁਰਖ ਦਾ ਮੁੱਲ ਏਕ ਇੱਕ ਦੁਗਾਣਾ ਦੋ ਗਾਣਾ ਦੋ ਭਾਵ ਗਣਨਾ ਦੋ ਬੁਰਾ ਭੈੜਾ ਗਣਨਾ ਲੇਖੇ ਵਿੱਚ ਪੈਂਦਾ ਹੈ।
ਜੇ ਸਾਥ ਰੱਖੀਐ ਦੀਜੈ ਰਲਾਏ
ਜੇ ਖੋਟੇ ਰੁਪਈਏ ਨੂੰ ਖਰਿਆਂ ਰੁਪਈਆਂ ਦੇ ਨਾਲ ਰਲਾ ਕੇ ਰੱਖ ਦਈਏ
ਜਾਂ ਪਰਖੀਐ ਖੋਟਾ ਹੋਏ ਜਾਏ
ਜਦੋਂ ਪਰਖੀਦਾ ਖੋਟਾ ਰੁਪਇਆ ਖੋਟਾ ਹੀ ਨਿਕਲਦਾ ਨਾ ਵੀ ਇਹ ਤਾਂ ਖੋਟਾ ਹੀ ਖੋਟਾ ਹੋ ਜਾਂਦਾ। ਇਸੇ ਪ੍ਰਕਾਰ ਜੇ ਖੋਟੇ ਪੁਰਸ਼ ਨੂੰ ਸਾਧ ਸੰਗਤ ਵਿੱਚ ਸਤਸੰਗੀ ਦਾ ਰੂਪ ਬਣਾ ਕੇ ਰੱਖੀਏ ਨਾਲ ਰਲਾਉਣਾ ਚਾਹੀਏ ਤਾਂ ਫਿਰ ਜਦੋਂ ਪਰਖੀਦਾ ਖੋਟਾ ਪੁਰਖ ਖੋਟਾ ਹੀ ਨਿਕਲਦਾ ਹੈ ਹਿਰਦੇ ਚ ਵਿਕਾਰ ਹੀ ਉਹਦੇ ਖੋਟਤਾ ਹੀ ਕਰਦਾ ਸੰਗਤ ਚ ਆ ਕੇ ਬੁਰਾਈਆਂ ਕਰਦਾ।
ਜੈਸਾ ਕਰੇ ਸੋ ਤੈਸਾ ਪਾਵੈ
ਜੈਸਾ ਜਿਹੋ ਜਿਹਾ ਕਰਮ ਕਰੇ ਕਰਦਾ ਸੋ ਉਹਿਆ ਜੇ ਤਿਹੋ ਜਿਹਾ ਹੀ ਫਲ ਇਹ ਜੇ ਸਾਧ ਸਿੰਘ ਜੀ ਪਾਉਂਦਾ ਜਿਹਾ ਜਿਹਾ ਕੋਈ ਪੁਰਸ਼ ਕਰਮ ਕਰਦਾ ਤੋ ਉਸ ਕਰਕੇ ਉਸ ਕਰਮ ਦਾ ਕਾਰਨ ਰੂਪੀ ਆਪ ਹੀ ਹੈ ਇਹ ਆਪ ਹੀ ਫਿਰ ਆਪ ਬੀਜ
ਆਪ ਬੀਜ ਆਪੇ ਹੀ ਖਾਵੇ
ਆਪ ਆਪਣਾ ਬੀਜ ਬੀਜਿਆ ਹੋਇਆ ਆਪ ਹੀ ਫਲ ਖਾਵੇ ਜਿਹਾ ਬੀਜਿਆ ਸੋਲਣਾ ਕਰਮਾ ਸੰਦੜਾ ਖੇਤ ਤੇ ਜਿਹਾ ਜਿਹਾ ਕੋਈ ਬੀਜਦਾ ਹੈ ਉਹਦਾ ਫਲ ਪਾਉਂਦਾ ਹੈ। ਅੱਗੇ ਦੱਸਦੇ ਹਨ
ਜੇ ਵਡਿਆਈਆ ਆਪੇ ਖਾਏ
ਜੇਕਰ ਕੋਈ ਮਨੁੱਖ ਆਪਣੀਆਂ ਬਣਾਈਆਂ ਸਿਫਤਾਂ ਨੂੰ ਆਪੇ ਆਪ ਹੀ ਖਾਏ ਖਾਵੇ ਭਾਵ ਕੀ ਹੈ ਆਪਣੀ ਸੋਭਾ ਆਪ ਹੀ ਕਰੀ ਜਾਵੇ ਉਹ ਕੋਈ ਵੱਡਾ ਨਹੀਂ ਹੋ ਜਾਂਦਾ। ਫਿਰ ਜੇ ਕੋਈ ਪੁਰਖ ਆਪਣੀਆਂ ਵਡਾਈਆਂ ਆਪ ਹੀ ਕਰਦਾ ਉਹ ਆਪ ਹੀ ਅੱਗੇ ਜਮਾਂ ਦੇ ਡੰਡੇ ਖਾਂਦਾ ਫਿਰ ਜਾ ਕੇ
ਆਪੇ ਖਾਏ ਆਪੇ ਖਾਏ
ਹਾਂ ਆਪੇ ਡੰਡੇ ਖਾਂਦਾ ਜਮਾਂ ਦੇ ਹੋ ਗਿਆ ਜੇ ਉੱਥੇ
ਜਿਹੀ ਸੁਰਤ ਤੇਹੈ ਰਾਹੇ ਜਾਏ
ਜਿਹੀ ਜਿਹੋ ਜਿਹੀ ਕਿਸੇ ਦੀ ਸੁਰਤ ਗਿਆਤ ਸੋਝੀ ਜਾਂ ਮਨ ਦੀ ਵਾਸਨਾ ਹੁੰਦੀ ਹੈ ਤੇਹੈ ਉਹੇ ਜਿਹੇ ਰਾਹ ਰਸਤੇ ਉੱਤੇ ਤੁਰ ਜਾਂਦਾ ਜਾਏ ਜਾਂਦਾ ਚੰਗੀ ਵਾਸਨਾ ਹੋਵੇ ਚੰਗੇ ਪਾਸੇ ਜਾਊ ਮਾੜੀ ਵਾਸਨਾ ਹੋਵੇ ਕਸੰਗਤ ਵਾਲੇ ਪਾਸੇ ਜਾਊ। ਆਹ ਹੁਣ ਚੰਗੀ ਵਾਸਨਾ ਜਿਹੜੀ ਤੁਹਾਨੂੰ ਕਥਾ ਵਿੱਚ ਲੈ ਕੇ ਆਈਏ ਸਤਸੰਗ ਚ ਬੈਠੇ ਹੋ ਇਸ ਤਰ੍ਹਾਂ ਹੀ ਜਿਹੜੇ ਮਾੜੀ ਵਾਸਨਾ ਉਹ ਮਾੜੇ ਪਾਸੇ ਲੈ ਜਾਂਦੀ ਹੈ।
ਜੇਸਾ ਕੂੜੀਆ ਕੂੜ ਕਬਾੜ
ਜੇਕਰ ਕੂੜ ਝੂਠਾ ਪੁਰਖ ਕੂੜੀਆਂ ਝੂਠੀਆਂ ਸੌ ਸੈਂਕੜੇ ਕਬਾੜ ਵਿਅਰਥ ਹੀ ਤੇ ਉਹ ਜਿਹੜੇ ਵਿਅਰਥ ਹੀ ਕੰਮ ਤੋਂ ਬਗੈਰ ਗੱਲਾਂ ਭਾਵ ਗੱਪਾਂ ਹੀ ਮਾਰੇ ਸੈਂਕੜੇ ਕੂੜੀਆਂ ਝੂਠੀਆਂ ਗੱਲਾਂ ਬੋਲ ਕੇ ਕਬਾੜ ਗੱਪਾਂ ਮਾਰਨ ਵਾਲਾ ਪੁਰਖ ਝੂਠਾ ਹੀ ਰਹਿੰਦਾ ਹੈ। ਫਿਰ ਉਹ
ਭਾਵੈ ਸਭ ਆਖੋ ਸੰਸਾਰ
ਪਰ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਮਾਣਿਕ ਨਹੀਂ ਹੁੰਦਾ ਤੇ ਇਸ ਕਰਕੇ ਨਾ ਭਾਵੇਂ ਸਭ ਸਾਰਾ ਸੰਸਾਰ ਜਗਤ ਚੰਗਾ ਚੰਗਾ ਹੀ ਆਖੋ ਕਹੀ ਜਾਵੇ ਪਰ ਉਹ ਦਰਗਾਹ ਦੇ ਵਿੱਚ ਨਹੀਂ ਪ੍ਰਮਾਣਿਕ ਹੁੰਦਾ। ਇੱਥੇ ਉਹ ਚਲਾਕੀ ਦੇ ਨਾਲ, ਚੁਸਤੀ ਦੇ ਨਾਲ ਚੰਗਾ ਬਣ ਸਕਦਾ, ਹੇਰਾਫੇਰੀ ਦੇ ਨਾਲ, ਦਰਗਾਹ ਦੇ ਵਿੱਚ ਨਹੀਂ। ਇਸ ਕਰਕੇ ਉੱਥੇ ਤਾਂ ਪਾਏ ਪ੍ਰਮਾਣ ਨੇਕ ਨਹੀਂ ਹੋ ਸਕਦਾ। ਅੱਗੇ ਹੁਣ ਸਤਿਗੁਰੂ ਸ਼ਬਦ ਦੀ ਸਮਾਪਤੀ ਕਰਦੇ ਹੋਏ ਸਨਮੁਖ ਬੇਨਤੀ ਕਰਦੇ ਹਨ।
ਤੁਧ ਭਾਵੈ ਅੱਧੀ ਪਰਵਾਣ।
ਹੇ ਪਰਮੇਸ਼ਰ, ਜੇ ਤੁਹਾਨੂੰ ਸਾਡੀ ਪ੍ਰੀਤੀ ਪਾ ਜਾਵੇ ਤਾਂ ਅੱਧੀ ਉਮਰ, ਭਾਵ ਕੀ ਹੈ, ਜਵਾਨੀ ਉਮਰ ਵਿੱਚ ਹੀ ਚਾਹੇ ਮਰ ਜਾਈਏ ਤਾਂ ਵੀ ਤੇਰੇ ਦਰ ਤੇ ਪ੍ਰਮਾਣ ਨੇਕ ਹੈ। ਤੁਧ ਭਾਵੈ ਅੱਧੀ ਪਰਵਾਣ, ਜੇ ਤੁਧ ਤੁਹਾਨੂੰ ਭਾਵੇ ਪਾ ਜਾਵੇ ਤਾਂ ਅੱਧੀ। ਆ ਧੀ, ਧੀ ਨਾਮ ਬੁੱਧੀ ਦਾ, ਦੇਹੀ ਬੁੱਧੀ ਨੂੰ ਕਹਿੰਦੇ, ਦੀ ਬੁੱਧੀ ਤੋਂ ਆ ਰਹਿਤ ਮੂਰਖ ਜੀਵ ਵੀ ਤੇਰੇ ਦਰ ਤੇ ਪ੍ਰਮਾਣਿਕ ਹੋ ਜਾਂਦੇ ਨੇ। ਇਸ ਕਰਕੇ ਤੁਧ ਭਾਵੈ ਅੱਧੀ ਪ੍ਰਵਾਣ। ਹੇ ਭਾਈ, ਜੇਕਰ ਤੁਧ ਤੇਰੀ ਕਿਰਿਆ ਕਰਤੂਤ ਵਾਹਿਗੁਰੂ ਨੂੰ ਪਾ ਜਾਵੇ ਤਾਂ ਅੱਧੀ ਹੀ ਭਾਵ ਬਿਨਾਂ ਵਿਧੀ ਤੋਂ ਪ੍ਰਵਾਨ ਹੋ ਸਕਦੀ ਹੈ। ਸੋ ਇਸ ਕਰਕੇ
ਨਾਨਕ ਜਾਣੈ ਜਾਣ ਸੁਜਾਣ।
ਸਤਿਗੁਰੂ ਜੀ ਕਥਨ ਕਰਦੇ ਨੇ ਸਾਰਿਆਂ ਦੇ ਹਿਰਦੇ ਦੀ ਜਾਣੈ ਜਾਣਨ ਵਾਲਾ, ਜਾਣ ਜਾਣਨ ਵਾਲਾ ਪਰਮੇਸ਼ੁਰ ਸੁਜਾਣ ਚਤਰ ਹੈ, ਅੰਤਰਜਾਮੀ ਹੈ। ਜਿਹੜਾ ਪੁਰਖ ਜਾਣੇ ਜਾਣਨੇ ਯੋਗ ਪਰਮੇਸ਼ੁਰ ਨੂੰ ਜਾਣ ਲਵੇ ਉਹ ਸੰਸਾਰ ਦੇ ਅੰਦਰ ਚਤਰ ਹੁੰਦਾ ਹੈ। ਆਓ ਇੱਥੇ ਸਮਾਪਤੀ ਸਤਿਗੁਰੂ ਮਹਾਰਾਜ ਕਿਵੇਂ ਕਰਨ ਤੇ ਸਮਾਂ ਕਿਉਂਕਿ ਹੋ ਰਿਹਾ, ਸ਼ਬਦ ਤਾਂ ਅੱਗੇ ਕਰਨਾ ਸੀ ਇੱਕ ਹੋਰ, ਪਰ ਆਓ ਸਾਸ ਜੀ ਅੱਗੇ ਹੋ ਜਾਏਗਾ, ਗੁਰੂ ਕਿਰਪਾ ਕਰੇ ਇੱਥੇ ਸਮਾਪਤੀ ਕਰਦੇ ਹਾਂ ਜੀ।
ਤੁਧ ਭਾਵੈ ਅੱਧੀ ਪਰਵਾਣ, ਨਾਨਕ ਜਾਣੈ ਜਾਣ ਸੁਜਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।